ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਤੇ ਆਓ ਫੇਰ ਸਾਰੇ ਰਲ ਕੇ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਤੇ ਅੱਜ ਕੌਫ ਸਾਰਬਰ ਦੇ ਵਿਚ ਹਵਾ ਚੱਲ ਰਹੀ ਹੈ, ਦਿਨ ਥੋੜਾ ਥੋੜਾ ਸਪਰਿੰਗ ਜਾਣੀ ਕਿ ਬਹਾਰ ਵੱਲ ਨੂੰ ਜਾ ਰਿਹਾ। ਦਰਖਤ ਜਿਹੜੇ ਨੇ ਮੌਲ ਰਹੇ ਨੇ, ਪੁੰਗਰ ਰਹੇ ਨੇ, ਪਰ ਹਜੇ ਫੁੱਲ ਖਿੜੇ ਨਹੀਂ। ਸੋ ਇਹ ਮੌਸਮ ਦੀ ਤਬਦੀਲੀ ਆਸਟ੍ਰੇਲੀਆ ਦੇ ਵਿਚ ਆ ਰਹੀ ਹੈ। ਤਕਰੀਬਨ ਸਾਰੇ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿਚ ਮੌਸਮ ਬਣਦਾ ਜਾ ਰਿਹਾ। ਤੇ ਚਲੋ, ਦੁਨੀਆਂ ਦੇ ਵਿਚ ਮੌਸਮ ਨੇ ਬੜਾ ਕਹਿਰ ਕਰੋਪੀ ਵਾਲਾ ਰੂਪ ਧਾਰਨ ਕੀਤਾ ਹੋਇਆ ਕਈ ਇਲਾਕਿਆਂ ਦੇ ਵਿਚ। ਆਸਟ੍ਰੇਲੀਆ ਦੇ ਵਿਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਨੇ। ਐਮਾਜ਼ਨ ਜਿਹੜੇ ਕਿ ਬੜੇ ਹੀ ਵੱਡੇ ਜੰਗਲ ਦੇ ਇਲਾਕੇ ਨੇ ਅਮਰੀਕਾ, ਸਾਊਥ ਅਮਰੀਕਾ ਮਹਾਂਦੀਪਾਂ ਦੇ ਵਿਚ, ਬ੍ਰਾਜ਼ੀਲ ਖਾਸ ਕਰਕੇ ਇਲਾਕਾ ਹੈ, ਉੱਥੇ ਬਹੁਤ ਸਾਰੀਆਂ ਅੱਗਾਂ ਲੱਗੀਆਂ ਹੋਈਆਂ ਨੇ, ਜੰਗਲ ਮੱਚ ਰਿਹਾ ਹੈ। 20% ਦੁਨੀਆਂ ਦੀ ਆਕਸੀਜਨ ਉਹ ਜੰਗਲ ਪੈਦਾ ਕਰਦੇ ਨੇ। ਇੱਦਾਂ ਕਹਿ ਲਓ ਕਿ ਦੁਨੀਆਂ ਉਸ ਨੂੰ, ਜਿਹੜੇ ਲੋਕ ਨੇ ਉਹ ਦੁਨੀਆਂ ਦੇ ਫੇਫੜੇ ਕਹਿੰਦੇ ਨੇ। ਉੱਥੇ ਅੱਗਾਂ ਲੱਗੀਆਂ ਹੋਈਆਂ ਨੇ। ਭਾਰਤ ਦੇ ਵਿਚ ਮੀਂਹ ਪੈ ਰਹੇ ਨੇ, ਮੌਨਸੂਨ ਕਹਿਰ ਵਰਤਾ ਰਿਹਾ ਹੈ। ਤੇ ਪਿਛਲੇ ਕਈ ਪ੍ਰੋਗਰਾਮਾਂ ਚ ਵੀ ਦੱਸ ਚੁੱਕੇ ਹਾਂ ਕਿ 100 ਤੋਂ ਵੱਧ ਜਾਨਾਂ ਵੱਖ ਵੱਖ ਇਲਾਕਿਆਂ ਦੇ ਵਿਚ ਗਈਆਂ ਨੇ, ਤੇ ਹੁਣ ਉਸ ਦਾ ਕਹਿਰ ਪੰਜਾਬ ਦੇ ਵਿਚ ਵੀ ਵਰਤ ਰਿਹਾ, ਜਿੱਥੇ ਤਕਰੀਬਨ 10,000 ਏਕੜ ਫਸਲਾਂ ਤਬਾਹ ਹੋ ਗਈਆਂ ਨੇ। ਸੋ ਕੁੱਲ ਮਿਲਾ ਕੇ, ਰਲ ਮਿਲਾ ਕੇ ਆਪਾਂ ਸਾਰੇ ਅਰਦਾਸ ਹੀ ਕਰੀਏ ਪਰਮਾਤਮਾ ਅੱਗੇ ਕਿ ਜੋ ਉਹਨ ਕਰਨਾ ਉਹਦੀ ਮਰਜ਼ੀ ਆ ਪਰਮਾਤਮਾ ਦੀ। ਤੇ ਅਸੀਂ ਇਹ ਅਰਦਾਸ ਕਰੀਏ ਕਿ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਵੀ ਉਹੀ ਬਖਸ਼ੇ, ਤੇ ਪਿਛਲੇ ਔਗੁਣ ਬਖਸ਼ ਕੇ ਅੱਗੇ ਤੋਂ ਮਾਰ ਜਿਹੜੀ ਆ ਘਟਾ ਲਵੇ। ਤਾਂ ਇਹੀ ਸਾਡੀ ਸਾਰਿਆਂ ਦੀ ਅਰਦਾਸ ਹੈ। ਸੋ ਇਸ ਵੇਲੇ 9:04 ਹੋਏ ਨੇ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 24 ਅਗਸਤ 2019। ਇਹ ਈਸਟ ਕੋਸਟ ਆਸਟ੍ਰੇਲੀਆ ਦਾ ਸਮਾਂ ਹੈ। ਤੇ ਐਡਲੇਡ ਦੇ ਵਿਚ 8:34 ਹੋਏ ਨੇ ਤੇ 7:04 ਹੋਏ ਨੇ ਪਰਥ ਦੇ ਵਿਚ। ਭਾਰਤ ਦੇ ਵਿਚ 4:34 ਤੜਕੇ ਦੇ ਹੋਏ ਨੇ ਤੇ 12:04 ਲੰਡਨ ਦੇ ਵਿਚ ਹੋ ਚੁੱਕੇ ਨੇ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ। ਅਮਰੀਕਾ ਮਹਾਂਦੀਪਾਂ ਦੇ ਈਸਟ ਤੇ ਵੈਸਟ ਕੋਸਟ ਦੇ ਵਿਚ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਸ਼ੁੱਕਰਵਾਰ ਸ਼ਾਮ ਦੀਆਂ, ਸ਼ੁੱਕਰਵਾਰ ਦੀਆਂ। ਸੋ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਵੱਖ ਵੱਖ ਇਲਾਕਿਆਂ ਤੋਂ ਜੁੜੇ ਹੋਏ ਨੇ, ਕੋਈ ਐਪ ਰਾਹੀਂ ਜੁੜਿਆ ਸਾਡੇ ਨਾਲ, ਕੋਈ ਆਈਫੋਨ ਜਾਂ ਹਾਰਡ ਰੇਡੀਓ ਜਿਹੜਾ ਕਿ ਤੁਸੀਂ ਵਾਈਫਾਈ ਰੇਡੀਓ, ਇੰਟਰਨੈਟ ਰੇਡੀਓ ਰਾਹੀਂ ਜੁੜਦੇ ਹੋ, ਕੰਪਿਊਟਰ ਰਾਹੀਂ, ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ। ਮਨਦੀਪ, ਸੱਤੀ ਸੱਲਣ, ਜੀ ਐਸ ਚਾਲ, ਲਾਜਵਿੰਦਰ ਸਿੰਘ ਮੈਲਬਨ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ। ਸੁਖਵਿੰਦਰ ਸੋਂਦ ਭਾਜੀ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰੇ ਹੀ ਸਰੋਤੇ ਜਿਹੜੇ ਸਾਇਲੈਂਟ ਲਿਸਨਰ ਹੈ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਆਨੰਦ ਮਾਣੋ ਜੀ ਪ੍ਰੋਗਰਾਮ ਦਾ। ਤੇ ਅੱਜ ਅਮਰੀਕ ਸਿੰਘ ਫਲੋਰਾ ਆਣਗੇ ਥੋੜੀ ਦੇਰ ਬਾਅਦ ਤੇ ਬਹੁਤ ਸਾਰੀਆਂ ਅੱਜ ਅਸੀਂ ਗੱਲਾਂ ਕਰਾਂਗੇ, ਹੜਾਂ ਨਾਲ ਸੰਬੰਧਿਤ ਗੱਲਾਂ ਕਰਾਂਗੇ। ਤੇ ਇਸ ਤੋਂ ਇਲਾਵਾ ਮੈਂ ਕੋਸ਼ਿਸ਼ ਕਰ ਰਿਹਾ ਕੁਲਦੀਪ ਔਲਖ ਨੂੰ ਪ੍ਰੋਗਰਾਮ ਦੇ ਵਿਚ ਲੈ ਕੇ ਆਵਾਂ। ਤੇ ਜੋ ਮੇਰੇ ਮਨ ਦੀ ਗੱਲ ਸੀ ਉਹਨਾਂ ਨੇ ਇਕ ਦਿਨ ਫੇਸਬੁੱਕ ਤੇ ਕਹੀ ਸੀ ਕਿ ਕੱਲੇ ਪੰਜਾਬ ਦੇ ਵਿਚ ਜਦ ਹੜ ਨਹੀਂ ਆਏ ਹੁਣ ਫੰਡ ਰੇਜ਼ਿੰਗ ਦੇ ਹੜ ਵੀ ਆ ਰਹੇ ਨੇ। ਇਉਂ ਲੱਗਦਾ ਹੁੰਦਾ ਕਿ ਸਾਡੇ ਲੋਕ ਨਾ ਬਸ ਬੈਠੇ ਹੀ ਹੁੰਦੇ ਆ ਬਹਾਨਾ ਲੱਭਣ ਨੂੰ ਵੀ ਫੰਡ ਰੇਜ਼ਿੰਗ ਕਰਨ ਨੂੰ। ਮਹਾਨ ਬਣਨ ਦੀ ਕੋਸ਼ਿਸ਼ ਅਸੀਂ ਸਾਰੇ ਕਰਦੇ ਹਾਂ, ਜਿਨ੍ਹਾਂ ਵਿਚ ਮੈਂ ਵੀ ਆ ਜਾਂਦਾ। ਤੇ ਕਈ ਵਾਰੀ ਸਾਨੂੰ ਉਹਦਾ ਮਤਲਬ ਨਹੀਂ ਪਤਾ ਹੁੰਦਾ। ਅਸੀਂ ਹਰ ਚੀਜ਼ ਦੀ ਮਹਾਨਤਾ ਨੂੰ ਪੈਸੇ ਨਾਲ ਤੋਲਦੇ ਹਾਂ ਕਿ ਜਿਹੜਾ ਵੱਧ ਪੈਸੇ ਇਕੱਠੇ ਕਰ ਗਿਆ ਉਹ ਮਹਾਨ ਹੈ। ਪਰ ਦੋਸਤੋ ਮਹਾਨਤਾ ਦਾ ਅੱਜ ਤੁਹਾਨੂੰ ਦੱਸਾਂਗੇ ਕਿ ਮਹਾਨ ਕੌਣ ਨੇ, ਕਿੱਥੇ ਕੰਮ ਚੱਲ ਰਿਹਾ ਗਰਾਊਂਡ ਲੈਵਲ ਤੇ, ਉਹਦੀ ਮਹਾਨਤਾ ਦੀ ਆਪਾਂ ਗੱਲ ਕਰਾਂਗੇ ਅੱਜ। ਪੈਸੇ ਨਾਲ ਮਹਾਨ ਨਹੀਂ ਬਣਿਆ ਜਾਂਦਾ ਨਾ ਦਾਨ ਦੇ ਕੇ। ਦਾਨ ਦੇ ਬਾਰੇ ਕੌਨਸੈਪਟ ਆਪਾਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ, ਸਾਂਝੇ ਕਰ ਚੁੱਕੇ ਹਾਂ ਕਿ ਦਾਨ ਦੇਣੇ ਵਾਲੇ ਕੌਨਸੈਪਟ ਇਹ ਹੈ ਗੁਰਬਾਣੀ ਦੇ ਵਿੱਚ ਕਿ ਇੱਕ ਹੱਥ ਦੇਵੇ ਤਾਂ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਦਾਨ ਦਿੱਤਾ ਹੈ। ਕਹਿੰਦੇ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਜੇ ਕਹਿੰਦੇ ਦਾਨ ਕਰਨਾ ਪੁੰਨ ਕਰਨਾ ਹੈ ਨਾ, ਤੇ ਉਹਦੇ ਵਿੱਚੋਂ ਫਿਰ ਅਸਲੀ ਭਾਵ ਅਸਲੀ ਅਰਕ ਅਸਲੀ ਇਫੈਕਟ ਤੁਸੀਂ ਦੇਖਣਾ ਚਾਹੁੰਦੇ ਹੋ ਉਸ ਪੁੰਨ ਦਾ ਤੇ ਦਾਨ ਦਾ, ਤਾਂ ਉਹ ਪੁੰਨ ਕਰਕੇ ਦਾਨ ਕਰਕੇ ਆਪਣੇ ਆਪ ਨੂੰ ਨੀਚ ਸਦਾਉਣਾ ਚਾਹੀਦਾ ਨਾ ਕਿ ਮਹਾਨ, ਤਾਂ ਉਸ ਪੁੰਨ ਦਾ ਫਲ ਮਿਲਦਾ ਹੈ। ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ। ਖੈਰ ਅੱਜ ਪ੍ਰੋਗਰਾਮ ਦੇ ਵਿਚ ਮੈਂ ਇਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਾਂਗਾ। ਪਿਛਲੇ ਕੁਛ ਹਫ਼ਤਿਆਂ ਦੇ ਅਸੀਂ ਪਹਿਲੇ ਪਾਤਸ਼ਾਹ ਦੇ ਜਨਮ 550 ਸਾਲਾ ਜਨਮ ਪੁਰਬ ਦੇ ਉੱਤੇ ਚਿੰਤਨ ਕਰ ਰਹੇ ਹਾਂ, ਕੁਛ ਗੀਤ ਵੀ ਲਗਾਉਂਦੇ ਹੁੰਦੇ ਹਾਂ। ਤੇ ਅੱਜ ਦੇ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਵੇਦ ਜੱਕੀ ਦੀ ਲਿਖੀ ਹੋਈ, ਫੇਸਬੁੱਕ ਤੋਂ ਮੈਨੂੰ ਉਪਲਬਧ ਹੋਈ ਹੈ ਮੇਰੇ ਮਿੱਤਰਾਂ ਰਾਹੀਂ, ਬੜਾ ਚੰਗਾ ਲੱਗਿਆ। ਤੇ ਕਵਿਤਾ ਇਸ ਤਰ੍ਹਾਂ ਹੈ ਕਿ ਪੰਜ ਨਦੀਆਂ ਦਾ ਵਾਲੀ, ਅੱਜ ਆਪਾਂ ਨਦੀਆਂ ਦੀ ਗੱਲ ਕਰ ਰਹੇ ਹਾਂ, ਹੜ ਆਏ ਹੋਏ ਨੇ ਉਹਨਾਂ ਨਦੀਆਂ ਦੇ ਵਿੱਚ, ਤੇ ਪੰਜ ਨਦੀਆਂ ਦਾ ਵਾਲੀ, ਵਾਲੀ ਹੁੰਦਾ ਮਾਲਕ, ਉਹਨਾਂ ਦਾ ਸੰਭਾਲਣ ਵਾਲਾ ਸੰਭਾਲਣ ਹਾਰਾ ਗੁਰੂ ਨਾਨਕ। ਨਾਨਕ ਰੂਪ ਸੁਭਾ ਦੀ ਲਾਲੀ, ਰੁਤਬਾ ਆਲੀ ਆਲੀ, ਮੁੱਖ ਰਿਸ਼ਮਾਂ ਦਾ ਧੋਤਾ ਹੋਇਆ, ਸੂਰਤ ਕਰਮਾਂ ਵਾਲੀ। ਤੇਰੀ ਮਹਿਕ ਝੱਲੀ ਜਗ ਸਾਰੇ, ਗਲੀਆਂ ਦੁਆਰੇ ਦੁਆਰੇ, ਇੱਕ ਦੁਨੀਆਂ ਤੇ ਚਾਨਣ ਕੀਤਾ, ਤੇਰੇ ਮੁੱਖ ਲਸ਼ਕਾਰੇ, ਸਾਡੇ ਤੇ ਵੀ ਕਰਮ ਕਰੀ ਜਾ, ਮੁੱਕ ਜਾਵੇ ਬਦਹਾਲੀ। ਆ ਵੰਝ ਮਾਹੀ ਅੰਦਰ ਵਸਚਾ, ਲੂੰ ਲੂੰ ਦੇ ਵਿੱਚ ਰਸਚਾ, ਮਨ ਥੀਵੇ ਚਾਹ ਹਰਿਆ ਭਰਿਆ, ਕਿਧਰੋਂ ਨਿੰਮਾ ਹੱਸ ਜਾ। ਪ੍ਰੇਮ ਜੋਤ ਦੀ ਰੰਗਲੀ ਜੋਤ ਜਗਾ ਦੇ, ਦੁਨੀਆਂ ਥੈ ਸੁਖਾਲੀ। ਮੈਂ ਔਗੁਣ ਮੇਰਾ ਸੀਨਾ ਭਰਚਾ, ਅੰਦਰ ਨੂਰੀ ਕਰਚਾ, ਮੁੱਕ ਜਾਵਣ ਸਭ ਰੌਲੇ ਗੌਲੇ, ਰੂਹ ਨੂੰ ਅੰਮ੍ਰਿਤ ਕਰਚਾ। ਤੂੰ ਪੰਜਾਬ ਦਾ ਸੁਰਜਨ ਤਾਰਾ, ਪੰਜ ਨਦੀਆਂ ਦਾ ਵਾਲੀ, ਨਾਨਕ ਰੂਪ ਸੁਭਾ ਦੀ ਲਾਲੀ, ਰੁਤਬਾ ਆਲੀ ਆਲੀ, ਮੁੱਖ ਰਿਸ਼ਮਾਂ ਦਾ ਧੋਤਾ ਹੋਇਆ, ਸੂਰਤ ਕਰਮਾਂ ਵਾਲੀ। ਜਵੇਦ ਜੱਕੀ ਦੀ ਲਿਖੀ ਹੋਈ ਇਹ ਕਵਿਤਾ ਆਪ ਨਾਲ ਸਾਂਝੀ ਕੀਤੀ, ਮੈਨੂੰ ਬੜੀ ਚੰਗੀ ਲੱਗੀ, ਸੋਚਿਆ ਤੁਹਾਡੇ ਨਾਲ ਸਾਂਝੀ ਕਰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸੁਨੇਹੇ ਵੀ ਲੈਣੇ ਆ, ਬਹੁਤ ਸਾਰੇ ਸੱਜਣ ਸਾਡੇ ਨਾਲ ਸੁਬਾਹ ਦੇ ਜੁੜ ਰਹੇ ਨੇ, ਮੌਸਮ ਦੀ ਜਾਣਕਾਰੀ ਵੀ ਆਪਾਂ ਸਾਂਝੀ ਕਰਾਂਗੇ ਇੱਕ ਦੂਜੇ ਦੇ ਨਾਲ, ਖਬਰਾਂ ਵੀ ਉੱਤੇ ਵੀ ਚਿੰਤਨ ਕੀਤਾ ਜਾਊਗਾ। ਤੇ ਉਸ ਤੋਂ ਇਲਾਵਾ ਅਮਰੀਕ ਸਿੰਘ ਫਲੋਰਾ ਨਾਲ ਜਿਹੜੇ ਤਾਜ਼ੇ ਮਸਲੇ ਨੇ ਉਹਨਾਂ ਦੇ ਉੱਤੇ, ਘਟਨਾਕ੍ਰਮਾਂ ਦੇ ਉੱਤੇ ਗੱਲਬਾਤ ਕੀਤੀ ਜਾਏਗੀ। ਤੁਹਾਡੇ ਸੁਨੇਹੇ ਟੈਲੀਗ੍ਰਾਮ ਦੇ ਰਾਹੀਂ ਆ ਰਹੇ ਨੇ ਤੇ ਈਮੇਲ ਦੇ ਰਾਹੀਂ ਵੀ ਪਹੁੰਚਦੇ ਨੇ, request@harmanradio.com ਈਮੇਲ ਪਤਾ ਹੈ। ਸੋ ਨਵੀਂ ਐਪਲੀਕੇਸ਼ਨ ਲਾਂਚ ਹੋ ਚੁੱਕੀ ਹੈ, ਤੁਸੀਂ ਜ਼ਰੂਰ ਉਹਨੂੰ ਅਪਗ੍ਰੇਡ ਕਰ ਲਿਓ। ਅਗਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨੂੰ ਰੀਇੰਸਟਾਲ ਕਰੋ, ਤੇ ਅਗਰ ਬੰਦ ਹੋ ਜਾਂਦਾ ਹੈ ਥੋੜੀ ਦੇਰ ਬਾਅਦ ਰੇਡੀਓ ਤਾਂ ਇਹ ਸਾਡੀ ਐਪਲੀਕੇਸ਼ਨ ਦੀ ਪ੍ਰੋਬਲਮ ਨਹੀਂ, ਇਹ ਤੁਹਾਡੀ ਬੈਟਰੀ ਸੇਵਿੰਗ ਦੀ ਸੈਟਿੰਗਸ ਹੈ। ਉਸ ਦੇ ਵਿੱਚ ਜਾ ਕੇ ਹਰਮਨ ਰੇਡੀਓ ਦੀ ਐਪਲੀਕੇਸ਼ਨ ਨੂੰ ਕੱਢ ਦਿਓ ਉਹਦੇ ਵਿੱਚੋਂ ਬੈਟਰੀ ਸੇਵਿੰਗਸ ਤੋਂ, ਤੇ ਇਹ ਚੱਲਦਾ ਰਹੇਗਾ। ਸੋ ਪੋਡਕਾਸਟ ਦੇ ਵਿੱਚ ਕੁਝ ਪ੍ਰੋਬਲਮਸ ਆ ਰਹੀਆਂ ਨੇ, ਮੈਂ ਦੱਸਦਾ ਕਿ ਉਹ ਐਪਲੀਕੇਸ਼ਨ ਦੇ ਵਿੱਚ ਪੋਡਕਾਸਟ ਡਾਊਨਲੋਡ ਨਹੀਂ ਕਰ ਸਕਦੇ, ਤੁਸੀਂ ਸੁਣ ਸਕਦੇ ਹੋ। ਅਗਰ ਡਾਊਨਲੋਡ ਦੀ ਫੈਸਿਲਿਟੀ ਚਾਹੀਦੀ ਆ ਤਾਂ ਤੁਸੀਂ podcast.harmanradio.com ਤੇ ਜਾ ਕੇ ਸਬਸਕ੍ਰਾਈਬ ਕਰੋ ਤੇ ਉਹ ਤੁਹਾਡੇ ਫੋਨ ਦੇ ਵਿੱਚ ਆ ਜਾਇਆ ਕਰੇਗੀ। ਇਸ ਦੇ ਬਾਰੇ ਆਪਾਂ ਥੋੜੀ ਹੋਰ ਗੱਲਬਾਤ ਥੋੜੀ ਦੇਰ ਬਾਅਦ ਕਰਾਂਗੇ। ਨਿਸ਼ਾਨ ਅਮਰਕੋਟ ਤੇ ਗੌਰਵ ਸ਼ਰਮਾ ਪ੍ਰੋਗਰਾਮ ਚ ਆ ਗਏ ਨੇ ਤੇ ਹੁਣ ਹੜਾਂ ਦੀ ਗੱਲ ਕਰ ਲਈਏ। ਕਦੇ ਸੋਕਾ ਪੈਂਦਾ ਪਾਣੀ ਹੇਠਾਂ ਚਲੇ ਜਾਂਦੇ ਨੇ ਪੰਜਾਬ ਦੇ, ਫੇਰ ਹਾਹਾਕਾਰ ਤੇ ਪੰਜਾਬ ਚੋਂ ਪਾਣੀ ਬਾਹਰ ਚਲੇ ਜਾਂਦਾ ਨਹਿਰਾਂ ਰਾਹੀਂ ਲੈ ਜਾਂਦੇ, ਫਿਰ ਹਾਹਾਕਾਰ ਮੱਚਦੀ ਹੈ। ਸੋ ਪਾਣੀ ਜਿਹੜਾ ਨਾ, ਪਾਣੀ ਬਹੁਤ ਜ਼ਰੂਰੀ ਹੈ ਦੁਨੀਆਂ ਦੇ ਵਿੱਚ, ਪਹਿਲਾ ਤੱਤ ਜਿਹੜਾ ਜਿਹਦੇ ਕਰਕੇ ਜ਼ਿੰਦਗੀ ਚੱਲਣੀ ਸ਼ੁਰੂ ਹੁੰਦੀ ਹੈ ਉਹ ਪਾਣੀ ਹੈ। ਵੈਸੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਆਕਾਸ਼ ਤੇ ਧਰਤੀ ਬੈਸਣ ਕੋ ਥਾਉਂ ਦੀਏ, ਇਹ ਤੁੱਕ ਇਸ ਤਰ੍ਹਾਂ ਨਹੀਂ ਹੈਗੀ, ਮੈਂ ਆਪਣੇ ਕੋਲੋਂ ਹੀ ਵੈਸੇ ਹੀ ਤਰਤੀਬ ਬਦਲ ਲਿਆ ਵੀ ਜਿਹੜਾ ਆਕਾਸ਼ ਤੇ ਧਰਤੀ ਆ ਉਹ ਪਹਿਲਾਂ ਸਪੇਸ ਤੇ ਬੇਸ ਬਣਾਇਆ ਪਰਮਾਤਮਾ ਨੇ ਤੇ ਜਿਹੜਾ ਜੀਵਨ ਸ਼ੁਰੂ ਹੋਇਆ ਉਹ ਜਲ, ਅਗਨੀ ਤੇ ਹਵਾ ਦੇ ਤਿੰਨਾਂ ਦੇ ਕੰਬੀਨੇਸ਼ਨ ਦੇ ਨਾਲ ਜੀਵਨ ਚੱਲਦਾ ਹੈ। ਸੋ ਪਹਿਲਾ ਜਿਹੜਾ ਭਾਰਾ ਤੱਤ ਹੈ ਜਲ, ਜਲ ਦੇ ਉੱਤੇ ਵਿਸ਼ਨੂੰ ਅਵਤਾਰ ਲੈਂਦਾ ਜਾਂ ਜੀਵ ਜਿਹੜਾ ਆ ਉਹ ਖੇਲਣਾ ਸ਼ੁਰੂ ਕਰਦਾ ਹੈ, ਅਗਨੀ ਦੇ ਨਾਲ ਚੱਲਦਾ ਕੰਮ, ਹਵਾ ਉਹਨੂੰ ਰੈਗੂਲੇਟ ਕਰਦੀ ਹੈ। ਸੋ ਪਾਣੀ ਅੱਤ ਜ਼ਰੂਰੀ ਹੈ। ਪਾਣੀ ਦੇ ਜਿਹੜੇ ਸਿਧਾਂਤ ਨੇ ਬੜੇ ਡੂੰਘੇ ਨੇ, ਜਲ ਦੇ ਬੜੇ ਸਿਧਾਂਤ ਡੂੰਘੇ ਨੇ, ਇਸ ਤੇ ਆਪਾਂ ਕਿਤੇ ਫੇਰ ਗੱਲ ਕਰਾਂਗੇ, ਮੈਂ ਕਿਤਾਬ ਦੇ ਵਿੱਚ ਵੀ ਆਪਣੇ ਲਿਖੇ ਹੋਏ ਨੇ। ਸੋ ਪਾਣੀ ਦੀ ਮਾਰ, ਤਿੰਨ ਤਰ੍ਹਾਂ ਦੀ ਮਾਰ ਪੈਂਦੀ ਆ ਦੁਨੀਆਂ ਦੇ ਵਿੱਚ। ਤੁਸੀਂ ਦੇਖਿਆ ਹੋਣਾ ਕਿ ਕਿਤੇ ਪ੍ਰਕਾਸ਼ ਜਾਂ ਆਕਾਸ਼ ਦੀ ਮਾਰ ਪੈਂਦੀ ਨਹੀਂ ਦਿਖਾਈ ਦਿੱਤੀ, ਹੁੰਦੀ ਆ ਪਰ ਅਸੀਂ ਮਹਿਸੂਸ ਨਹੀਂ ਕਰਦੇ। ਧਰਤੀ ਦੀ ਮਾਰ ਕਿਤੇ ਦਿਖਾਈ ਨਹੀਂ ਦਿੰਦੀ, ਹਾਂ ਕਿਤੇ ਭੂਚਾਲ ਆਉਂਦਾ ਆ ਕਿਤੇ ਕਿਤੇ ਤਾਂ ਧਰਤੀ ਹਿਲਦੀ ਆ, ਪਰ ਧਰਤੀ ਕਦੇ ਵੀ ਫਲੋ ਨਹੀਂ ਕਰਦੀ। ਸੋ ਜਲ ਜਿਹੜਾ ਆ ਹੜ੍ਹ ਆਉਂਦੇ ਨੇ, ਅਗਨੀ ਜਦੋਂ ਪ੍ਰਚੰਡ ਰੂਪ ਧਾਰਨ ਕਰਦੀ ਆ ਤਾਂ ਜੰਗਲਾਂ ਚ ਅੱਗਾਂ ਲੱਗਦੀਆਂ ਜਿਹੜੀਆਂ ਐਮਾਜ਼ਨ ਦੇ ਵਿੱਚ ਹੁਣ ਲੱਗੀਆਂ ਹੋਈਆਂ ਨੇ, ਸਭ ਕੁਝ ਜਾਲ ਕੇ ਰਾਖ ਕਰ ਦਿੰਦੀ ਆ। ਹਵਾ ਜਦ ਆਉਂਦੀ ਆ ਹਨੇਰੀ ਦਾ ਰੂਪ ਧਾਰਨ ਕਰਦੀ ਆ, ਝੱਖੜ ਤੂਫਾਨ ਆਉਂਦਾ ਆ ਤਾਂ ਉਹ ਵੀ ਸਾਰਾ ਕੁਝ ਉਡਾ ਕੇ ਤਹਿਸ ਨਹਿਸ ਕਰਦੀ ਆ। ਇਹਨਾਂ ਤਿੰਨਾਂ ਦੇ ਵਿੱਚੋਂ ਸਿਆਣੇ ਕਹਿੰਦੇ ਨੇ ਕਿ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਪਾਣੀ ਦਾ ਹੁੰਦਾ, ਹੜ੍ਹਾਂ ਦਾ ਹੁੰਦਾ, ਜਲ ਦਾ ਹੁੰਦਾ। ਕਿਉਂ ਹੁੰਦਾ? ਇਹਦੇ ਵੀ ਕਾਫੀ ਡੂੰਘੇ ਸਿਧਾਂਤ ਨੇ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਤੇ ਜਿਹੜਾ ਕਿਸਾਨ ਹੈ, ਜੱਟ ਹੈ, ਦੁਨੀਆਂ ਦੇ ਵਿੱਚ ਧਰਤੀ ਦੇ ਉੱਤੇ ਕੰਮ ਕਰਨ ਵਾਲਾ ਜਿਹੜਾ ਕਿੱਤਾ ਧਾਰਨ ਕੀਤਾ ਹੋਇਆ ਜਿਹਨੇ, ਉਹ ਇਹਨਾਂ ਤਿੰਨਾਂ ਚੀਜ਼ਾਂ ਨਾਲ ਜੂਝਦਾ ਹੈ, ਨੇਚਰ ਦੇ ਨਾਲ ਜੂਝਦਾ, ਨੇਚਰ ਦੇ ਨਾਲ ਕੰਮ ਵੀ ਕਰਦਾ, ਨੇਚਰ ਦੇ ਉਲਟ ਕੰਮ ਵੀ ਕਰਦਾ ਹੈ, ਕਰਨੇ ਪੈਂਦੇ ਨੇ ਉਹ ਰਿਜ਼ਲਟ ਦਿਖਾਲਣ ਨੂੰ। ਉਹ ਅੰਨ, ਮਿੱਟੀ ਨੂੰ ਅੰਨ ਬਣਾਉਣ ਦੇ ਲਈ ਜਿਹੜਾ ਸਾਡੇ ਸਰੀਰ ਦੇ ਲਈ ਜ਼ਰੂਰੀ ਹੈ। ਸੋ ਉਹ ਜਿਹੜੀ ਕਲਾ ਦਾ ਧਾਰਨੀ ਜੱਟ, ਕਿਸਾਨ, ਕਿਰਤੀ, ਫਾਰਮਰ ਹੁੰਦਾ ਆ, ਉਹ ਜੂਝਦਾ, ਉਹ ਬੜਾ ਦੁਖੀ ਰਹਿੰਦਾ, ਕਿਤੇ ਸੋਕਾ ਪੈ ਜਾਂਦਾ, ਕਿਤੇ ਹੜ੍ਹ ਆ ਜਾਂਦੇ ਨੇ, ਕਿਤੇ ਅੱਗਾਂ ਲੱਗ ਜਾਂਦੀਆਂ ਨੇ। ਤੇ ਇੱਥੋਂ ਤੱਕ ਕਿ ਜਿਹੜੇ ਬਿਜ਼ਨਸ ਦੇ ਵਿੱਚ ਕਿਤੇ ਮੋਟਰ ਵੀ ਸੜ ਜਾਂਦੀ ਆ, ਕਿਤੇ ਪਾਈਪ ਪਾਟ ਜਾਂਦਾ, ਕਿਤੇ ਬੈਂਕਾਂ ਵਾਲੇ ਆ ਜਾਂਦੇ। ਇੱਕ ਨਾ ਬਹੁਤ ਪੁਰਾਣਾ ਇਹ ਗੀਤ ਹੈ, ਵੈਸੇ ਇਹ ਬੱਬੂ ਮਾਨ ਨੇ ਗਾਇਆ, ਪਰ ਇਹ ਗੀਤ ਬਹੁਤ ਪੁਰਾਣਾ ਸੀ, ਬਹੁਤ ਪਹਿਲਾਂ ਤੋਂ ਇਹ ਜਿਹੜੇ ਅੰਤਰੇ ਸੁਣਦੇ ਹੁੰਦੇ ਸੀ ਕਿ ਜੱਟ ਦੀ ਜੂਨ ਬਰੀ ਤੜਪ ਤੜਪ ਮਰ ਜਾਣਾ। ਤੇ ਮੈਂ ਸੋਚਦਾ ਕਿ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਬਹੁਤ ਸੋਹਣਾ ਗੀਤ ਹੈ, ਐਲਬਮ ਸੀ ਜੀ ਉਹੀ ਚੰਨ ਉਹੀ ਰਾਤਾਂ, 2004 ਦੇ ਵਿੱਚ ਇਹ ਗੀਤ ਆਇਆ ਸੀ। ਪਰ ਇਹ ਗੀਤ ਦੇ ਜਿਹੜੇ ਮੁੱਖ ਨੇ ਉਹ ਬਹੁਤ ਪੁਰਾਣੇ ਨੇ, ਇਹ ਕਵਿਤਾਵਾਂ ਦਾ ਰੂਪ ਸੀ। ਹੁਣ ਮੈਨੂੰ ਨਹੀਂ ਪਤਾ ਕਿਨ ਲਿਖਿਆ, ਪਰ ਕਿਸੇ ਨੂੰ ਪਤਾ ਵੀ ਤਾਂ ਜ਼ਰੂਰ ਦੱਸਣਾ। ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਡੈਡੀਕੇਟ ਕਰਦੇ ਹਾਂ ਜੀ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ।
ਕਦੇ ਮੋਟਰ ਸੜ ਗਈ, ਕਦੇ ਬੋਰ ਖੜ ਗਿਆ, ਕਦੇ ਪੈਂਦਾ ਸੋਕਾ, ਕਦੇ ਸਭ ਕੁਝ ਹੜ ਗਿਆ। ਕਿਸ਼ਤਾਂ ਬੈਂਕ ਦੀਆਂ ਟੁੱਟ ਗਈ, ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ। ਹੋਇਆ ਗਿਆ ਚੜ ਕੇ ਖਾਣਾ, ਜੱਟ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ, ਜੱਟ ਦੀ ਜੂਨ ਬੁਰੀ ਰਿੜਕ ਰਿੜਕ ਮਰ ਜਾਣਾ। ਸਾਰੀ ਦੁਨੀਆਂ ਦਾ ਅੰਨਦਾਤਾ, ਸਾਰੀ ਦੁਨੀਆਂ ਦਾ ਅੰਨਦਾਤਾ, बुरी तड़प तड़प मर जाना जट दी जून बुरी रिड़क रिड़क मर जाना गिट गोड रहन गोह बिच लिपड़े डंगरां च डंगर होए उठ तड़के ते चल दे मशीन वांग जूंदे जी हो गए मोए दे मशीन वांग जूंदे जी हो गए मोए इस मुफल सीने तां लगदा इस मुफल सीने तां लगदा सांदे नाल जाना जट दी जून बुरी तड़प तड़प मर जाना जट दी जून बुरी रिड़क रिड़क मर जाना कम दी दो रोटियां चार नाल रुखियां कदर बस इस जमदी साडी वट्टां उत्ते रुल गई जवानी जवानी रह गई किस कम दी दो रोटियां चार नाल रुखियां कदर बस इस जमदी जिन्ना मैं सुलझाउंदा जावां जिन्ना मैं सुलझाउंदा जावां होर उलझदा ताणा जट दी जून बुरी तड़प तड़प मर जाना जट दी जून बुरी रिड़क रिड़क मर जाना मेरा गोडिया तो कसिया पजामा मैं बार बार लामा टाकिया मेरी रूली मुमताज गरीबी बिच सारा दिन पत्ते पाथिया मेरा गोडिया तो कसिया पजामा मैं बार बार लामा टाकिया मेरी रूली मुमताज गरीबी बिच सारा दिन पत्ते पाथिया साडी वारी लगदा माना साडी वारी लगदा माना हो रब भी हो गया काना जट दी जून बुरी तड़प तड़प मर जाना जट दी जून बुरी रिड़क रिड़क मर जाना दस हूं की करिए मुंडा वेला जवान हो या कुड़िया केड़े कूहे डूब मरिए पैगी नर मैनू जिंदगी गन्ना सुकिया दस हूं की करिए मुंडा वेला जवान हो या कुड़िया केड़े कूहे डूब मरिए मर मर जून नालों तां चंगा मर मर जून नालों तां चंगा हो इको दिन मर जाना जट दी जून बुरी तड़प तड़प मर जाना जट दी जून बुरी रिड़क रिड़क मर जाना
ਕੁਦਰਤੀ ਆਫਤਾਂ ਨੂੰ ਮੱਦੇਨਜ਼ਰ ਰੱਖ ਕੇ ਲਿਖਿਆ ਗਿਆ ਤੇ ਗਾਇਆ ਗਿਆ ਇਹ ਗੀਤ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ ਤੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਅਮਰੀਕ ਸਿੰਘ ਫਲੋਰਾ ਭਾਜੀ ਆਉਂਦੇ ਹੀ ਹੋਣਗੇ ਥੋੜੀ ਦੇਰ ਬਾਅਦ ਉਹ ਸਾਇਲੈਂਟਲੀ ਸਾਨੂੰ ਸੁਣ ਰਹੇ ਨੇ ਮੈਨੂੰ ਪਤਾ ਹੈ ਤੇ ਹੋਰ ਵੀ ਬਹੁਤ ਸਾਰੇ ਸੱਜਣ ਸਾਨੂੰ ਸੁਣਦੇ ਨੇ ਜੀ ਆਇਆਂ ਨੂੰ ਸਭ ਨੂੰ ਤੇ ਨਾਈਸ ਸੌਂਗ ਕਹਿ ਰਹੇ ਨੇ ਜੀ ਐਸ ਚਾਲ ਹੋਣੀ ਕਹਿੰਦੇ ਮੈਂ ਬਹੁਤ ਉਦਾਸ ਫੀਲ ਕਰ ਰਿਹਾ ਸਾਰੇ ਕਿਸਾਨਾਂ ਦੇ ਲਈ ਸ਼ੁਕਰੀਆ ਚਾਲ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਠਾਕ ਹੋ ਬਹੁਤ ਵਧੀਆ ਖਬਰਾਂ ਤੁਸੀਂ ਭੇਜੀਆਂ ਥੋੜੀ ਦੇਰ ਬਾਅਦ ਸ਼ੇਅਰ ਕਰਦੇ ਹਾਂ ਜਗਤਾਰ ਜੌਲ ਮਨੀਲਾ ਤੋਂ ਫਿਲੀਪੀਨਸ ਤੋਂ ਜੁੜੇ ਨੇ ਕਹਿੰਦੇ ਸਿੱਧੂ ਸਾਹਿਬ ਪਾਣੀ ਨਾਲ ਵੀ ਭਾਰੀ ਨੁਕਸਾਨ ਹੁੰਦਾ ਤੇ ਪਾਣੀ ਤੋਂ ਬਿਨਾਂ ਵੀ ਬਿਲਕੁਲ ਮੈਂ ਪਹਿਲਾਂ ਵੀ ਵਿਚਾਰ ਦੇ ਵਿੱਚ ਦੱਸਿਆ ਸੀ ਕਿ ਪਾਣੀ ਭਾਰਾ ਤੱਤ ਹੈ ਤਿੰਨਾਂ ਦੇ ਵਿੱਚੋਂ ਅਗਨੀ ਹਵਾ ਪਵਨ ਤੇ ਜਲ ਦੇ ਵਿੱਚੋਂ ਇਸ ਕਰਕੇ ਜ਼ਿਆਦਾ ਨੁਕਸਾਨ ਕਰਦਾ ਇਸ ਤੇ ਆਪਾਂ ਗੱਲ ਕਰਾਂਗੇ ਅਮਰੀਕ ਸਿੰਘ ਫਲੋਰਾ ਨੂੰ ਆ ਲੈਣ ਦਿਓ ਜਸ ਪਾਵਲਾ ਹੁਣੀ ਸਾਡੇ ਨਾਲ ਜੁੜੇ ਨੇ ਫੋਟੋ ਭੇਜ ਰਹੇ ਨੇ ਤਸਵੀਰ ਭੇਜ ਰਹੇ ਨੇ ਸਪਰੇਅ ਪਾ ਰਹੇ ਨੇ ਮੈਂ ਇਹ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰ ਦਿੱਤੀ ਹੈ ਤੇ ਸੱਜਣੋ ਮਿੱਤਰੋ ਜਦ ਤੁਸੀਂ ਨਵੀਂ ਐਪਲੀਕੇਸ਼ਨ ਜਿਹੜੀ ਆ ਅਪਡੇਟ ਕੀਤੀ ਉਸ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਖੱਬੇ ਹੱਥ ਲਾਈਵ ਬਲੌਗ ਦਿਖਾਈ ਦੇਗਾ ਤੇ ਸਟੂਡੀਓ ਐਕਟੀਵਿਟੀ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਪਰੇਅ ਪਾ ਰਹੇ ਨੇ ਕਹਿੰਦੇ ਕਿ ਪੇਂਡੂ ਆਸਟ੍ਰੇਲੀਆ ਦਾ ਐਪੀਸੋਡ ਦੇਖਿਆ ਸੀ ਰਾਤੀ ਤੇ ਨਵੀਂ ਹਾਂਜੀ ਨਵਾਂ ਐਪੀਸੋਡ ਆ ਗਿਆ ਮੇਰੀਆਂ ਗੱਲਾਂ ਬਾਤਾਂ ਉਹਦੇ ਵਿੱਚ ਤੇ ਵਧੀਆ ਲੱਗਿਆ ਕਹਿੰਦੇ ਤੇ ਸਟੋਨ ਫਰੂਟ ਨੂੰ ਸਪਰੇਅ ਕਰ ਰਹੇ ਹਾਂ ਤੇ ਰੇਡੀਓ ਇੰਜੋਏ ਕਰ ਰਹੇ ਹਾਂ ਗੈਰੀ ਸੰਧੂ ਦਾ ਗੀਤ ਸੁਣਨਾ ਚਾਹੁੰਦੇ ਨੇ ਮੈਂ ਕੋਸ਼ਿਸ਼ ਕਰ ਲਾਂ ਅੱਜ ਪ੍ਰੋਗਰਾਮ ਸੁਣਾਵਾਂਗਾ ਨਹੀਂ ਤਾਂ ਕੱਲ ਕੁਲਵਿੰਦਰ ਸਿੰਘ ਧਾਲੀਵਾਲ ਵੀ ਜੁੜ ਗਏ ਨੇ ਜੀ ਗੋਲਡ ਕੋਸਟ ਤੋਂ ਪਾਲਾ ਜੀ ਕੋਬਰਮ ਵਾਲੇ ਹੋ ਕੀ ਹਾਲ ਚਾਲ ਹੈ ਤੇ ਕਹਿੰਦੇ ਨੇ ਕਿ ਪ੍ਰੋਗਰਾਮ ਦਾ ਆਨੰਦ ਲਵਾਂਗੇ ਤੁਹਾਡੇ ਨਾਲ ਜੀ ਜੀ ਆਇਆਂ ਨੂੰ ਹਰਬੰਸ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਹਰਬੰਸ ਸਿੰਘ ਜੀ ਠੀਕ ਠਾਕ ਹੋ ਨਿਸ਼ਾਨ ਅਮਰਕੋਟ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਗੌਰਵ ਸ਼ਰਮਾ ਵਿਨੀਪੈਗ ਤੋਂ ਜੁਆਇਨ ਕਰ ਗਏ ਨੇ ਕੀ ਹਾਲ ਚਾਲ ਹੈ ਵਿਨੀਪੈਗ ਵਾਲਿਓ ਠੀਕ ਠਾਕ ਹੋ ਲਾਜਵਿੰਦਰ ਸਿੰਘ ਮੈਲਬਨ ਤੋਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਕੇ ਸਰਬੱਤ ਦਾ ਭਲਾ ਮੰਗਦੇ ਨੇ ਤੇ ਸ਼ੁਭ ਦਿਨ ਦੀਆਂ ਸ਼ੁਭ ਕਾਮਨਾਵਾਂ ਭੇਜ ਰਹੇ ਨੇ ਸੱਤੀ ਸਿੰਘ ਸੱਲਣ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਭਾਜੀ ਕਹਿੰਦੇ ਕਰੋ ਹੱਲ ਕੋਈ ਪੋਡਕਾਸਟ ਵਾਲੀ ਪ੍ਰੋਬਲਮ ਦਾ ਦੇਖੋ ਜਿਹੜਾ ਹਰਮਨ ਰੇਡੀਓ ਦੇ ਵਿਚ ਨਵੀਂ ਐਪਲੀਕੇਸ਼ਨ ਦੇ ਵਿਚ ਤੁਸੀਂ ਪੋਡਕਾਸਟ ਡਾਇਰੈਕਟਲੀ ਵੀ ਸੁਣ ਸਕਦੇ ਹੋ ਸੁਣਨ ਦੀ ਫੈਸਿਲਿਟੀ ਹੈ ਉਹਦੇ ਵਿਚ ਐਪਲੀਕੇਸ਼ਨ ਡਾਊਨਲੋਡ ਨਹੀਂ ਕਰ ਸਕਦੇ ਪਰ ਡਾਊਨਲੋਡ ਦੇ ਵਾਸਤੇ ਤੁਸੀਂ podcast.harmanradio.com ਤੇ ਜਾਓ ਆਪਣੇ ਫੋਨ ਦੇ ਵਿਚ ਖੋਲੋ ਤੇ ਉੱਥੇ ਸਬਸਕ੍ਰਾਈਬ ਕਰ ਲਓ ਤੇ ਸਾਰੇ ਐਪੀਸੋਡ ਤੁਹਾਡੇ ਨਾਲ ਆ ਜਾਇਆ ਕਰਨਗੇ ਡਾਊਨਲੋਡ ਆਪਣੇ ਆਪ ਹੋ ਜਾਇਆ ਕਰਨਗੇ ਤੇ ਜਾਂ ਤੁਸੀਂ ਸਾਊਂਡ ਕਲਾਊਡ ਦੇ ਵਿਚ ਐਪਲੀਕੇਸ਼ਨ ਡਾਊਨਲੋਡ ਕਰ ਲਓ ਤੇ ਹਰਮਨ ਰੇਡੀਓ ਨੂੰ ਸਬਸਕ੍ਰਾਈਬ ਕਰ ਲਓ ਮੈਂ ਇਹ ਲਿੰਕ ਸ਼ੇਅਰ ਵੀ ਕਰ ਦਿੰਦਾ ਹਾਂ ਆਪਣੇ ਲਾਈਵ ਬਲੌਗ ਦੇ ਵਿਚ ਸਾਊਂਡ ਕਲਾਊਡ ਦਾ ਸੋ ਸਾਊਂਡ ਕਲਾਊਡ ਤੋਂ ਉੱਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਹਰਮਨ ਰੇਡੀਓ ਚੈਨਲ ਤੇ ਸੁਣ ਸਕਦੇ ਹੋ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਜੀ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅੱਜ ਕਹਿੰਦੇ ਧੁੱਪ ਖਿੜੀ ਹੋਈ ਹੈ ਮੈਲਬਨ ਦੇ ਵਿਚ ਚਲੋ ਬਹੁਤ ਵਧੀਆ ਚੰਗਾ ਲੱਗਿਆ ਜੀ ਕਿ ਮੈਲਬਨ ਦੇ ਵਿਚ ਧੁੱਪ ਖਿੜਦੇ ਨੇ ਖਿੜੀ ਹੋਈ ਹੈ ਤੇ ਗੁਰਨਾਮ ਸਿੰਘ ਭੁੱਲਰ ਵੀ ਸਾਡੇ ਨਾਲ ਜੁੜੇ ਨੇ ਮਲਡੂਰਾ ਤੋਂ ਕੀ ਹਾਲ ਚਾਲ ਹੈ ਜੀ ਕਹਿੰਦੇ ਗੀਤ ਬਹੁਤ ਵਧੀਆ ਲੱਗਿਆ ਚਲੋ ਵਧੀਆ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਤਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਮੈਸੇਜ ਜੁੜੇ ਨੇ ਜੀ ਹਰਜਿੰਦਰ ਘੁੰਮਣ ਪੰਜਾਬ ਤੋਂ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਤੇ ਨਵਦੀਪ ਜੰਜੂਆ ਪ੍ਰੋਗਰਾਮ ਦੇ ਵਿਚ ਜੁੜੇ ਨੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਐਪੀਸੋਡ ਕੱਲ ਵਾਲਾ ਬਹੁਤ ਵਧੀਆ ਲੱਗਿਆ ਪੇਂਡੂ ਆਸਟ੍ਰੇਲੀਆ ਦਾ ਜਿਹਦੇ ਵਿਚ ਸੱਜਣੋ ਮਿੱਤਰ ਮੈਂ ਦੱਸ ਦਿਆਂ ਕਿ ਮੇਰੀ ਇੰਟਰਵਿਊ ਹੈ ਮੈਂ ਗੱਲਾਂ ਕੀਤੀਆਂ ਨੇ ਕੁਛ ਖੇਤੀਬਾੜੀ ਬਾਰੇ ਸੋ ਉਹ ਤੁਸੀਂ ਜ਼ਰੂਰ ਸੁਣਨਾ ਅਗਰ ਤੁਹਾਡਾ ਦਿਲ ਕਰਦਾ ਨਾ ਖੇਤੀ ਕਰਨ ਨੂੰ ਤਾਂ ਉਹ ਜ਼ਰੂਰ ਸੁਣਨੀ ਆ ਤੇ ਉਹ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਜਿਹੜੇ ਹੱਲ ਹੈ ਆਪਣੇ ਆਪ ਲੱਭੇ ਆਣਗੇ ਘਾਹ ਕੱਟ ਰਹੇ ਆ ਜੀ ਕਹਿੰਦੇ ਸੁੱਖ ਰਿਆੜ ਕਹਿੰਦੇ ਨੇ ਬਹੁਤ ਵਧੀਆ ਜੀ ਹੈਪੀ ਮੋਇੰਗ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਆਓ ਹੁਣ ਆਪਾਂ ਮੌਸਮ ਦੀ ਜਾਣਕਾਰੀ ਲੈਂਦੇ ਹਾਂ ਵੱਖ ਵੱਖ ਸ਼ਹਿਰ ਵੱਖ ਵੱਖ ਇਲਾਕੇ ਆਸਟ੍ਰੇਲੀਆ ਦੇ ਵਿਚੋਂ ਆਸਟ੍ਰੇਲੀਆ ਦੇ ਵਿਚ ਕੇਨਸ ਅੱਜ 27 ਡਿਗਰੀ ਤਾਪਮਾਨ ਰਹੇਗਾ ਬ੍ਰਿਸਬਨ ਦੇ ਵਿਚ 24 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਕੌਫ ਸਾਰਵਰ ਦੇ ਵਿਚ 23 ਡਿਗਰੀ ਧੁੱਪ ਖਿੜੀ ਰਹੇਗੀ ਤੇ 25 ਡਿਗਰੀ ਤੱਕ ਜਾਏਗਾ ਸਿਡਨੀ ਮੌਸਮ ਸਾਫ਼ ਤੇ ਕੈਨਬਰਾ ਠੰਡਾ -2 ਤੋਂ ਲੈ ਕੇ 17 ਡਿਗਰੀ ਕੋਹਰਾ ਪਿਆ ਸੀ ਸਵੇਰੇ ਮੈਲਬਨ ਦੇ ਵਿਚ ਫਿਲਹਾਲ ਧੁੱਪ ਹੈ ਪਰ ਦੁਪਹਿਰ ਤੋਂ ਬਾਅਦ ਸ਼ਾਵਰ ਦੱਸੇ ਗਏ ਨੇ 18 ਡਿਗਰੀ ਇਸੇ ਹੀ ਤਰ੍ਹਾਂ 17 ਡਿਗਰੀ ਐਡਲੇਡ ਦੇ ਵਿਚ ਪਰਥ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ ਦੁਪਹਿਰ ਤੋਂ ਬਾਅਦ 3 ਤੋਂ ਲੈ ਕੇ 17 ਡਿਗਰੀ ਡਾਰਵਿਨ ਦੇ ਵਿਚ ਮੌਸਮ ਬਿਲਕੁਲ ਸਾਫ਼ ਤੇ ਸੁੱਕਾ ਰਹੇਗਾ 31 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਏਗਾ ਐਲਿਸ ਸਪ੍ਰਿੰਗ ਦੇ ਵਿਚ ਵੱਧ ਤੋਂ ਵੱਧ 27 ਜਾਏਗਾ ਬਿਲਕੁਲ ਸਾਫ਼ ਆਸਟ੍ਰੇਲੀਆ ਦੀ ਖ਼ਬਰ ਹੈ ਕਿ ਇਸ ਸਾਲ ਆਸਟ੍ਰੇਲੀਆ ਦੇ ਵਿਚ ਬਹੁਤ ਜ਼ਿਆਦਾ ਵਧੀਆ ਸਨੋਅ ਪਈ ਆ ਜਿਸ ਦੇ ਕਾਰਨ ਆਉਣ ਵਾਲੇ ਕੁਝ ਮਹੀਨਿਆਂ ਦੇ ਵਿਚ ਪਾਣੀ ਦੀ ਸਮੱਸਿਆ ਥੋੜੀ ਘੱਟ ਜਾਏਗੀ 222.4 ਸੈਂਟੀਮੀਟਰ ਸਨੋਅ ਮਿਲੀ ਗਈ ਹੈ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ ਹਲਕੇ ਬੱਦਲ ਨੇ 28 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ ਵੱਧ ਤੋਂ ਵੱਧ 36 ਡਿਗਰੀ ਤਾਪਮਾਨ ਜਾਏਗਾ ਇਹ ਸੀ ਮੌਸਮ ਦੀ ਜਾਣਕਾਰੀ ਤੇ ਇਨ ਦਾ ਮੀਨ ਟਾਈਮ ਸਾਡੇ ਨਾਲ ਰਵਿੰਦਰ ਸਿੰਘ ਮੈਲਬਨ ਵਾਲੇ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕੇ ਡੀ ਧਾਲੀਵਾਲ ਅਮਰੀਕਾ ਵਾਲੇ ਟਰੱਕ ਚਲਾਉਂਦੇ ਨੇ ਤੇ ਉਹਨਾਂ ਨੇ ਮੈਨੂੰ ਇੱਕ ਗੀਤ ਭੇਜਿਆ ਸੀ ਆਪਣੇ ਡੈਸ਼ ਕੈਮ ਦੇ ਨਾਲ ਚੱਲ ਰਿਹਾ ਸੀ ਸ਼ਾਇਦ ਉਹ ਕਿਤੇ ਯੂਟਿਊਬ ਤੋਂ ਸੁਣ ਰਹੇ ਹੋਣ ਕਹਿੰਦੇ ਬਾਈ ਜੀ ਇਹ ਗੀਤ ਜ਼ਰੂਰ ਸੁਣਾ ਦੇਣਾ ਤੇ ਗੀਤ ਮੈਂ ਸੁਣਾਉਣ ਜਾ ਰਿਹਾ ਬੜੀ ਫੇਮਸ ਫਿਲਮ ਸੀ 1993 ਦੇ ਵਿਚ ਆਈ ਖਲਨਾਇਕ ਮੈਨੂੰ ਯਾਦ ਹੈ ਕਿ ਅਸੀਂ 2 ਵਾਰੀ ਸਿਨੇਮੇ ਦੇ ਵਿਚ ਇਹ ਫਿਲਮ ਦੇਖਣ ਗਏ ਸੀ ਸੰਜੇ ਦੱਤ ਦੀ ਸੀ ਤੇ ਸੰਜੇ ਦੱਤ ਇਸ ਦੇ ਵਿਚ ਵਿਲਨ ਦਾ ਰੋਲ ਕਰ ਰਿਹਾ ਸੀ ਤੇ ਬੜਾ ਚੱਲਿਆ ਸੀ ਇਹ ਗੀਤ ਖਲਨਾਇਕ ਹੂੰ ਮੈਂ ਖਲਨਾਇਕ ਹੂੰ ਮੈਂ। ਤੇ ਆਓ ਗੀਤ ਸੁਣਦੇ ਹਾਂ ਕਵਿਤਾ ਕ੍ਰਿਸ਼ਨਾ ਮੂਰਤੀ ਤੇ ਵਿਨੋਦ ਰਾਠੌੜ ਦੀ ਆਵਾਜ਼ ਦੇ ਵਿੱਚ ਖਲਨਾਇਕ।
ਜੀ ਹਾਂ ਮੈਂ ਹੂੰ ਖਲਨਾਇਕ। नफरत के लायक हूँ मैं नायक नहीं
मोहब्बत की तौहीन है
कुछ भी नहीं याद इसके सिवा ना मैं किसी का न कोई मेरा जो चीज मांगी नहीं वो मिली करता मैं क्या और बस छीन ली बस छीन ली बस छीन ली मैं भी शराफत से जीता मगर मुझको शरीफों से लगता था डर सबको पता था मैं कमजोर हूँ मैं इसलिए आज कुछ और हूँ कुछ और हूँ कुछ और हूँ नायक नहीं के लायक हूँ मैं
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਨ ਉਡਾਰੀ ਭਰਦੇ ਨੇ ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ ਬਲਵੰਤ ਗਾਰਗੀ ਦਾ ਹੁਸੈਨ ਚਿਹਰੇ ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ। ਜੀ ਆਇਆਂ ਨੂੰ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ। ਅੱਜ ਦਿਨ ਸ਼ਨਿਚਰਵਾਰ ਹੈ, 24 ਅਗਸਤ, 9:31 ਘੜੀ ਦਿਖਾ ਰਹੀ ਹੈ ਔਰ ਇਹ ਪ੍ਰੋਗਰਾਮ ਕੌਫਸਾਰਬਰ ਤੋਂ ਚੱਲ ਰਿਹਾ। ਕਾਫੀ ਸੱਜਣ ਜੁੜ ਰਹੇ ਨੇ, ਸਾਰਿਆਂ ਦੇ ਆਪਾਂ ਸੁਨੇਹੇ ਲਵਾਂਗੇ, ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਾਂਗੇ ਤੇ ਮਸਲਿਆਂ ਤੇ ਮਸਲਿਆਂ ਦੇ ਹੱਲ, ਤੁਹਾਡੇ ਦਿਲ ਵਾਲੀਆਂ ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ। ਪਰ ਪਹਿਲਾਂ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਹਾਂ ਸਿਡਨੀ ਸਟੂਡੀਓ ਤੋਂ। ਅਮਰੀਕ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਗੁਡ ਮਾਰਨਿੰਗ ਅਮਨਦੀਪ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਜਿਹੜੇ ਇਸ ਵੇਲੇ ਵੱਖ ਵੱਖ ਦੁਨੀਆਂ ਦੇ ਭੂ ਖੰਡਾਂ ਤੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਹੋਵੇਗਾ ਤੇ ਉਹ ਖੁਸ਼ੀਆਂ ਖੜੇ ਮਾਣ ਰਹੇ ਹੋਣਗੇ। ਜੀ ਅਮਦੀਪ
ਸਤਿ ਸ੍ਰੀ ਅਕਾਲ ਭਾਜੀ, ਪਿਆਰ ਨਵਾਂ ਹੀ ਅੱਖਰ ਅੱਜ ਤਾਂ ਤੁਸੀਂ ਕੱਢ ਮਾਰਿਆ ਭੂ ਖੰਡਾਂ ਗੱਲ ਕੀ ਅੱਜ ਮੈਨੂੰ ਬੜਾ ਵਧੀਆ ਲੱਗਿਆ ਪੰਜਾਬੀ ਦੇ ਵਿਚ, ਠੇਠ ਪੰਜਾਬੀ ਦੇ ਵਿਚ ਤੁਸੀਂ ਇਹ ਅੱਖਰ ਕੱਢਿਆ ਭੂ ਖੰਡ।
ਜੀ ਅਮਦੀਪ
ਜੀ 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 ਅਮਰੀਕ ਭਾਜੀ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਸਾਰਿਆਂ ਦਾ ਜੀ ਤੇ ਪਹਿਲਾਂ ਆਪਾਂ ਸੁਨੇਹੇ ਲੈ ਲਈਏ ਜੀ।
ਜੀ ਅਮਦੀਪ
ਹਾਂਜੀ, ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਰਮਜੀਤ ਜੀ? ਠੀਕ ਠਾਕ ਹੋ ਤੇ ਨਵਰਾਜ ਬਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਗਾਣਾ ਬਹੁਤ ਚਿਰ ਬਾਅਦ ਸੁਣਿਆ, ਬੜਾ ਚੰਗਾ ਲੱਗਿਆ, ਸ਼ੁਕਰੀਆ। ਤੇ ਨਵਰਾਜ ਹੁਣੀ ਕਹਿ ਰਹੇ ਨੇ ਕਿ ਭਾਜੀ ਜਿਵੇਂ ਕਿ ਪੰਜਾਬ 'ਚ ਹੜ੍ਹ ਆਏ ਹੋਏ ਨੇ, ਬੁਰੀ ਖਬਰ ਹੈ, ਪਰ ਕੀ ਆ ਫਲੱਡ ਜਿਹੜੇ ਕੁਦਰਤੀ ਆਏ ਆ ਜਾਂ ਲਿਆਂਦੇ ਗਏ ਆ? ਕੋਈ ਕਹਿ ਰਿਹਾ ਕਿ ਨਹਿਰਾਂ ਅਜੇ ਵੀ ਖਾਲੀ ਪਈਆਂ ਨੇ, ਆਪਣੇ ਵਿਚਾਰ ਦਿਓ। ਅਮਰੀਕ ਭਾਜੀ ਹੜਾਂ ਤੋਂ ਹੀ ਸ਼ੁਰੂ ਕਰ ਲਈਏ ਪ੍ਰੋਗਰਾਮ।
ਨਹੀਂ ਮੈਂ ਵਿਚਾਰ ਦੇਣਾ ਆਪਣੇ RSS ਦੀ ਚਾਹ ਲਿਆ ਜੀ,
ਮੋਦੀ ਨੇ ਕੀਤਾ ਇਹ ਸਾਰਾ ਕੰਮ ਕਹਿੰਦੇ, ਤੇ
ਮੋਦੀ ਕਰਦਾ ਜੀ ਸਭ ਕੁਛ।
ਹਾਂਜੀ ਹਾਂਜੀ
ਉਹਦੀ ਚਾਹ ਲਿਆ ਜੀ, ਪੰਜਾਬ ਚ ਹੜ ਲਿਆਣੇ, ਉਹਨੇ ਰੱਬ ਨੂੰ ਫੋਨ ਕਰਕੇ ਕਿਹਾ ਮੀਂਹ ਜਿਆਦਾ ਭਰਾ ਦੇ, ਇਸ ਭੂਖੰਡ ਚ ਜਿਆਦਾ ਭਰਾ ਦੇ, ਬਾਕੀ ਘੱਟ ਭਰਾਈ।
ਇਹ ਤੁਸੀਂ ਅੱਖਰ ਕਿੱਥੋਂ ਕੱਢ ਲਿਆਂਦਾ ਭੂਖੰਡ?
ਅਮਨਦੀਪ ਮੈਂ ਨਾ ਕੱਲ ਇੱਥੇ ਆਪਣੀ ਜੋਗ੍ਰਾਫੀ ਦੀਆਂ ਪੁਰਾਣੀਆਂ ਕਿਤਾਬਾਂ ਦੇਖਦਾ, ਮੈਂ ਕੁਛ ਨਾ ਇੰਡੀਆ ਤੋਂ ਲਿਆਨੀਆਂ ਆ।
ਅੱਛਾ।
ਤੇ ਉਹ ਪਹਿਲਾਂ ਜਦੋਂ ਅਸੀਂ 10ਵੀਂ ਨੂੰ ਪੜ੍ਹਾਉਂਦੇ ਹੁੰਦੇ, ਮੇਰੇ ਕੋਲ ਪੁਰਾਣੀਆਂ ਪਈਆਂ ਤਾਂ ਉਹਦੇ ਵਿਚ ਜਿਹੜੇ ਵੱਖ ਵੱਖ ਤਰ੍ਹਾਂ ਦੇ ਨਾ ਜਿਹੜੇ ਵਾਇਮਸ ਆ, ਇਹਨੂੰ ਭੂਖੰਡ ਕਹਿੰਦੇ ਪੰਜਾਬੀ ਦੇ ਵਿਚ। ਇੱਕ ਖਾਸ ਇਲਾਕਾ ਹੁੰਦਾ ਜਿਹਦੀਆਂ ਕਰੈਕਟਰਿਸਟਿਕਸ ਇੱਕੋ ਜਿਹੀਆਂ ਹੁੰਦੀਆਂ, ਜਿਹਦੇ ਲੋਕ ਇੱਕੋ ਜਿਹੇ ਹੁੰਦੇ ਆ, ਇੱਕ ਖਾਸ ਥਾਂ ਹੁੰਦਾ ਜਿਹਦੇ ਵਿਚ ਕਲਚਰ ਵੀ ਉਦਾਂ ਦਾ ਹੀ ਹੋਵੇ, ਲੋਕਾਂ ਦੀ ਬੋਲੀ ਵੀ ਉਦਾਂ ਦੀ ਹੋਵੇ, ਲੋਕਾਂ ਦਾ ਪਹਿਰਾਵਾ ਵੀ ਹੁੰਦਾ ਹੋਵੇ, ਉਹਨੂੰ ਇੱਕ ਤਰ੍ਹਾਂ ਦੇ ਨਾਲ ਜ਼ਮੀਨ ਵੀ ਉਦਾਂ ਦੀ ਹੋਵੇ, ਉਹਨੂੰ ਇੱਕ ਖਾਸ ਭੂਖੰਡ ਕਹਿੰਦੇ, ਇਹਨੂੰ ਇੰਗਲਿਸ਼ ਬਾਇਮਸ ਕਹਿੰਦੇ ਆ, ਜਿਹੜੇ ਕਿ ਅੱਜ ਕੱਲ ਨਿਊ ਸਾਊਥ ਵੇਲਸ ਸਿਲੇਬਸ ਚ ਜੋਗ੍ਰਾਫੀ ਵਿਚ ਲਾਗੂ ਕੀਤੀ ਗਈ ਆ, ਉਹਦੇ ਚ ਨਵਾਂ ਇਹ ਚਾਲੂ ਕੀਤਾ ਗਿਆ ਸਿਲੇਬਸ। ਲੇਕਿਨ ਅਸੀਂ ਇਹ ਜਿਹੜਾ ਪੜਾਇਆ ਸੀ ਇਹ ਤਾਂ ਸਾਨੂੰ 1970 ਦੇ ਵਿਚ ਪੜਾਉਂਦੇ ਹੁੰਦੇ ਸੀ, ਇੱਥੇ ਹੁਣ ਪੜਾਉਣ ਲੱਗੇ, ਤਾਂ ਮੈਂ ਦੇਖਿਆ ਸੀ ਇਹਨੂੰ ਪੰਜਾਬ ਪੰਜਾਬੀ ਚ ਕੀ ਕਹਿੰਦੇ ਆ, ਜਿਵੇਂ ਮੈਂ ਬਾਇਮਸ ਬਾਰੇ ਸਟੱਡੀ ਕਰ ਰਿਹਾ ਸੀ ਤਾਂ ਮੈਂ ਇਹਨੂੰ ਭੂਖੰਡ ਕਹਿੰਦੇ ਆ, ਉੱਤਰੀ ਭੂਖੰਡ ਪੂਰਬੀ ਭੂਖੰਡ ਏਦਾਂ ਪੜ੍ਹਦੇ ਹੁੰਦੇ ਸੀ ਨਾ ਪੰਜਾਬੀ ਦੇ ਵਿੱਚ, ਉੱਥੋਂ ਕੱਢ ਕੇ ਲਿਆਂਦਾ ਬੰਦੀ।
ਦੇਖੋ ਕਈ ਅੱਖਰ ਤਾਂ ਆਪਣੇ ਆਪ ਹੀ ਬਣੇ ਹੁੰਦੇ ਨੇ, ਤਾਂ ਭੂ ਦਾ ਮਤਲਬ ਹੁੰਦਾ ਕਿ ਧਰਤੀ, ਭੂਗੋਲਿਕ, ਭੂਗੋਲਿਕ ਜਿਹਨੂੰ ਕਹਿੰਦੇ ਨੇ। ਸੋ ਉਸ ਤੋਂ ਹੀ ਕਈ ਅੱਖਰ ਗਾਂ ਬਣਦੇ ਜਾ ਰਹੇ ਨੇ, ਤੇ ਇਸ ਨੂੰ ਲੋਕੈਲਿਟੀ ਵੀ ਕਿਹਾ ਜਾ ਸਕਦਾ। ਅਮਰੀਕ ਜੀ, ਕਈ ਮੁੱਦੇ ਨੇ ਆਪਾਂ ਜਿਹੜੇ ਅੱਜ ਸਾਂਝੇ ਕਰਨੇ ਨੇ। ਪਹਿਲਾਂ ਤਾਂ ਆਪਾਂ ਹੜਾਂ ਦੀ ਥੋੜੀ ਜਿਹੀ ਗੱਲਬਾਤ ਕਰ ਲਈਏ ਕਿ ਪੰਜਾਬ ਦੇ ਵਿੱਚ ਹੜਾਂ ਦੀ ਕੀ ਕੀ ਹਾਲਤ ਹੈ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਬਹੁਤ ਸਾਰੀਆਂ ਅਖਬਾਰਾਂ ਜਿਹੜੀਆਂ ਨੇ, ਮੀਡੀਆ ਹਾਊਸਿਸ ਹੈ, ਉਹ ਹੜਾਂ ਦਾ ਕੋਈ ਵੀ ਉਹਨਾਂ ਦੇ ਉੱਤੇ ਕੋਈ ਵੀ ਜ਼ਿਕਰ ਨਹੀਂ ਹੈ। ਬੀਬੀਸੀ ਹੋ ਗਈ, ਪੰਜਾਬੀ ਜਾਗਰਣ ਹੋ ਗਿਆ, ਤੇ ਕਿਤੇ ਵੀ ਕੋਈ ਵੀ ਜ਼ਿਕਰ ਨਹੀਂ। ਹਾਲਾਂਕਿ ਪੰਜਾਬੀ ਜਾਗਰਣ ਜਾਂ ਬੀਬੀਸੀ ਪੰਜਾਬੀ ਜਿਹੜੇ ਆ ਉਹ ਪੰਜਾਬ ਦੇ ਨੇ, ਕਿਤੇ ਵੀ ਨਹੀਂ ਕਰ। ਅਜੀਤ ਦੇ ਵਿੱਚ ਕਾਫੀ ਕਵਰੇਜ ਆ ਤੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਉਹਨਾਂ ਦੇ ਹਵਾਲੇ ਦੇ ਨਾਲ ਹੀ ਕਿ ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ ਦੇ ਵਿੱਚ 60,000 ਏਕੜ ਜਿਹੜੀ ਆ ਉਹ ਫਸਲ ਪਾਣੀ ਦੇ ਵਿੱਚ ਡੁੱਬੀ ਹੋਈ ਆ। ਸਾਰਿਆਂ ਨਾਲੋਂ ਵੱਧ ਨੁਕਸਾਨ ਰੂਪਨਗਰ ਯਾਨੀ ਕਿ ਰੋਪੜ ਦੇ ਵਿੱਚ ਹੋਇਆ ਤੇ ਹੜਾਂ ਦੇ ਕਾਰਨ ਹੁਣ ਤੱਕ ਜਿਹੜੀ ਕਨਫਰਮਡ ਤਬਾਹੀ ਆ 10,000 ਏਕੜ ਜਿਹੜੀ ਆ ਫਸਲ ਤਬਾਹ ਹੋ ਚੁੱਕੀ ਆ। ਸੋ ਬਹੁਤ ਸਾਰੇ ਜਿਹੜੇ ਇਲਾਕੇ ਡੁੱਬੇ ਹੋਏ ਨੇ ਪਾਣੀ ਦੇ ਵਿੱਚ, ਤੇ ਪਾਣੀ ਦਾ ਜਿਹੜਾ ਸਤਰ ਹੈ ਉਹ ਲਗਾਤਾਰ ਵੱਧ ਰਿਹਾ। ਹੁਣ ਇੱਥੋਂ ਕਿ ਪਹਿਲਾਂ ਆਪਾਂ ਮਿਹਣੋ ਤਾਨੀ ਹੋਈਏ, ਇਲਜ਼ਾਮ ਲਾਣੇ ਸ਼ੁਰੂ ਕਰੀਏ ਸਰਕਾਰਾਂ ਤੇ ਜਾਂ ਲੋਕਾਂ ਤੇ ਜਾਂ ਪ੍ਰਸ਼ਾਸਨ ਤੇ, ਥੋੜੇ ਆਪਾਂ ਠੰਡੇ ਮਤੇ ਦੇ ਨਾਲ ਕੁਦਰਤੀ ਜਿਹੜੇ ਵਰਤਾਰੇ ਨੇ ਉਹਨਾਂ ਦੀ ਆਪਾਂ ਗੱਲ ਕਰਨੀ ਬਣਦੀ ਆ ਆਪਾਂ ਨੂੰ ਕਿ ਅਮਰੀਕ ਭਾਜੀ ਕਿ ਹੜ ਹੁੰਦੇ ਕੀ ਆ। ਹੜਾਂ ਦਾ ਜਿਹੜਾ ਨਾ ਜਿਹੜਾ ਸਾਡਾ ਪੈਰਾਮੀਟਰ ਹੈ ਜਾਂ ਸਾਡੀ ਨੌਲੇਜ ਹੈ ਇਹ ਬਹੁਤ ਹੁਣ ਸੀਮਤ ਹੋ ਗਈ ਹੈ, ਸਿਮਟ ਕੇ ਰਹਿ ਗਈ ਹੈ ਕਿ ਜ਼ਰੂਰੀ ਨਹੀਂ ਹੈਗਾ ਕਿ ਸਾਡੇ ਪਿੰਡ ਮੀਂਹ ਪਿਆ ਤੇ ਤਾਂ ਹੀ ਹੜ ਆਉਣੇ ਆ। ਇਹ ਹੜ ਤਾਂ ਵੀ ਆ ਸਕਦੇ ਆ ਜੇ ਹਿਮਾਲਿਆ ਦੀ ਕਿਸੇ ਨਦੀ ਦੇ ਵਿੱਚ ਹੜ ਆਉਂਦੇ ਹੋਣ। ਅਮਰੀਕ ਜੀ, ਇਹਦੀ ਤਾਜ਼ੀ ਐਗਜ਼ਾਮਪਲ ਜਾਂ ਕਹਿ ਲਓ ਕਿ ਬਹੁਤ ਸੁੰਦਰ ਐਗਜ਼ਾਮਪਲ ਆਸਟ੍ਰੇਲੀਆ ਦੇ ਵਿੱਚ ਹੈ ਕਿ ਡਾਰਵਿਨ ਦਾ ਜਿਹੜਾ ਨਾਰਦਰਨ ਟੈਰੀਟਰੀ ਦਾ ਵੈਟ ਸੀਜ਼ਨ ਹੈ, ਯਾਨੀ ਕਿ ਉੱਥੇ ਦੋ ਹੀ ਸੀਜ਼ਨ ਹੁੰਦੇ, ਇੱਕ ਡਰਾਈ ਸੀਜ਼ਨ ਤੇ ਇੱਕ ਵੈਟ ਸੀਜ਼ਨ, ਉੱਥੇ ਵੀ ਮੌਨਸੂਨ ਆਉਂਦੇ ਨੇ ਤਕਰੀਬਨ 6 ਮਹੀਨੇ ਉੱਥੇ ਮੀਂਹ ਹੀ ਪੈਂਦਾ ਰਹਿੰਦਾ, ਦਿਹਾੜੀ ਦਾ ਚਾਰ ਚਾਰ ਦਿਨ ਵੀ ਪੈਂਦਾ ਤਾਂ ਕਈ ਵਾਰੀ ਦੋ ਦੋ ਹਫ਼ਤੇ ਲਗਾਤਾਰ ਵੀ ਪੈਂਦਾ। ਹੁਣ ਉਹ ਪਾਣੀ ਜਾਂਦਾ ਕਿੱਥੇ ਆ? ਪਾਣੀ ਥੋੜਾ ਜਿਹਾ ਤਾਂ ਮੁੜ ਕੇ ਉੱਥੇ ਸਮੁੰਦਰ ਚਲ ਜਾਂਦਾ, ਪਰ ਜਿਹੜਾ ਅੰਦਰੂਨੀ ਇਲਾਕਿਆਂ ਦੇ ਵਿੱਚ ਨਾਰਦਰਨ ਟੈਰੀਟਰੀ ਦੇ ਪੈਂਦਾ 150-200 ਕਿਲੋਮੀਟਰ ਦੇ ਅੰਦਰ ਅੰਦਰ ਸਮੁੰਦਰ ਦੇ, ਉਹ ਪਾਣੀ ਕਿੱਥੇ ਜਾਂਦਾ? ਤੁਸੀਂ ਅਮਰੀਕ ਜੀ ਹੈਰਾਨ ਰਹਿ ਜਾਓਗੇ ਕਿ ਨਾਰਦਰਨ ਟੈਰੀਟਰੀ ਦੇ ਅੰਦਰ ਨੂੰ ਆਈਏ ਤਾਂ ਸੁੱਕਾ ਆ, ਰੇਗਿਸਤਾਨ ਹੈ, ਤੇ ਮੁੜ ਕੇ ਸਾਊਥ ਆਸਟ੍ਰੇਲੀਆ ਆ ਜਾਂਦਾ ਆ, ਵੈਸਟਰਨ ਆਸਟ੍ਰੇਲੀਆ ਦੇ ਕਈ ਇਲਾਕੇ ਆ ਜਾਂਦੇ ਨੇ, ਤੇ ਉੱਥੇ ਇੱਕ ਬੂੰਦ ਵੀ ਨਹੀਂ ਡਿੱਗੀ ਹੁੰਦੀ ਉਸ ਸਾਲ।
ਹਾਂਜੀ,
ਪਰ ਤੁਸੀਂ 4 ਮਹੀਨੇ ਬਾਅਦ ਜਾਓ ਤੇ ਉਹ ਰਾਹ ਬੰਦ ਹੋਏ ਹੁੰਦੇ ਹੜਾਂ ਕਾਰਨ। 4 ਮਹੀਨੇ ਲੱਗਦੇ ਨੇ ਨਾਰਦਰਨ ਟੈਰੀਟਰੀ ਦੇ ਪਾਣੀ ਦੇ ਜਿਹੜੇ ਹੜ ਨੇ ਪਾਣੀਆਂ ਨੂੰ ਹੇਠਾਂ ਵੱਲੋਂ ਆਉਂਦੇ, ਤੇ ਉਹ ਇਲਾਕੇ ਹੜਾਂ ਨਾਲ ਪ੍ਰਭਾਵਿਤ ਹੋਏ ਹੁੰਦੇ, ਪਾਣੀ ਉੱਥੇ ਇੰਨਾ ਆਇਆ ਹੁੰਦਾ, ਹਾਲਾਂਕਿ ਬੱਦਲ ਇੱਕ ਵੀ ਨਹੀਂ ਹੁੰਦਾ ਉੱਥੇ, ਬੂੰਦ ਪਈ ਨਹੀਂ ਹੁੰਦੀ। ਸੋ ਜਿਹੜੇ ਪਾਣੀ ਨੇ ਰਾਹ ਬਣਾਉਣੇ ਨੇ, ਲਾਂਘੇ ਬਣਾਏ ਹੋਏ ਨੇ, ਜਿਹੜੀਆਂ ਨਦੀਆਂ ਨਹਿਰਾਂ ਨੇ ਨਿਕਲੀਆਂ ਹੋਈਆਂ ਨੇ, ਇਹ ਕੁਦਰਤੀ ਰੱਬ ਨੇ ਪਰਮਾਤਮਾ ਨੇ ਰੱਖ ਲਓ ਇਹ ਲਾਂਘਾ ਪਾਣੀ ਨੇ ਬਣਾਇਆ ਹੋਇਆ ਆ। ਤੇ ਜਿਹੜੇ ਚੋ ਸੀ ਅਮਰੀਕ ਜੀ, ਹੁਣ ਤੁਸੀਂ ਖੁਦ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹੋ ਤੇ ਤੁਹਾਨੂੰ ਪਤਾ ਆ ਕਿ ਹੁਸ਼ਿਆਰਪੁਰ ਦੇ ਵਿੱਚ ਕਿੰਨੇ ਚੋ ਨੇ, ਨਹਿਰਾਂ ਦੇ ਮਤਲਬ
ਹੁਸ਼ਿਆਰਪੁਰ ਚ ਬਹੁਤ ਚੋ ਆ ਮਨਦੀਪ। ਹੁਸ਼ਿਆਰਪੁਰ ਦੀ ਮਸ਼ਹੂਰੀ, ਉੱਥੇ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਆ ਹੁਸ਼ਿਆਰਪੁਰ ਦੀ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਥੋੜੇ ਜਿਹੇ ਹਟਮੇ ਰਹਿੰਦੇ ਸੀ ਨਾ ਨਵੇਂ ਸ਼ਹਿਰ ਵਾਲਾ। ਹੁਸ਼ਿਆਰਪੁਰ ਚ ਦੋ ਚੀਜ਼ਾਂ ਬਹੁਤ ਮਸ਼ਹੂਰ ਆ, ਇੱਕ ਹੁਸ਼ਿਆਰਪੁਰ ਦੇ ਚੌਧਰੀ ਤੇ ਇੱਕ ਹੁਸ਼ਿਆਰਪੁਰ ਦੇ ਚੋ।
ਅੱਛਾ, ਕਿਆ ਬਾਤ! ਚੋਆਂ ਦਾ ਤਾਂ ਮੈਨੂੰ ਪਤਾ ਸੀ, ਚੌਧਰੀਆਂ ਦਾ ਮੈਨੂੰ ਥੋੜਾ ਘੱਟ ਪਤਾ ਸੀ।
ਹੁਸ਼ਿਆਰਪੁਰ ਦੇ ਚੌਧਰੀ ਦੁਨੀਆ ਮਸ਼ਹੂਰ ਆ।
ਅੱਛਾ, ਠੀਕ। ਤੇ ਹੁਣ ਗੱਲ ਇਹ ਆ ਵੀ ਉਹ ਅਸੀਂ ਖੁਦ ਦੇਖੇ ਨੇ ਕਿ ਜਦੋਂ ਮੀਂਹ ਪੈਂਦਾ ਬਰਸਾਤਾਂ ਨੂੰ ਤਾਂ ਇੱਕ ਚੱਬੇਆਲ ਦਾ ਚੋ ਬੜਾ ਮਸ਼ਹੂਰ ਹੁੰਦਾ ਸੀ, ਉੱਥੋਂ ਹਮੇਸ਼ਾ ਹੀ ਜਿਹੜੀ ਬੱਸ ਰਾਹ ਜਿਹੜਾ ਕੱਟ ਹੋ ਜਾਂਦਾ ਸੀ ਤੇ ਉਧਰਲੇ ਲੋਕ ਉਧਰ ਰਹਿ ਜਾਂਦੇ ਸੀ, ਉਧਰਲੇ ਲੋਕ ਉਧਰ ਰਹਿ ਜਾਂਦੇ ਸੀ। ਤੇ ਇੱਦਾਂ ਹੀ ਕਈ ਪਿੰਡ ਨੇ ਅਸੀਂ ਜਾਂਦੇ ਹੁੰਦੇ ਸੀ ਇੱਧਰ ਬਲਾਚੌਰ ਤੋਂ ਬਲਾਚੌਰ ਵਾਲੀ ਸੜਕ ਤੋਂ ਸਾਧਲਾ ਸਾਈਡ ਉੱਥੇ ਤਿੰਨ ਚਾਰ ਚੋ ਉਹਦੇ ਵਿੱਚ ਆਉਂਦੇ ਹੁੰਦੇ ਸੀ ਅਮਰੀਕ ਜੀ, ਤੇ ਉਹ ਜਿਹੜੇ ਚੋ ਆ ਉਹ ਵੀ ਆ ਜਾਂਦੇ ਹੁੰਦੇ ਸੀ, ਮੀਂਹ ਪਿੱਛੇ ਪਹਾੜ ਚ ਪੈਂਦਾ ਤਾਂ ਉਹ ਭਰ ਕੇ ਜਿਹੜੇ। ਹੁਣ ਇਹ ਕੁਦਰਤੀ ਵਹਾਅ ਆ, ਇਹਦੇ ਵਿੱਚ ਦੇਖੋ ਕੋਈ ਮਤਲਬ ਇੱਦਾਂ ਨਹੀਂ ਹੈਗਾ ਵੀ ਕਿਸੇ ਬੰਦੇ ਨੇ ਬਣਾਇਆ ਇਹ, ਤਾਂ ਜੇ ਮੀਂਹ ਪੈਣਾ ਆ ਤਾਂ ਕੁਦਰਤੀ ਇਹ ਪੈਣਾ ਹੀ ਪੈਣਾ। ਹੁਣ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਕਾਲੀ ਵੇਈ ਆ ਹਨਾ, ਤੇ ਉਹ ਮੈਨੂੰ ਮੇਰੇ ਨਾਲ ਗੱਲਬਾਤ ਹੁੰਦੀ ਸੀ ਜਦ ਮੈਂ ਇੱਕ ਦੋ ਵਾਰੀ ਗਿਆ, ਤੇ ਸੰਤ ਸੀਚੇਵਾਲ ਬਲਵੀਰ ਸਿੰਘ ਸੀਚੇਵਾਲ ਉਹਨਾਂ ਨਾਲ ਬੈਠਣ ਦਾ ਮੌਕਾ ਮਿਲਿਆ, ਮਨਦੀਪ ਸਾਡਾ ਜਿਹੜਾ ਤਾਇਆ ਆ ਹਨਾ, ਤੇ ਉਹ ਵੀ ਉੱਥੇ ਸੀ, ਤੇ ਉਹ ਉਹਦੇ ਵਿਆਹ ਦੇ ਵਿੱਚ ਅਸੀਂ ਬੈਠੇ ਸੀ, ਤਾਂ ਉਹ ਦੱਸਦੇ ਸੀ ਵੀ ਜਿਹੜੀ ਇਹ ਕਾਲੀ ਵੇਈ ਆ ਰਹੀ ਆ ਜਿਹਦੇ ਵਿੱਚ ਪਹਿਲੇ ਪਾਤਸ਼ਾਹ ਦਾ ਵੇਈ ਪ੍ਰਵੇਸ਼ ਮੰਨਿਆ ਜਾਂਦਾ ਆ, ਇਹ ਵੇਈ ਨਿਕਲਦੀ ਪਤਾ ਕਿੱਥੋਂ ਆ, ਹੁਸ਼ਿਆਰਪੁਰ ਤੇ ਹਿਮਾਚਲ ਦੇ ਜਿਹੜੇ ਪਹਾੜੀ ਇਲਾਕਾ ਹੈ ਨਾ ਜਿੱਥੋਂ ਸ਼ੁਰੂ ਹੁੰਦਾ ਆ ਸ਼ਾਇਦ ਟਾਂਡੇ ਦੇ ਕੋਲੋਂ ਕਿਤੇ, ਇਹ ਵੇਈ ਦਾ ਨਿਕਾਸ ਉੱਥੋਂ ਹੁੰਦਾ ਆ। ਹੁੰਦਾ ਕੀ ਆ ਕਿ ਜਦੋਂ ਪਿੱਛੇ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਆ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਪਾਣੀ ਨੇ ਉੱਪਰੋਂ ਉੱਪਰੋਂ ਹੀ ਨਹਿਰ ਦੇ ਵਿੱਚ ਜਾਣਾ ਹੁੰਦਾ ਆ, ਪਾਣੀ ਧਰਤੀ ਦੇ ਹੇਠਾਂ ਸੀਪ ਹੋ ਜਾਂਦਾ ਆ, ਪਾਣੀ ਦੇ ਹੇਠਾਂ ਰਚ ਮਿੱਟੀ ਦੇ ਹੇਠਾਂ ਰਚ ਜਾਂਦਾ ਆ, ਪੱਥਰਾਂ ਦੇ ਰਾਹੀਂ ਹੁੰਦਾ ਹੁੰਦਾ ਉਹ ਪਾਣੀ 80% ਤਕਰੀਬਨ ਦੁਨੀਆ ਦਾ ਧਰਤੀ ਦੇ ਹੇਠਾਂ ਚੱਲ ਰਿਹਾ ਆ, ਉਹਨੂੰ ਸੀਰਾਂ ਵੀ ਕਹਿੰਦੇ ਨੇ, ਜਿਹੜਾ ਪਾਣੀ ਹੇਠਾਂ ਚੱਲ ਰਿਹਾ ਉਹਨੂੰ ਸੀਰ ਕਹਿੰਦੇ ਨੇ, ਤੇ ਉਹ ਸੀਰ ਕਿਤੇ ਨਾ ਕਿਤੇ ਆ ਕੇ ਧਰਤੀ ਦੇ ਬਾਹਰ ਹੋਈ, ਜਿਹਨੂੰ ਸੇਮ ਕਹਿੰਦੇ ਨੇ, ਸੇਮ ਪੈ ਗਈ ਉੱਥੋਂ ਪਾਣੀ ਬਾਹਰ ਨਿਕਲ ਆਉਂਦਾ ਆ, ਤੇ ਉਹ ਜਿਹੜਾ ਬਾਹਰ ਨਿਕਲਦਾ ਆ ਉੱਥੇ ਉਹਨੂੰ ਕਹਿੰਦੇ ਆ ਇੰਗਲਿਸ਼ ਦੇ ਵਿੱਚ ਸਪਰਿੰਗ ਚੱਲ ਪਿਆ, ਪਾਣੀ ਹੇਠੋਂ ਚਸ਼ਮਾ ਜਿਹੜਾ ਆ ਉਹ ਬਿਸਮਣ ਲੱਗ ਪਿਆ, ਤੇ ਉਹ ਚਸ਼ਮਾ ਜਿਹੜਾ ਫਿਰ ਬਾਹਰ ਹੁੰਦਾ ਹੁੰਦਾ ਫਿਰ ਉਹ ਸੁਲਤਾਨਪੁਰ ਆਉਂਦਾ, ਤੇ ਗਾਂ ਫਿਰ ਜਾ ਕੇ ਹਰੀਕੇ ਪੱਤਣ ਨਾਲ ਨੂੰ ਸ਼ਾਇਦ ਉਹ ਰਲ ਜਾਂਦਾ ਆ। ਸੋ ਪਾਣੀ ਦੇ ਨਿਕਾਸ ਇੱਦਾਂ ਚੱਲਦੇ ਆ, ਜਿੱਦਾਂ ਸਾਡੇ ਸਰੀਰ ਦੇ ਅੰਦਰ ਸਾਡੀਆਂ ਅੰਤੜੀਆਂ ਆ, ਸਾਡੇ ਆਰਟਰੀਜ਼ ਆ ਇੱਦਾਂ ਚੱਲਦੀਆਂ ਨੇ। ਸੋ ਇਹ ਜਿਹੜੇ ਸਾਨੂੰ ਸਮਝਣ ਦੀ ਲੋੜ ਹੈ ਕਿ ਜੇ ਪਹਾੜਾਂ ਦੇ ਵਿੱਚ ਮੀਂਹ ਪਿਆ ਜ਼ਿਆਦਾ ਤਾਂ ਪਾਣੀ ਜਿਹੜਾ ਆ ਉਹ ਨਿਵਾਣ ਵੱਲੋਂ ਆਉਣਾ ਹੀ ਆਉਣਾ ਆ। ਇਹਦੇ ਵਿੱਚ ਹੁਣ ਅਮਰੀਕ ਜੀ 80% ਭਾਖੜਾ ਡੈਮ ਸੀਗਾ ਮੀਂਹ ਪੈਣ ਤੋਂ ਪਹਿਲਾਂ 80% ਤੇ,
ਅੱਛਾ ਜੀ,
ਜਿਹੜਾ ਕਿ ਇੱਕ ਕਾਫੀ
ਲੈਵਲ ਤੱਕ ਪਾਣੀ ਸੀਗਾ ਉਹਦਾ,
ਹਾਂਜੀ, ਜਿਹੜਾ ਕਿ ਮਤਲਬ ਇੱਕ ਹੈਲਥੀ ਆ, ਜਿੱਦਾਂ ਹੁਣ ਸਿਡਨੀ ਦਾ ਜਿਹੜਾ ਇੱਥੇ ਡੈਮ ਹੈ ਜਾਂ ਆਸਟ੍ਰੇਲੀਆ ਦੇ ਜਿਹੜੇ ਡੈਮ ਹੈ ਇਹ 70-90% ਤੱਕ ਜਦੋਂ ਇਹ ਭਰੇ ਹੋਣ ਨਾ ਤਾਂ ਇਹਨੂੰ ਹੈਲਥੀ ਮੰਨਿਆ ਜਾਂਦਾ ਹੈ, ਵਧੀਆ ਮੰਨਿਆ ਜਾਂਦਾ ਹੈ, ਉਹਦੇ ਨਾਲ 1-2 ਸਾਲ ਦੀ ਜਿਹੜੀ ਪਾਣੀ ਦੀ ਸਪਲਾਈ ਆ ਉਹ ਸੇਫ ਰਹਿੰਦੀ ਆ ਅਗਲੇ ਸੀਜ਼ਨ ਤੱਕ, ਜਿੰਨੇ ਵੀ ਉਹਨਾਂ ਨੇ ਉਸ ਪਾਣੀ ਦੇ ਉੱਤੇ ਲੋਕ ਹੁੰਦੇ ਆ। ਹੁਣ ਇਹੋ ਜਿਹੀ ਸਮੱਸਿਆ ਕੁਈਨਜ਼ਲੈਂਡ ਦੇ ਵਿੱਚ 4 ਸਾਲ ਪਹਿਲਾਂ ਆਈ ਸੀ ਕਿ ਜਦੋਂ ਉਹਨਾਂ ਨੂੰ ਵੀ ਫਲੱਡ ਗੇਟ ਖੋਲਣੇ ਪੈ ਗਏ ਸੀ ਟੁਬੂੰਬਾ, ਸ਼ਾਇਦ ਟੁਬੂੰਬਾ ਦੇ ਡੈਮ ਦੇ, ਕਿਉਂਕਿ ਉਹ ਪਾਣੀ ਇਕਦਮ ਮੀਂਹ ਹੀ ਇੰਨਾ ਪੈ ਗਿਆ ਜਿਹੜਾ ਕਿ ਅਨਪ੍ਰਡਿਕਟੇਬਲ ਹੁੰਦਾ ਆ, ਮੀਂਹ ਇੱਦਾਂ ਤਾਂ ਹੁੰਦਾ ਵੀ ਮੀਂਹ ਪੈਣਾ ਆ ਪਰ ਇਹ ਕਿੰਨਾ ਪੈਣਾ ਆ ਇਹ ਬੰਦੇ ਦੇ ਹੱਸ ਵੱਸ ਨਹੀਂ ਹੁੰਦਾ। ਸੋ ਉਹ ਤੋਂ ਪਹਿਲਾਂ ਜਿਹੜਾ ਡੈਮ ਵਾਲੇ ਨੇ, ਹੁਣ ਮੈਂ ਕਿਸੇ ਨੂੰ ਡਿਫੈਂਡ ਨਹੀਂ ਕਰ ਰਿਹਾ, ਆਸਟ੍ਰੇਲੀਆ ਦੀ ਮੈਂ ਰਿਪੋਰਟ ਦੇਖੀ ਸੀ ਉਹਦੇ ਮੈਂ ਕਾਫੀ ਫੋਲੋ ਕੀਤਾ ਸੀ, ਇਸ ਹੜ੍ਹ ਤੋਂ ਬਾਅਦ ਉੱਥੇ ਦੀ ਲੇਬਰ ਸਰਕਾਰ ਡਿੱਗ ਪਈ ਸੀ ਲੋਕਾਂ ਨੇ, ਕਿਉਂਕਿ ਉਹ ਸਾਰਾ ਜਿਹੜਾ ਇਪਸ ਵਿੱਚ ਏਰੀਆ ਸੀਗਾ, ਬ੍ਰਿਸਬੇਨ ਦੇ ਕਈ ਏਰੀਏ ਜਿਹੜੇ ਹੜ੍ਹ ਨਾਲ ਪ੍ਰਭਾਵਿਤ ਹੋ ਗਏ ਸੀਗੇ, ਮੀਂਹ ਨਹੀਂ ਸੀ ਇੰਨਾ ਪਿਆ ਪਰ ਪਿੱਛੇ ਪਹਾੜਾਂ 'ਚ ਮੀਂਹ ਪੈਣ ਕਰਕੇ ਉਹ ਡੈਮ ਭਰ ਗਿਆ, ਡੈਮ ਦੇ ਫਲੱਡ ਗੇਟ ਖੋਲਣੇ ਪਏ ਤੇ ਉਹਦੇ ਨਾਲ ਜਿਹੜੇ ਨੀਵੇਂ ਇਲਾਕੇ ਸੀ ਜਿੱਥੇ ਘਰ ਬਣਾਏ ਹੋਏ ਸੀ ਉਹ ਪਾਣੀ ਦੇ ਹੇਠਾਂ ਆ ਗਏ, ਜਿਹੜੇ ਕਿ ਪਹਿਲਾਂ ਉੱਥੇ ਹੋਣੇ ਹੀ ਨਹੀਂ ਸੀ ਚਾਹੀਦੇ, ਉਹ ਪਾਣੀ ਦੇ ਹੀ ਇਲਾਕੇ ਸੀ। ਸੋ ਅਮਰੀਕ ਭਾਜੀ ਉਹ ਦੀ ਮੈਂ ਸਾਰੀ ਇਨਵੈਸਟੀਗੇਸ਼ਨ ਸਾਰੀ ਰਿਪੋਰਟ ਦੇਖੀ ਆ ਤੇ ਬਹੁਤਾ ਕੁਛ ਜਿਹੜਾ ਆ ਕੁਦਰਤ ਦੇ ਹੱਥ ਵੱਸ ਹੁੰਦਾ, ਬੰਦਿਆਂ ਦੇ ਹੱਥ ਵੱਸ ਨਹੀਂ ਹੁੰਦਾ, ਬੰਦਾ ਬੰਨ ਲਾ ਸਕਦਾ ਆ ਪਰ ਰੋਕ ਨਹੀਂ ਸਕਦਾ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਵੀ ਇੱਕ ਪੰਕਤੀ ਆਉਂਦੀ ਆ ਨਾ ਕਿ ਜਿਹੜੇ ਸਮੁੰਦਰ ਤੇ ਤੁਸੀਂ ਬੰਨ ਨਹੀਂ ਲਿਆ ਸਕਦੇ ਹਨਾ। ਸੋ ਇਸ ਕਰਕੇ ਜਿਹੜਾ ਪਾਣੀ ਨੂੰ ਤੁਸੀਂ ਥੋੜਾ ਰੈਗੂਲੇਟ ਕਰ ਸਕਦੇ ਪਰ ਤੁਸੀਂ ਉਹਨੂੰ ਕੰਪਲੀਟਲੀ ਨਹੀਂ ਰੋਕ ਸਕਦੇ। ਸੋ ਉਹ ਜਦੋਂ ਫਿਰ ਖੋਲਣੇ ਪੈਂਦੇ ਆ, ਨਹੀਂ ਤਾਂ ਡੈਮ ਹੜ ਗਿਆ ਤਾਂ ਫਿਰ ਤਾਂ ਸਾਰਾ ਸ਼ਹਿਰ ਹੀ ਹੜ ਜਾਣਾ, ਉਹਨੂੰ ਹੌਲੀ ਹੌਲੀ ਖੋਲਣਾ ਪੈਂਦਾ। ਤੇ ਇਹ 1988 ਦੇ ਵਿੱਚ ਵੀ ਖੋਲਿਆ ਸੀ ਪਰ ਉਦੋਂ ਇੱਕ ਤਰ੍ਹਾਂ ਨਾਲ ਸਾਜਿਸ਼ ਦੇ ਅਧੀਨ ਖੋਲਿਆ ਗਿਆ ਸੀ, ਖੋਲਣਾ ਪੈਣਾ ਹੀ ਸੀ ਪਰ ਵਾਰਨਿੰਗ ਨਹੀਂ ਸੀ ਦਿੱਤੀ ਗਈ। ਹੁਣ ਇਸ ਵਾਰੀ ਥੋੜੀਆਂ ਵਾਰਨਿੰਗਸ ਵੀ ਦਿੱਤੀਆਂ ਗਈਆਂ ਨੇ, ਕੋਈ ਜਾਨੀ ਨੁਕਸਾਨ ਹਜੇ ਤੱਕ ਤੁਹਾਨੂੰ ਤੁਹਾਡੀ ਨਜ਼ਰੇ ਹੋਵੇ ਅਮਰੀਕ ਜੀ, ਕੋਈ ਜਾਨ ਗਈ ਹੋਵੇ ਇਹਨਾਂ ਹੜ੍ਹਾਂ ਦੇ ਵਿੱਚ?
ਨਹੀਂ ਮਨਦੀਪ ਜੀ, ਕਾਫੀ ਮੈਂ ਦੇਖਿਆ ਦੋ ਤਿੰਨ ਜਿਹੜੇ ਚੈਨਲ ਆ, ਪੰਜਾਬੀ ਚੈਨਲ ਆ, ਟੀਵੀ ਚੈਨਲ ਆ, ਉਹਨਾਂ ਤੇ ਇਹਦੀ ਚਰਚਾ ਕਾਫੀ ਹੋ ਰਹੀ ਆ, ਤੇ ਇਹਦੀ ਸਾਰਾ ਕਸੂਰ ਉਹ ਸਰਕਾਰ ਦਾ ਹੀ ਕੱਢ ਰਹੇ ਆ ਕਿ ਇਹ ਸਰਕਾਰ ਦਾ ਹੀ ਕਸੂਰ ਆ, ਸਰਕਾਰ ਨੇ ਡੈਮ ਨੀ ਚੱਜ ਨਾ ਬੰਨੇ, ਸਰਕਾਰ ਨੇ ਜਿਹੜੀ ਹੋ ਰਹੀ ਆ ਖਾਨ ਮਾਈਨਿੰਗ ਹੋ ਰਹੀ ਆ ਉਹਨੂੰ ਨੀ ਰੋਕਿਆ, ਸਰਕਾਰ ਨੇ ਕਿਸਾਨਾਂ ਨੂੰ ਵਾਰਨਿੰਗ ਨੀ ਦਿੱਤੀ, ਉਹ ਨੀ ਕੀਤਾ ਆਹ ਨੀ ਕੀਤਾ, ਸਰਕਾਰ ਨੇ ਰੱਬ ਨੂੰ ਫੋਨ ਕਰਕੇ ਮੀਂਹ ਰੁਕਾਉਣ ਦੀ ਕੋਸ਼ਿਸ਼ ਨੀ ਕੀਤੀ, ਉਹ ਸਰਕਾਰ ਤੇ ਹੀ ਸਭ ਕੁਛ ਲਾਈ ਜਾਂਦੇ, ਸਰਕਾਰ ਦਾ ਹੀ ਕਸੂਰ ਆ। ਇੱਕ ਨਾ ਅੱਜ ਕੱਲ ਤੁਸੀਂ ਦੇਖ ਲਓ ਅਮਨਦੀਪ, ਜੇ ਤੁਸੀਂ ਸਰਕਾਰ ਦੀ ਨਿੰਦਿਆ ਕਰੋਗੇ ਨਾ ਤੁਹਾਡੇ ਨਾਲ ਬਹੁਤ ਲੋਕ ਜੁੜਦੇ ਜਾਂਦੇ, ਲੋਕ ਜੁੜਦੇ ਜਾਉਗੇ, ਤੇ ਇੱਕ ਤਰ੍ਹਾਂ ਦੀ ਉਹਨਾਂ ਪਾਲਿਸੀ ਆ ਕਈ ਚੈਨਲਾਂ ਦੀ ਕਿ ਸਰਕਾਰ ਦੀ ਨਿੰਦਿਆ ਕਰੀ ਜਾਣੀ ਆ, ਲੀਡਰਾਂ ਦੀ ਨਿੰਦਿਆ ਕਰੀ ਜਾਣੀ ਆ। ਹੁਣ ਜਿਹੜੇ ਮੀਂਹ ਆ ਇਹ ਕੁਦਰਤੀ ਆ, ਮੀਂਹ ਕਿਹੜੇ ਹੁਣੇ ਹੀ ਪਏ ਆ, ਮੀਂਹ ਤਾਂ ਜਿਹੜੇ ਜਦੋਂ ਦੀ ਇਹ ਦੁਨੀਆ ਬਣੀ ਆ, ਤੁਸੀਂ ਇਤਿਹਾਸ ਖੋਲ ਕੇ ਦੇਖ ਲੋ ਜੋਗ੍ਰਾਫੀ ਦਾ, ਕਿੰਨੀ ਵਾਰੀ ਮੀਂਹ ਇੰਨੇ ਪਏ ਆ ਜਿਨ੍ਹਾਂ ਦੇ ਤਹਿਸ ਨਹਿਸ ਹੋਈ ਆ। ਉਦੋਂ ਕਿਤੇ ਗਲੋਬਲ ਵਾਰਮਿੰਗ ਹੁੰਦੀ ਸੀ, ਉਦੋਂ ਕਿਤੇ ਆਬਾਦੀ ਜ਼ਿਆਦਾ ਸੀ, ਉਦੋਂ ਕਿਤੇ ਇਹ ਸਭ ਕੁਝ ਜਿਹੜੀਆਂ ਆਮ ਲੋਕ ਅੱਜ ਕੱਲ ਕਰ ਰਹੇ ਇਹ ਗੱਲਾਂ ਹੁੰਦੀਆਂ ਸੀ। ਇਹ ਕੁਦਰਤੀ ਇੱਕ ਵਤੀਰਾ ਆ ਜਿਹੜਾ ਕਿ ਹੋਣਾ ਹੀ ਹੋਣਾ ਆ, ਸਮੇਂ ਸਮੇਂ ਤੇ ਕੁਦਰਤ ਜਿਹੜੀ ਆ, ਧਰਤੀ ਜਿਹੜੀ ਆ, ਉਹਦੇ ਸੁਭਾਅ ਵਿਚ ਬਦਲਾਵ ਆਉਂਦੇ ਆ, ਜਿੱਦਾਂ ਬੰਦੇ ਦੇ ਸੁਭਾਅ ਵਿਚ ਬਦਲਾਵ ਆਉਂਦੇ, ਕਦੇ ਉਹ ਕੌੜਾ ਬੋਲਦਾ, ਕਦੇ ਉਹ ਨੀਵਾਂ ਬੋਲਦਾ, ਕਦੇ ਉਹ ਸ਼ਾਂਤ ਹੋ ਜਾਂਦਾ, ਕਦੇ ਉਹ ਲੜਦਾ ਆ, ਐਸੇ ਤਰ੍ਹਾਂ ਦੇ ਨਾਲ ਕੁਦਰਤ ਆ, ਇਹਦਾ ਵੀ ਆਪਣਾ ਸੁਭਾਅ ਆ, ਸਮੇਂ ਸਮੇਂ ਤੇ ਆਪਣਾ ਸੁਭਾਅ ਬਦਲਣ ਦੇ ਕਾਰਨ ਕਦੇ ਇੱਥੇ ਹਨੇਰੀਆਂ ਆਉਂਦੀਆਂ, ਕਈ ਵਾਰੀ ਇੱਥੇ ਟਰਨਾਡੋਜ਼ ਆਉਂਦੇ ਆ, ਕਈ ਵਾਰੀ ਮੀਂਹ ਪੈਂਦੇ ਆ, ਕਈ ਵਾਰੀ ਮੈਸਿਵ ਹੜ੍ਹ ਆਉਂਦੇ ਆ, ਇਹ ਸਾਰੇ ਦੇਸ਼ਾਂ ਵਿਚ ਵੀ ਆਉਂਦੇ ਆ, ਤੇ ਭਾਰਤ ਵਿਚ ਨਹੀਂ ਇਕੱਲੇ ਆਏ ਜਾਂ ਪੰਜਾਬ ਵਿਚ ਇਕੱਲੇ ਨਹੀਂ ਆਏ। 1947 ਦੇ ਵਿਚ ਜਦੋਂ ਦੇਸ਼ ਦੀ ਵੰਡ ਹੋਈ ਆ, ਉਦੋਂ ਕਿੰਨੇ ਹੜ੍ਹ ਆਏ ਸੀ ਪੰਜਾਬ ਚ, ਕਿੰਨੇ ਦਿਨ ਮੀਂਹ ਪਿਆ ਸੀ ਪੰਜਾਬ ਚ, ਉਦੋਂ ਕਿਤੇ ਇਹ ਸਰਕਾਰ ਨੇ ਲਿਆਂਦੇ ਸੀ, ਉਦੋਂ ਕਿਤੇ ਇਹ ਗਲੋਬਲ ਵਾਰਮਿੰਗ ਹੋਈ ਹੋ ਸੀ, ਉਦੋਂ ਪਾਪੂਲੇਸ਼ਨ ਵਧੀ ਹੋ ਸੀ, ਇਹ ਤਾਂ ਕੁਦਰਤੀ ਗੱਲ ਆ। 1955 ਦੇ ਵਿਚ ਹੜ੍ਹ ਬਹੁਤ ਆਏ ਆ, 1988 ਦੇ ਹੜ੍ਹ ਵਿਚ ਬਹੁਤ ਹੜ੍ਹ ਆਏ ਆ, ਉਦੋਂ ਨਾਰਮਲ ਲਾਈਫ ਹੁੰਦੀ ਸੀ, ਪਾਪੂਲੇਸ਼ਨ ਵੀ ਘੱਟ ਸੀ। ਇਹਨਾਂ ਦਾ ਪਾਪੂਲੇਸ਼ਨ ਦਾ, ਗਲੋਬਲ ਵਾਰਮਿੰਗ ਦਾ ਮੇਰੇ ਖਿਆਲ ਦੇ ਵਿਚ ਕੋਈ ਐਡਾ ਖਾਸ ਯੋਗਦਾਨ ਨਹੀਂ ਆ, ਜਿਹੜੇ ਕਿ ਸਾਡੇ ਸਾਇੰਟਿਸਟ ਰੌਲਾ ਪਾ, ਗਲੋਬਲ ਵਾਰਮਿੰਗ ਹੋ ਗਈ, ਧੂੰਆਂ ਫੈਲ ਗਿਆ, ਉਹਦੇ ਨਾਲ ਹਵਾ ਹੋ ਗਿਆ, ਬਰਫ਼ ਪਿਘਲੀ, ਇਹ ਪਹਿਲਾਂ ਨੀ ਪਿਘਲਦੀ ਰਹੀ, ਪਹਿਲਾਂ ਵੀ ਪਿਘਲਦੀਆਂ ਰਹੀਆਂ ਆ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਕੁਦਰਤ ਦੇ ਹੱਥ ਵਿਚ ਆ। ਕੁਦਰਤ ਜੇ ਕਰਾਉਂਦੀ ਆ ਤਾਂ ਹੋਣਾ ਆ, ਜੇ ਕੁਦਰਤ ਰੋਕੂਗੀ ਤਾਂ ਉਹ ਰੁਕ ਵੀ ਜਾਣੀਆਂ ਆ, ਉਹ ਬੈਲੈਂਸ ਕਰਦੀ ਆ ਕੁਦਰਤ ਆਪਣੇ ਆਪ ਚ। ਮੈਂ ਤਾਂ ਇਹੀ ਕਹਾਂਗਾ ਕਿ ਜਿਹੜੇ ਹੜ੍ਹ ਆ ਕੁਦਰਤੀ ਆ, ਇਹਨਾਂ ਨੂੰ ਤੁਸੀਂ ਥੋੜਾ ਬਹੁਤਾ ਮਿਨੀਮਾਈਜ਼ ਕਰ ਸਕਦੇ ਆ, ਬਹੁਤ ਨਹੀਂ ਥੋੜਾ ਬਹੁਤਾ ਮਿਨੀਮਾਈਜ਼ ਕਰ ਸਕਦੇ ਆ ਇਹਨਾਂ ਦੇ ਇੰਪੈਕਟ ਨੂੰ, ਪਰ ਇਹਨਾਂ ਜਿਹੜੀਆਂ ਵਾਰਦਾਤਾਂ ਇਹਨਾਂ ਨੂੰ ਰੋਕ ਨਹੀਂ ਸਕਦੇ।
ਨਹੀਂ, ਤੁਸੀਂ ਹੜ੍ਹ ਤਾਂ ਬਿਲਕੁਲ ਨਹੀਂ ਰੋਕ ਸਕਦੇ ਨਾ, ਕਿਉਂਕਿ ਆਪਾਂ ਜੇ 1988 ਦਾ ਦੇਖੀਏ ਕੰਪੈਰੇਟਿਵ, ਅਮਰੀਕ ਜੀ ਮੈਂ ਥੋੜਾ ਜਿਹਾ ਰਿਕਾਰਡ ਸਟੇਟ ਕਰ ਦੇਣਾ ਚਾਹਾਂਗਾ ਕਿ 1988 ਦੇ ਵਿਚ ਵੀ ਇਹੋ ਜਿਹੀ ਸਥਿਤੀ ਬਣੀ ਸੀ, ਅਸੀਂ ਖੁਦ ਉਹ ਦੇਖਿਆ ਆ, ਅਸੀਂ ਉੱਥੇ ਹੀ ਸੀ ਪੰਜਾਬ ਦੇ ਵਿਚ, ਉੱਥੇ ਇੰਨਾ ਕੁ ਮੀਂਹ ਪਿਆ ਸੀ ਉਦੋਂ, ਮਤਲਬ ਬੇਹਿਸਾਬਾ, ਕਈ ਦਿਨ ਪੈਂਦਾ ਰਿਹਾ ਮੀਂਹ ਪੰਜਾਬ ਦੇ ਵਿਚ ਤੇ ਪਹਾੜਾਂ ਦੇ ਵਿਚ ਵੀ ਪੈਣਾ ਸੀ, ਤੇ ਜਦੋਂ ਹੜ੍ਹ ਆਏ ਖੋਲਿਆ, ਸਾਨੂੰ ਨਹੀਂ ਸੀ ਉਦੋਂ ਪਤਾ ਹੁੰਦਾ, ਮੈਂ ਤਕਰੀਬਨ 1988 ਦੇ ਵਿਚ 8ਵੀਂ 9ਵੀਂ ਚ ਪੜ੍ਹਦਾ ਸੀ, ਤੇ ਸ਼ਾਇਦ 8ਵੀਂ ਚ ਸੀ, ਤਾਂ ਸਾਨੂੰ ਨਹੀਂ ਸੀ ਪਤਾ ਕੀ ਹੋ ਰਿਹਾ ਪਿੱਛੇ ਬਿਹਾਇੰਡ ਦਾ ਸੀਨ, ਪਰ ਸਾਨੂੰ ਇੱਦਾਂ ਪਤਾ ਕਿ ਮੀਂਹ ਸਾਫ਼ ਹੋ ਗਏ, ਪਿੰਡ ਦੇ ਵਿਚ ਗਰਾਊਂਡਾਂ ਚ ਵੀ ਪਾਣੀ ਖੜੇ ਸੀ, ਅਸੀਂ ਸ਼ਾਮ ਨੂੰ ਗਰਾਊਂਡ ਚ ਇਕੱਠੇ ਹੁੰਦੇ ਸੀ ਸਾਰੇ ਮੁੰਡੇ, ਹਨਾ, ਪਿੰਡ ਦੇ 20-25 ਜਣੇ ਹੁੰਦੇ ਸੀ, ਤਾਂ ਸਾਡੇ ਪਿੰਡ ਦੇ ਨੇ ਕੁਛ ਬੰਦਿਆਂ ਨੇ ਵੇਟ ਦੇ ਵਿਚ ਜ਼ਮੀਨਾਂ ਲਈਆਂ ਹੋਈਆਂ ਸੀ, ਜਾਣੀ ਕਿ ਤਰਾਈ ਦੇ ਇਲਾਕਿਆਂ ਚ ਜਿਹੜਾ ਸਤਲੁਜ ਦਾ, ਉੱਥੇ ਜਾ ਕੇ, ਤੇ ਕਈ ਦਿਨ ਮੀਂਹ ਪੈਣ ਤੋਂ ਬਾਅਦ ਉਹ ਕਹਿੰਦੇ ਚਲੋ ਆਪਾਂ ਟਰੈਕਟਰ ਲੈ ਕੇ ਨਾ ਦੇਖ ਕੇ ਆਈਏ ਆਪਣੇ ਉੱਥੇ ਕਿੱਦਾਂ ਆ, ਤਾਂ ਜਦੋਂ ਗਏ ਸਾਡੇ ਕੋਲੋਂ ਗਏ ਨੇ 3 ਵਜੇ, ਤਾਂ 1.5 ਘੰਟੇ ਬਾਅਦ ਉਹ ਵਾਪਸ ਆ ਗਏ, ਤਾਂ ਉਹ ਉਹਨਾਂ ਦੇ ਜਿਹੜੇ ਟਰੈਕਟਰ ਸੀ ਉਹ ਪਾਣੀ ਦੇ ਨਾਲ, ਪਤਾ ਲੱਗਦਾ ਸੀ ਵੀ ਪਾਣੀ ਦੇ ਵਿੱਚੋਂ ਆਏ ਆ, ਤੇ ਉਹਨੇ ਆ ਕੇ ਸਾਨੂੰ ਦੱਸਿਆ ਕਿ ਬਈ ਇੱਥੋਂ ਤਾਂ ਸਿਰਫ 4-5 ਕਿਲੋਮੀਟਰ ਤੇ ਕਾਫੀ ਪਾਣੀ ਸੀ, ਤੇ ਇੱਥੇ ਤੱਕ ਨਹਿਰ ਆਈ ਹੋਈ ਆ, ਮਤਲਬ ਰਾਹੋਂ ਦੇ ਸਤਲੁਜ ਦੀ, ਤਕਰੀਬਨ 8-9 ਕਿਲੋਮੀਟਰ ਸਤਲੁਜ ਦਰਿਆ ਚੜ੍ਹ ਕੇ ਇੱਧਰ ਨੂੰ ਨਵੇਂ ਸ਼ਹਿਰ ਵੱਲ ਨੂੰ ਆਇਆ ਹੋਇਆ ਸੀ, ਤੇ ਫੇਰ ਸਮਝ ਆਈ ਕਿ ਇਹ ਕੁਦਰਤ ਨੇ ਇੱਥੇ ਤੱਕ ਹੀ ਥਾਂ ਬਣਾਇਆ ਹੋਇਆ ਸੀ ਵੀ ਇੰਨਾ ਪਾਣੀ ਆਉਣਾ ਹੀ ਆਉਣਾ, ਉਹ ਥੈਂ ਪਹਿਲਾਂ ਹੀ ਬਣੇ ਹੋਏ ਸੀ। ਇਹ ਸਾਡੇ ਕਸੂਰ ਸੀ ਕਿ ਵੇਟ ਵਾਲੇ ਇਲਾਕੇ ਜਿੱਥੇ ਟੋਏ ਟਿੱਬੇ ਰੇਤੇ ਦੇ ਖਲਿਆਣ ਇਹ ਸਾਰਾ ਕੁਛ ਉੱਥੇ ਹੁੰਦਾ ਸੀ, ਅਸੀਂ ਉੱਥੇ ਜਾ ਕੇ ਕਰਾਹ ਫੇਰ ਫੇਰ ਕੇ ਰੇਤਾ ਚੱਕ ਚੱਕ ਕੇ, ਕੱਲੀ ਮਾਈਨਿੰਗ ਇੰਡਸਟਰੀ ਨੂੰ ਹੁਣ ਅੱਜ ਆਪਾਂ ਦੋਸ਼ ਨਹੀਂ ਦੇ ਸਕਦੇ ਕਿ ਉੱਥੋਂ ਰੇਤਾ ਕੱਢ ਲਿਆ, ਇਹ ਰੇਤਾ ਅਸੀਂ ਵੀ ਕੱਢੇ ਹੋਏ ਨੇ ਪਹਿਲਾਂ, ਅੱਜ ਤੋਂ 40-50 ਸਾਲ ਪਹਿਲਾਂ ਦਾ ਇਹ ਵਰਤਾਰਾ ਚੱਲ ਰਿਹਾ ਹੈ, ਔਰ ਅਸੀਂ ਰੇਤਾ ਕੱਢ ਕੇ ਢੋਆ ਕੇ ਭਰਤੀਆਂ ਪਵਾ ਕੇ ਅਸੀਂ ਉੱਥੇ ਜਾ ਕੇ ਕੁਦਰਤ ਨੇ ਜਿੱਥੋਂ ਲੰਘਣਾ ਹੈ ਪਾਣੀ ਉੱਥੇ ਖੇਤ ਬਣਾਏ ਹੋਏ ਨੇ, ਖੇਤ ਖਰੀਦੇ ਹੋਏ ਨੇ, ਫਸਲਾਂ ਲਾਈਆਂ ਹੋਈਆਂ ਨੇ। ਤੇ ਅਮਰੀਕ ਜੀ ਫਿਰ ਜੇ ਆਪਾਂ ਕੁਦਰਤੀ ਵਰਤਾਰੇ ਦੀ ਗੱਲ ਕਰੀਏ, ਜਦ ਆਪਾਂ ਵਸੋਂ ਉੱਥੇ ਵਸਾ ਲਈ ਜਿੱਥੇ ਵਸਣੀ ਨਹੀਂ ਚਾਹੀਦੀ, ਠੀਕ ਹੈ, ਉੱਥੇ ਖੇਤ ਬਣਾ ਲਏ ਜਿੱਥੋਂ ਸਦੀਆਂ ਨਹੀਂ, ਜਦੋਂ ਦੀ ਮੇਰਾ ਖਿਆਲ ਧਰਤੀ ਬਣਾਈ ਹੋਈ ਉਦੋਂ ਦਾ ਉੱਥੋਂ ਲੰਘ ਆਇਆ ਪਾਣੀ ਦਾ, ਅਸੀਂ ਪਾਣੀ ਦੇ ਲੰਘੇ ਦੇ ਵਿੱਚ ਸਾਰਾ ਕੁਛ ਬਣਾ ਲਿਆ। ਤੇ ਫੇਰ ਦੱਸੋ ਕਸੂਰ ਕਿਹਦਾ ਆ, ਬੰਦੇ ਦਾ ਕਸੂਰ ਹੈ ਜਾਂ ਰੱਬ ਦਾ ਕਸੂਰ ਹੈ ਜਾਂ ਪਾਣੀ ਦਾ ਕਸੂਰ ਹੈ ਜਾਂ ਸਰਕਾਰ ਦਾ ਕਸੂਰ ਹੈ? ਜੇ ਤਾਂ ਸਰਕਾਰ ਰੋਕਦੀ ਆ, ਨਹੀਂ ਜੇ ਤਾਂ ਸਰਕਾਰ ਰੋਕਦੀ ਆ ਵੀ ਤੁਸੀਂ ਇੱਥੇ ਨਾ ਕਰੋ, ਇੱਥੇ ਖੇਤ ਨਹੀਂ ਬਣਾ ਸਕਦੇ ਰੇਤ, ਫੇਰ ਉਦਾਂ ਸਰਕਾਰ ਔਖੀ, ਮਤਲਬ ਲੋਕ ਔਖੇ ਆ ਵੀ ਸਰਕਾਰ ਸਾਨੂੰ ਕੁਛ ਕਰਨ ਨਹੀਂ ਦਿੰਦੀ, ਹੈ ਨਾ? ਜੇ
ਬਿਲਕੁਲ ਬਿਲਕੁਲ ਅਮਨਦੀਪ, ਮੈਨੂੰ ਜੀ ਮੈਨੂੰ ਇੱਥੇ ਨਾ ਇੱਕ ਗੱਲ ਯਾਦ ਆਉਂਦੀ ਆ, ਜਦੋਂ ਮਨਮੋਹਨ ਸਿੰਘ ਦੀ ਸਰਕਾਰ 2007-08 ਦੇ ਵਿੱਚ ਬੜੀ ਬਹੁਮਤ ਦੇ ਨਾਲ ਆਈ ਨਾ, ਤਾਂ ਉਹਦੀ ਇੱਕ ਪਾਲਿਸੀ ਸੀ ਕਿ ਜਿਹੜੇ ਆ ਜਿੱਦਾਂ ਆਮ ਜਿੱਥੇ ਲੋਕਾਂ ਨੇ ਮੱਲਿਓ ਹੁੰਦੇ ਆ ਇਲਾਕੇ
ਦਿੱਲੀ
ਨੂੰ ਖਾਲੀ ਕਰਾਉਣਾ
ਰੌਲਾ ਪਿਆ ਸੀ ਦਿੱਲੀ ਦਾ,
ਦਿੱਲੀ ਦੇ ਵਿੱਚ ਰੱਦੇ ਅਮਲ ਸ਼ੁਰੂ ਕੀਤਾ ਸੀ ਉਹਨੇ, ਭਈ ਜਿਹੜਾ ਦਿੱਲੀ ਦੇ ਸਾਰੇ ਇਲਾਕੇ ਜਿੱਥੇ ਇੰਡਸਟਰੀ ਘਰ ਘਰ ਲੱਗੀ ਹੋ ਨਾ, ਉਹ ਇੰਡਸਟਰੀ ਦਾ ਮੁਆਵਜ਼ਾ ਦੇ ਕੇ ਉਹਨਾਂ ਦੇ ਸਪੈਸ਼ਲ ਇੰਡਸਟਰੀਅਲ ਜ਼ੋਨ ਬਣਾਉਣੇ ਸੀ, ਜ਼ੋਨ ਬਣਾਉਣੇ ਸੀ ਦੂਰ ਦੂਰ ਜਾ ਕੇ, ਜਾਂ ਜਿੱਦਾਂ ਨੋਇਡਾ ਆ ਹੋਰ ਕਈ ਜ਼ੋਨ ਬਣਾਉਣੇ ਸੀ, ਸਾਰੀ ਇੰਡਸਟਰੀ ਨੂੰ ਕੱਢ ਕੇ ਉੱਥੇ ਉਹਨੂੰ ਸਟੈਬਲਿਸ਼ ਕਰਕੇ ਮਾਡਰਨਾਈਜ਼ ਕਰਨਾ ਸੀ ਕਰਨਾ ਸੀਗਾ। ਲੇਕਿਨ ਉਹਦਾ ਵਿਦਰੋਹ ਇੰਨਾ ਹੋਇਆ, ਇੰਨਾ ਵਿਰੋਧ ਹੋਇਆ ਅਮਨਦੀਪ ਆਮ ਲੋਕਾਂ ਦੇ ਦੁਆਰਾ, ਤਾਂ ਮਨਮੋਹਨ ਸਿੰਘ ਦਾ ਨਹੀਂ ਬਣਾ ਤਾਂ ਉਦੋਂ ਲੱਪ ਹੈ ਇਹਨੂੰ ਕਹਿਣ ਇਹ ਖਲ ਇਹ ਦੂਜਾ ਨਹੀਂ ਇੱਥੇ ਇਹ ਦੂਜਾ ਅਰਥਸ਼ਾਸਤਰੀ ਹੈ, ਇਹ ਅਰਥਸ਼ਾਸਤਰੀ ਨਹੀਂ ਹੈ ਇਹ ਬੇਹਰਤ ਸ਼ਾਸਤਰੀ ਆ, ਇਹਨੂੰ ਕੁਛ ਪਤਾ ਨਹੀਂ ਹੈ, ਇਹ ਸਾਡੀ ਰੁਜ਼ਗਾਰ ਤੇ ਲੱਤ ਮਾਰ ਰਿਹਾ, ਸਾਡੇ ਘਰਾਂ ਨੂੰ ਢਾ ਰਿਹਾ, ਏਦਾਂ ਕਰ ਰਿਹਾ, ਉਹ ਕਰ ਰਿਹਾ। ਆਹੀ ਹੁਣੇ ਉਹ ਲੋਕ ਮੋਦੀ ਨੂੰ ਕਹਿਣ ਲੱਗ ਪਏ ਆ, ਤੇ ਮੋਦੀ ਜਿਸ ਵੇਲੇ ਕੋਈ ਵੀ ਐਕਸ਼ਨ ਲੈਂਦਾ ਹੈ, ਸਖ਼ਤ ਐਕਸ਼ਨ ਲੈਂਦਾ ਤਾਂ ਉਹਦੇ ਖਿਲਾਫ਼ ਬੋਲਦੇ ਆ, ਉਦੋਂ ਮਨਮੋਹਨ ਸਿੰਘ ਨੂੰ ਕਹਿੰਦੇ ਹੁੰਦੇ ਸੀ, ਹੁਣ ਉਹ ਮਨਮੋਹਨ ਸਿੰਘ ਦੇ ਗਾਣੇ ਗਾਉਂਦੇ ਆ, ਮਨਮੋਹਨ ਸਿੰਘ ਦਾ ਬਹੁਤ ਚੰਗਾ ਸੀ ਇਹ ਬਹੁਤ ਖਰਾਬ ਆ, ਹਨਾ। ਹੁਣ ਦੂਜਾ ਤੁਸੀਂ ਗੱਲ ਕੀਤੀ ਕਿ ਉਹ ਇਲਾਕੇ ਜਿਹੜੇ ਕਿ ਕੁਦਰਤੀ ਬਹਾ ਦੇ ਲਈ ਬਣੇ ਹੋ ਆ, ਪਾਣੀ ਦੇ ਬਹਾ ਦੇ ਲਈ ਬਣੇ ਹੋ ਆ, ਹਾਲਾਂਕਿ ਡੈਮ ਬਣ ਗਿਆ ਆ, ਬਹਾ ਘਟ ਗਿਆ, ਲੇਕਿਨ ਕਦੇ ਵੀ ਉਹ ਬਹਾ ਦੁਬਾਰਾ ਰਿਸਟੋਰ ਹੋ ਸਕਦਾ ਅਗਰ ਤੁਸੀਂ ਉੱਥੇ ਖੇਤੀ ਕਰਨੀ ਸ਼ੁਰੂ ਕਰ ਦੋਗੇ। ਜਿੱਦਾਂ ਤੁਸੀਂ ਸਤਲੁਜ ਦੇ ਦਰਿਆ ਦੇ ਆਲੇ ਦੁਆਲੇ ਦੇਖ ਲਓ ਕਿੰਨੀ ਖੇਤੀ ਹੋਣ ਲੱਗ ਪਈ, ਉਹਦੇ ਉੱਥੇ ਘਰ ਵੀ ਬਣ ਲੱਗ ਪਏ ਆ, ਦਾਓ ਨਾ ਫਲੋਰ ਇਲਾਕੇ ਚ ਦੇਖੋ, ਤਾਂ ਉਹ ਸਤਲੁਜ ਦੇ ਨਾਲ ਨਾਲ ਤੁਸੀਂ ਜਾਓ ਤਾਂ ਤੁਹਾਨੂੰ ਉੱਥੇ ਘਰ ਬਸੋਂ ਬਣੀ ਦਿਖੂਗੀ ਤੇ ਫਸਲਾਂ ਦੇਖੂਗੀਆਂ। ਹੁਣ ਉੱਥੇ ਹੜ ਆ ਗਿਆ ਸਤਲੁਜ ਦੇ ਵਿੱਚ, ਉਹ ਬਸੋਂ ਜਿਹੜੀ ਸਾਰੀ ਹੜਨੀ ਆ, ਉਹ ਸਾਰੀ ਖੇਤੀ ਹੜਨੀ ਆ, ਫਿਰ ਤੁਸੀਂ ਬਲੇਮ ਕਰਨਾ ਵੀ ਸਰਕਾਰ ਨੇ ਕੁਛ ਨੀ ਕੀਤਾ। ਸਰਕਾਰ ਵਾਰਨਿੰਗ ਦਿੰਦੀ ਆ, ਐਡਮਿਨਿਸਟ੍ਰੇਸ਼ਨ ਵਾਰਨਿੰਗ ਦਿੰਦਾ ਆ, ਲੇਕਿਨ ਉਹਦੀ ਅਸੀਂ ਮੰਨਣ ਤੋਂ ਇਨਕਾਰ ਕਰਦੇ ਆ। ਜਿਸ ਵੇਲੇ ਕੋਈ ਕੁਦਰਤੀ ਆਫ਼ਤ ਆਉਂਦੀ ਆ, ਫਿਰ ਸਾਰਾ ਦੋਸ਼ ਜਿਹੜਾ ਆ ਉਹ ਸਰਕਾਰ ਤੇ ਦਿੰਦੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਬਾਦਲ ਹੋਣ, ਚਾਹੇ ਕੇਜਰੀਵਾਲ ਹੋਵੇ, ਚਾਹੇ ਮਨਮੋਹਨ ਸਿੰਘ ਹੋਣ, ਚਾਹੇ ਆਪਣੇ ਨਰਿੰਦਰ ਮੋਦੀ ਜੀ ਹੋਣ।
ਇੱਦਾਂ ਹੈ ਕਿ ਜਿਹੜੀਆਂ ਪਹਿਲੀ ਗੱਲ ਤਾਂ ਆਪਣੀਆਂ ਨਾਕਾਮੀਆਂ ਜਿਹੜੀਆਂ ਅਸੀਂ ਦੂਜੇ ਤੇ ਥੋਪਣ ਦੀ ਕੋਸ਼ਿਸ਼ ਕਰਦੇ ਆ,
ਆਪਣਾ ਆਲਸਪਣ, ਆਪਣਾ ਵਿਹਲਾਪਣ, ਆਪਣੀਆਂ ਜਿਹੜੀਆਂ ਸ਼ਰਾਰਤਾਂ, ਆਪਣਾ ਆਪਹੁਦਰਾਪਣ, ਉਹ ਸਾਰੀਆਂ ਸਰਕਾਰ ਦੇ ਉੱਪਰ ਸਿੱਟਣ ਦੀ ਕੋਸ਼ਿਸ਼ ਵੀ ਕਰਦੇ ਆ।
ਤੁਸੀਂ ਮਤਲਬ ਹੈਰਾਨ ਰਹਿ ਜਾਓਗੇ ਕਿ ਪਰਸੋਂ ਚੌਥ ਜੇ ਅਮਨ ਖਟਕੜ ਮੇਰੇ ਕੋਲ ਸੀ, ਇੱਕ ਦੋ ਦਿਨ ਰਹਿ ਕੇ ਗਏ ਨੇ, ਤੇ ਅਸੀਂ ਬੈਠੇ ਵੈਸੇ ਗੱਲਾਂ ਕਰ ਰਹੇ ਸੀ, ਹੜਾਂ ਦੇ ਹਾਲਾਤ ਬਣੇ ਹੋਏ ਸੀ, ਤੇ ਸਾਡੇ ਸਾਰੇ ਜਿਹੜੇ ਰਿਪੋਰਟਰ ਨੇ ਜਸਵਿੰਦਰ ਬਿੱਟਾ ਹੋਣੀ ਉਹ ਸਾਰੇ ਨਾ ਗਰਾਊਂਡ ਤੋਂ ਰਿਪੋਰਟਿੰਗ ਕਰ ਰਹੇ ਸੀਗੇ, ਤੇ ਉਹ ਇੱਕ ਵਿਚਾਰਾ ਲਾਈਵ ਹੋਇਆ ਪ੍ਰਾਈਮ ਏਸ਼ੀਆ ਤੇ, ਤਾਂ ਉਹ ਇੰਨੇ ਲੋਕ ਕੇਸ ਦਾੜੀ ਰੱਖੇ ਹੋਏ, ਉਹ ਗਾਲਾਂ ਹੀ ਕੱਢੀ ਜਾਣ ਮਾਂ ਭੈਣ ਦੀਆਂ, ਹਨਾ, ਸ਼ਰੇਆਮੇ ਉਹਨਾਂ ਨੂੰ ਕੋਈ ਲਹਿੰਦੀ ਉਤਰੀ ਦਾ ਅਮਰੀਕ ਭਾਜੀ ਹੈ ਹੀ ਨਹੀਂ ਵੀ ਤੁਸੀਂ ਲਾਈਵ ਹੋ ਰਹੇ ਹੋ, ਤੁਹਾਡਾ ਇੱਕ ਸਰੂਪ ਹੈ, ਤੁਸੀਂ ਕਮ ਸੇ ਕਮ ਮਾਂ ਭੈਣ ਦੀ ਗੱਲ ਤਾਂ ਨਾ ਕੱਢੋ, ਹਨਾ, ਉਹ ਫਲਾਨਾ ਭੈਣ ਫਲਾਨੇ, ਉਹ ਸਰਕਾਰ ਨੇ ਆਹ ਨਹੀਂ ਕੀਤਾ, ਸਰਕਾਰ ਨੇ ਉਹ ਤਾਂ ਡੋਬ ਦਿੱਤੇ ਜੀ ਸਾਨੂੰ, ਗੱਲਾਂ ਕਰੀ ਯਾਰ। ਜਾਨੂੰ ਇੱਕ ਹੋਰ ਆ ਗਿਆ ਮੋਟਰਸਾਈਕਲ ਤੇ, ਤਾਂ ਉਹਨੇ ਕੱਛਾ ਪਾਇਆ ਆ, ਬਣੈਣ ਪਾਈ ਉੱਪਰ, ਪਰਨਾ ਮੰਨਿਆ,
ਉਹਦੇ ਸਾਈਕਲ ਦੀ ਚੈਨ ਲਿੱਥੀ ਹੋਣੀ ਆ,
ਨਹੀਂ 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 ਮੋਟਰਸਾਈਕਲ ਤੇ ਆਇਆ, ਹਨਾ, ਤੇ ਸ਼ਾਇਦ ਯਾਮਾ ਜਾਂ ਦੂਜਾ ਹੋਊਗਾ ਹੋਂਡਾ, ਹਨਾ, ਤੇ ਆ ਕੇ ਉਹਦੇ ਕੋਲ ਖੜ ਗਿਆ, ਧੱਕੇ ਨਾਲ ਇੰਟਰਵਿਊ ਦੇਣ ਲੱਗ ਗਿਆ, ਹਨਾ, ਤੇ ਉਹ ਬੇਚਾਰਾ ਉਹਦੇ ਨੂੰ ਕਹਿੰਦਾ ਜੀ ਤੁਹਾਡੇ ਉਹਦੇ ਰੋਣ ਨੂੰ ਕਰੇ, ਮੇਰੇ ਤਾਂ ਜੀ ਮੈਂ ਤਾਂ ਤਬਾਹ ਹੋ ਗਿਆ ਜੀ, ਇਹ ਸਰਕਾਰ ਇੱਥੇ ਕੋਈ ਨੀ, ਬੜੀ ਭੈਣ ਨੂੰ ਇਹਨਾਂ ਦੀ, ਉਹਨਾਂ ਦੀ ਮਾਂ ਨੂੰ, ਇਹਨਾਂ ਦੀ ਨੂੰ, ਹਨਾ, ਤੇ ਇੱਥੇ ਕੋਈ ਨੀ ਪਹੁੰਚਿਆ, ਮੇਰੇ ਤਾਂ 60 ਕਿੱਲੇ ਕਹਿੰਦਾ ਝੋਨੇ ਦੇ ਡੁੱਬ ਗਏ, ਹੜ ਗਏ ਜੀ, ਤਬਾਹ ਹੋ ਗਏ। ਇਹਦਾ ਕਹਿੰਦਾ ਵੀ ਕਸੂਰ ਕਿਹਦਾ, ਕਹਿੰਦਾ ਟੋਟਲੀ ਸਰਕਾਰ ਦਾ ਕਸੂਰ ਹੈ ਹਨਾ। ਤੇ ਅਸੀਂ ਦੋਨੋ ਹੀ ਨਾ, ਮੈਂ ਤਾਂ ਅਮਨ ਨੇ ਇੱਕ ਦੂਜੇ ਵੱਲ ਨੂੰ ਦੇਖਿਆ ਤੇ ਅਸੀਂ ਨੀਵੀਂ ਪਾ ਲਈ। ਸਾਡੇ ਦਿਲ ਨੂੰ ਵੀ ਹਿੱਕ ਚ ਲੱਗੀ ਗੱਲ ਪਈ, 60 ਕਿੱਲੇ ਉਹਦੇ ਡੁੱਬੇ ਨੇ, ਕੱਲੇ ਉਹਦੇ ਨੀ ਸਾਰਿਆਂ ਦੇ ਡੁੱਬੇ ਨੇ, ਇਹਦੇ ਵਿਚ ਸਰਕਾਰ ਦਾ ਕੀ ਕਸੂਰ ਹੈ? ਸਰਕਾਰ ਨੇ ਡੁੱਬੇ ਨੇ, ਸਰਕਾਰ ਨੇ ਵਾਰਨਿੰਗ ਦੇ ਦਿੱਤੀ ਆ, ਕਹਿ ਦਿੱਤਾ ਵੀ ਤੁਸੀਂ ਖਾਲੀ ਕਰ ਦੋ ਇਲਾਕੇ, ਖਾਲੀ ਕਰ ਲਏ ਗਏ ਨੇ। ਤੇ ਇਸ ਵੇਲੇ ਤੱਕ ਮੈਂ ਤਾਂ ਨਹੀਂ ਹਜੇ ਤੱਕ ਕੋਈ ਸੁਣਿਆ ਵੀ ਕੋਈ ਮੌਤ ਹੋਈ ਆ। ਸਰਕਾਰ ਦੀ ਇਹੀ ਜ਼ਿੰਮੇਵਾਰੀ ਆ, ਜੇ ਕੋਈ ਫਸਿਆ ਆ ਉਹਨੂੰ ਕੱਢਣਾ। ਮੈਂ ਕੱਲ ਹੀ ਕਈ ਡਿਪਟੀ ਕਮਿਸ਼ਨਰਾਂ ਦੀਆਂ ਰਿਪੋਰਟਾਂ ਦੇਖ ਰਿਹਾ ਸੀ, ਬਿਆਨ ਦੇਖ ਰਿਹਾ ਸੀ, ਉਹ ਕਹਿੰਦੇ ਜਿਹੜੀ ਸਰਕਾਰੀ ਮਸ਼ੀਨਰੀ ਹੈ ਸਾਡੀ ਪਹਿਲੀ ਪ੍ਰਾਇਓਰਿਟੀ ਇਹ ਹੈ ਕਿ ਪਹਿਲਾਂ ਜਿਹੜਾ ਬੰਦੇ ਫਸੇ ਹੋਏ ਨੇ ਜਿਨ੍ਹਾਂ ਦੀ ਜਾਨ ਨੂੰ ਖਤਰਾ, ਉਹਨਾਂ ਨੂੰ ਕੱਢਣਾ ਸਾਡੀ ਜ਼ਿੰਮੇਵਾਰੀ ਹੈ। ਉਹ ਤੋਂ ਬਾਅਦ ਫਸਟ ਪ੍ਰਾਇਓਰਿਟੀ ਉਹ ਹੈ। ਇਹ ਕੱਲੀ ਭਾਰਤ ਸਰਕਾਰ ਦੀ ਨਹੀਂ ਹੁੰਦੀ, ਇਹ ਹਰ ਦੁਨੀਆਂ ਦੇ ਹਰ ਹਿੱਸੇ ਦੇ ਵਿਚ ਸਰਕਾਰ ਦੀ ਹੈ ਕਿ ਜਿਹੜਾ ਪਹਿਲਾਂ ਬੰਦੇ ਹਿਊਮਨਸ ਉਹਨਾਂ ਨੂੰ ਕੱਢਣਾ, ਫਿਰ ਐਨੀਮਲਸ ਦੂਜੇ ਨੰਬਰ ਤੇ। ਹੁਣ ਕੁਈਨਜ਼ਲੈਂਡ ਦੇ ਵਿਚ ਥੋੜੇ ਹੀ 6-7 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਬੜੇ ਭਿਆਨਕ ਹੜ੍ਹ ਨੌਰਥ ਕੁਈਨਜ਼ਲੈਂਡ ਦੇ ਵਿਚ ਆਏ ਨੇ, ਤੇ ਉੱਥੇ ਸ਼ਾਇਦ 3 ਮੌਤਾਂ ਵੀ ਹੋਈਆਂ ਨੇ, 3 ਜਾਂ 4। ਤੇ ਮੈਂ ਕਈ ਵਾਰੀ ਆਪਣੇ ਪ੍ਰੋਗਰਾਮ ਦੀ ਰਿਪੋਰਟ ਦੇ ਵਿਚ ਵੀ ਦੱਸ ਚੁੱਕਾ ਹਾਂ ਕਿ 6 ਲੱਖ ਗਾਈਆਂ ਉੱਥੇ ਮਰੀਆਂ ਨੇ ਇਸ ਹੜ੍ਹ ਦੇ ਵਿਚ। ਤੇ ਅੱਜ ਤੋਂ 2 ਕੁ ਮਹੀਨੇ ਪਹਿਲਾਂ ਵੀ, ਜਾਣੀ ਕਿ 4-5 ਮਹੀਨੇ ਬਾਅਦ ਵੀ ਹੜ੍ਹਾਂ ਤੋਂ ਫਾਰਮਰ ਜਿਹੜੇ ਸੀ ਉਹ ਗਾਈਆਂ ਦੀਆਂ ਜਿਹੜੀਆਂ ਲਾਸ਼ਾਂ ਸੀ ਉਹਨਾਂ ਦੇ ਪਿੰਡੇ ਸੀ ਉਹਨਾਂ ਨੂੰ ਇਕੱਠੇ ਕਰਦੇ ਫਿਰਦੇ, ਕਿਉਂਕਿ ਉਹਨਾਂ ਚ ਬਿਮਾਰੀ ਫੈਲ ਰਹੀ ਸੀ। ਔਰ ਸਰਕਾਰ ਕੋਸ਼ਿਸ਼ ਕਰ ਰਹੀ ਸੀ, ਪੈਸੇ ਵੀ ਦੇ ਰਹੀ ਸੀ, ਗ੍ਰਾਂਟਾਂ ਵੀ ਦੇ ਰਹੀ ਸੀ ਵੀ ਤੁਸੀਂ ਇਕੱਠੇ ਕਰ ਲਓ, ਅਸੀਂ ਤੁਹਾਨੂੰ ਗ੍ਰਾਂਟ ਦੇ ਦਿੰਦੇ ਹਾਂ, ਇਕੱਠੇ ਕਰਕੇ ਇਹਨਾਂ ਨੂੰ ਜਾਲੋ, ਨਹੀਂ ਤਾਂ ਬਿਮਾਰੀ ਫੈਲੇਗੀ। ਸਰਕਾਰ ਇਹੀ ਕੁਛ ਕਰ ਸਕਦੀ ਆ। ਅਸੀਂ ਕੀ ਐਕਸਪੈਕਟ ਕਰਦੇ ਹਾਂ? ਅਸੀਂ ਐਕਸਪੈਕਟ ਇਹ ਕਰਦੇ ਹਾਂ ਕਿ ਨੌਰਥ ਕੁਈਨਜ਼ਲੈਂਡ ਚ ਹੜ੍ਹ ਆ ਗਏ, ਬੰਦੇ ਕੱਢ ਲਏ, ਉਸ ਤੋਂ ਬਾਅਦ ਗਾਈਆਂ ਮਰ ਗਈਆਂ, ਫਸਲਾਂ ਤਬਾਹ ਹੋ ਗਈਆਂ। ਅਸੀਂ ਐਕਸਪੈਕਟ ਇਹ ਕਰਦੇ ਹਾਂ ਤੇ ਹੁਣ ਮੈਨੂੰ ਮੈਂ ਨਾ ਕੁਛ ਕਰਾਂ, ਹੁਣ ਨਾ ਜਿਹੜੀ ਸਰਕਾਰ ਹੈ ਕੁਈਨਜ਼ਲੈਂਡ ਦੀ ਜਾਂ ਸਕੌਟ ਮੋਰਿਸਨ ਆਪ ਆ ਕੇ ਮੇਰੀਆਂ ਗਾਈਆਂ ਇਕੱਠੀਆਂ ਕਰੇ। ਇਹ ਇਹ ਸਾਡੀਆਂ ਇਹ ਐਕਸਪੈਕਟੇਸ਼ਨ ਹੈ ਸਾਡੀਆਂ ਵੀ ਜਿਹੜੇ ਆ ਜਿਹੜੇ ਦਫ਼ਤਰ ਹੈ ਜਿਹੜੇ ਜਿਹੜੇ ਆਫਿਸਰ ਹੈ ਨਾ ਇਹ ਆ ਕੇ ਹੁਣ ਨਾ ਸਾਡੇ ਨਾਲ ਕੰਮ ਕਰਾਉਣ। ਦੋਸਤੋ ਮਿੱਤਰੋ ਇੱਦਾਂ ਨਹੀਂ ਹੁੰਦੀ,
ਬਿਲਕੁਲ 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 ਅਮਨਦੀਪ ਇਹੀ ਗੱਲ ਆ। ਜਿੱਦਾਂ ਕੱਲ ਵੀ ਮੈਂ ਟੀਵੀ ਤੇ ਦੇਖ ਰਿਹਾ ਸੀ, ਪੰਜਾਬੀ ਟੀਵੀ ਤੇ, ਵਿਦੇਸ਼ੀ ਟੀਵੀ ਤੇ, ਉਹਦੇ ਵਿਚ ਇਹ ਕਹਿ ਰਹੇ ਸੀ ਕਿ ਜਿਹੜੇ ਸਾਡੇ ਲੀਡਰ ਹੈ ਨਾ, ਜਿੱਦਾਂ ਪੰਜਾਬ ਦੇ ਜਿਹੜੇ ਸ਼ਹਿਨਾਜ਼ ਲੀਡਰ ਹੈ ਉਹਨਾਂ ਵਿਚ ਨਵਜੋਤ ਸਿੰਘ ਸਿੱਧੂ ਆ, 2.5 ਕਿੱਲੋ ਵਾਲੇ ਹੱਥ ਵਾਲੇ ਸਨੀ ਦਿਓਲ ਆ, ਜਾਂ ਹੰਸ ਰਾਜ ਹੰਸ ਆ, ਇਹ ਇਹ ਮੈਦਾਨ ਦੇ ਵਿਚ ਆਣ, ਇਹ ਹੜ੍ਹਾਂ ਨੂੰ ਰੋਕਣ, ਇਹ ਲੋਕਾਂ ਨੂੰ ਉਤਸ਼ਾਹਿਤ ਕਰਨ ਇਹ ਜਿਹੜੇ ਹੜ੍ਹ ਕਿੱਦਾਂ ਰੋਕਣੇ ਆ, ਇਹਨਾਂ ਦਾ ਹੌਸਲਾ ਵਧਾਉਣ। ਹੌਸਲਾ ਲੋਕਾਂ ਨੇ ਆਪ ਬਣਾਉਣਾ, ਇਹ ਨੀ ਆ ਕੇ ਕੀ ਕਹਿਣਾ,
ਠੀਕ ਹੈ
ਇਹ ਤਾਂ ਵਿਚਾਰੇ ਆ ਗਏ, ਇਹਨਾਂ ਨੂੰ ਕਿਤੇ ਤਰਨਾ ਦਾ, ਇਹਨਾਂ ਚ ਕਿਹਨੂੰ ਤਰਨਾ ਦਾ ਦੱਸਤਾ,
ਅਮਰੀਕ ਜੀ ਦੇਖੋ ਉਹ ਤਾਂ ਬਣਦਾ ਆ ਕਿ ਨਵਜੋਤ ਸਿੱਧੂ ਨੂੰ ਆਪਣੇ ਹਲਕੇ ਚ ਜਾਣਾ ਚਾਹੀਦਾ, ਸਨੀ ਦਿਓਲ ਨੂੰ ਆਪਣੇ ਹਲਕੇ ਚ ਜਾਣਾ ਚਾਹੀਦਾ, ਸਾਰੇ ਆਪਣੇ ਆਪਣੇ ਹਲਕੇ ਚ ਕੰਮ ਕਰਨ ਹਨਾ, ਦੇਖਣ। ਪਰ ਜੇ ਐਕਸਪੈਕਟ ਕਰਨ ਪਈ ਉਹ ਜੀ ਫਿਰ ਉਹਨਾਂ ਨੇ ਹੀ ਕਰਨਾ ਸਾਰਾ ਕੁਛ, ਆਹ ਕਰਨਾ ਉਹ ਕਰਨਾ, ਤੇ ਉਹ ਜਾ ਕੇ ਫਿਰ ਰਾਹਤ ਦੇ ਪੈਕੇਜ ਜਿਹੜੇ ਆ ਉਹਨਾਂ ਦੇ ਲਈ ਗੱਲਬਾਤ ਕਰਨ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਪਰ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨ,
ਅਮਨਦੀਪ ਜਿੱਦਾਂ ਲੀਡਰ ਆ ਇਹ ਹੁਣ ਇੱਥੇ ਆਸਟ੍ਰੇਲੀਆ ਵਿੱਚ ਚਲੇ ਹੜ੍ਹ ਆਉਂਦੇ ਆ, ਸਾਰਾ ਕੰਮ ਐਡਮਿਨਿਸਟ੍ਰੇਸ਼ਨ ਕਰਦੀ ਆ, ਸਪੈਸ਼ਲ ਜਿਹੜੀ ਫੋਰਸ ਹੁੰਦੀ ਆ ਉਹੀ ਕਰਦੀ ਆ, ਐਡਮਿਨਿਸਟ੍ਰੇਸ਼ਨ ਜਿਹੜੀ ਉਹੀ ਕੰਮ ਕਰਦੀ ਆ। ਲੀਡਰ ਤਾਂ ਉੱਥੇ ਜਾਂਦੇ ਹੀ ਨਹੀਂ ਆ, ਨਾ ਉਹ ਪੈਕੇਜ ਦਿੰਦੇ ਆ, ਉਹ ਤਾਂ ਸਿਰਫ ਉਹਨਾਂ ਦੀ ਦੇਖ ਰੇਖ ਆਪਣੇ ਆਫਿਸ ਤੋਂ ਕਰਦੇ ਆ, ਉਹਨਾਂ ਨੂੰ ਐਫੀਸ਼ੀਐਂਟ ਬਣਾਉਂਦੇ ਤਾਂ ਕਿ ਉਹ ਹੜ੍ਹਾਂ ਦੀ ਰੋਕਥਾਮ ਕਰ ਸਕਣ, ਉਹਨਾਂ ਦਾ ਇੰਪੈਕਟ ਮਿਨੀਮਾਈਜ਼ ਕਰ ਸਕਣ। ਹੁਣ ਜੇ ਇਹ ਲੀਡਰ ਉੱਥੇ ਚਲੇ ਜਾਂਦੇ, ਇਹ ਕੀ ਕਰੂਗੇ ਜਾ ਕੇ, ਕੀ ਕਰੂਗੇ ਦੱਸੋ ਮੈਨੂੰ, ਇਸ ਮੈਂ ਉੱਥੇ ਸਿਕਿਉਰਿਟੀ ਪ੍ਰੋਬਲਮ ਕ੍ਰੀਏਟ ਕਰੂਗਾ,
ਉੱਥੇ ਤਾਂ ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਉਹ ਸਾਰੀਆਂ ਗੱਲਾਂ ਭਾਜੀ ਆਪਾਂ ਮਤਲਬ ਕਰਾਂਗੇ ਹੌਲੀ ਹੌਲੀ, ਵੀ ਲੀਡਰਾਂ ਦਾ ਕੀ ਰੋਲ ਹੋਣਾ ਚਾਹੀਦਾ ਇਹਨਾਂ ਹੜ੍ਹਾਂ ਦੇ ਵਿਚ, ਜਿਹੜੇ ਉਹਨਾਂ ਦੇ ਇਲਾਕੇ ਦੇ MLA ਆ। ਕੱਲਾ ਲੀਡਰਾਂ ਦਾ ਨਹੀਂ, ਲੋਕਾਂ ਦਾ ਕੀ ਰੋਲ ਹੋਣਾ ਚਾਹੀਦਾ, ਚੈਰਿਟੀ ਇੰਸਟੀਟਿਊਸ਼ਨ ਚੈਰਿਟੀ ਇੰਸਟੀਟਿਊਸ਼ਨ
ਚੈਂਪੀਅਨ
ਚੈਰਿਟੀ
ਲੋਕ ਜਿਹੜੇ ਅਮਨਦੀਪ ਕਰਦੇ ਆ, ਲੋਕ ਇਹਨਾਂ ਹੜ੍ਹਾਂ ਦੇ ਵਿਚ ਵੀ ਲੋਕਾਂ ਨੇ 1988 ਦੇ ਹੜ੍ਹਾਂ ਦੇ ਵਿਚ ਵੀ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ, ਉਹਨਾਂ ਨੇ ਜਿੰਨੀ ਉਹਨਾਂ ਦੀ ਕੋਸ਼ਿਸ਼ ਹੋ ਚੁੱਕੀ ਉਹਨੇ ਕੀਤੀ, ਕਰਦੇ ਵੀ ਆ। ਆਪ ਹਿਊਮਨ ਸ਼ੀਲਡਸ ਬਣਾ ਲੈਂਦੇ ਆ, ਰੋਟੀ ਪਾਣੀ ਦਿੰਦੇ ਆ, ਉਹਨਾਂ ਨੂੰ ਕੱਪੜਾ ਦਿੰਦੇ ਆ, ਦਾਣਾ ਪਾਣੀ, ਉਹ ਲੋਕ ਕਰਦੇ ਆ, ਲੇਕਿਨ ਕਈ ਵਾਰੀ ਕੋਆਰਡੀਨੇਸ਼ਨ ਦੀ ਘਾਟ ਹੋ ਜਾਂਦੀ, ਲੋਕਾਂ ਨੂੰ ਪਤਾ ਨਹੀਂ ਹੁੰਦਾ। ਉੱਥੇ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਕਰਦਾ ਆ, ਫੌਜ ਵੀ ਇਮਦਾਦ ਕਰਦੀ ਆ, ਮਦਦ ਕਰਦੀ, ਸਾਰੀ ਜਾ ਕੇ ਉੱਥੇ ਸਾਰੇ ਕੋਆਰਡੀਨੇਸ਼ਨ ਕਰਦੇ ਆ। ਲੇਕਿਨ ਜਿਹੜੇ ਏਦਾਂ ਦੇ ਹੁੰਦੇ ਨਾ ਲੋਕ ਜਿਹੜੇ ਜਿਹੜੇ ਕਿ ਨਾਰਾਜ਼ ਹੀ ਰਹਿੰਦੇ ਸਰਕਾਰ ਦੇ ਨਾਲ, ਹਮੇਸ਼ਾ ਮੂੰਹ ਵੱਟੇ ਰਹਿਣ ਦੇਣਾ ਸਰਕਾਰ ਦੇ ਨਾਲ, ਸਰਕਾਰ ਤੋਂ ਸਨ ਮੈਨੂੰ ਕੀ ਦਿੱਤਾ ਸਰਕਾਰ ਨੇ, ਮੇਰਾ ਕੀ ਕੀਤਾ ਸਰਕਾਰ ਨੇ, ਮੇਰਾ ਤੁਹਾਡਾ ਕੀ ਕਰਨਾ ਸਰਕਾਰ ਨੇ, ਤੁਹਾਡੇ ਵਾਂਗ ਪਜਾਮਾ ਪਾਉਣਾ ਉਹਨੇ, ਹੈ ਤੂੰ ਆਪ ਕੰਮ ਕਰਕੇ ਆਪ ਖਾਣਾ ਹੈ, ਮਿਹਨਤ ਆਪ ਕਰਨੀ ਪੈਣੀ ਆ ਉਹਨਾਂ ਨੇ ਤਾਂ।
ਚੰਗਾ ਹੀ ਹੈ ਸਰਕਾਰ ਤੁਹਾਨੂੰ ਤੰਗ ਨੀ ਕਰਦੀ, ਹਰ ਤੁਹਾਡੀ ਚੈਕਿੰਗ ਨੀ ਕਰਦੀ, ਕੁੰਡੀਆਂ ਜਿਹੜੀਆਂ ਲਾਈਆਂ ਸੀ ਉਹ ਨੀ ਚੈੱਕ ਕਰਦੀ, ਜਿਹੜੇ ਅਸੀਂ ਅਵੈਧ ਬੋਰ ਕੀਤੇ ਵਾ ਉਹ ਨੀ ਚੈੱਕ ਕਰਦੀ, ਜਿਹੜੇ ਦਰਖਤ ਵੱਢੀ ਜਾਂਦੇ ਉਹ ਨੀ ਚੈੱਕ ਕਰਦੀ। ਮੈਂ ਕਹਿੰਦਾ ਜਿੰਨੀ ਆਜ਼ਾਦੀ ਉੱਥੇ ਹੈ ਉਨੀ ਇੱਥੇ ਹੈ ਨੀ, ਇੱਥੇ ਅਸੀਂ ਹੁਣ ਤੁਸੀਂ ਹੈਰਾਨ ਰਹਿ ਜੂਗਾ, ਟੈਲ ਯੂ ਏ ਸਟੋਰੀ ਹੈ ਨਾ ਸਾਡੇ ਕੋਲ।
ਅਮਨਦੀਪ ਤੁਹਾਨੂੰ ਕੀ ਦੱਸਣਾ, ਮੇਰੀ ਗੱਲ ਸੁਣੋ ਪਹਿਲਾਂ, ਮੈਂ ਮੁਸੀਬਤ ਫਸ ਗਿਆ,
ਕਾਹਦੀ
ਆਜ਼ਾਦੀ ਦੀ ਗੱਲ ਸੁਣ ਲਓ। ਅਸੀਂ ਇੱਥੇ ਨਾ ਮੇਰਾ ਮੁੰਡਾ ਆਇਆ ਸੀ, ਉਹ ਕਹਿੰਦਾ ਚਲੋ ਨਾ ਤੁਹਾਡਾ ਲੈਟਰਿਨ ਬਾਥਰੂਮ ਸਾਰਾ ਬਦਲ ਦਿੰਦੇ ਆ, ਤੇ ਉਹ ਉਹਨੇ ਤੁਸੀਂ ਦੇਖਿਆ ਸੀ ਉਦੋਂ ਖੋਲਿਆ ਸੀ ਜਿੱਦਾਂ ਤੁਸੀਂ ਆਏ ਸੀ ਹਨਾ, ਉਹ ਜਿਹੜਾ ਵਿੱਚ ਥੋੜਾ ਜਿਹਾ ਸਮਾਨ ਪਿਆ ਜੇ ਕੱਢਿਆ ਸੀ, ਉਹ ਮੈਨੂੰ ਨੀ ਦੱਸਿਆ ਤੇ ਉਹਦੀ ਮੰਮੀ ਨੇ ਨਾ, ਉਹ ਗਲੀ ਚ ਖਾਲੀ ਥਾਂ ਪਿਆ ਸੀ ਪਰੇ, ਉੱਥੇ ਜਾ ਕੇ ਉਹ ਰੱਖਿਆ ਹੀ ਜਾ ਕੇ ਖਾਲੀ ਜਿਹੀ ਥਾਂ ਤੇ,
ਤੇ
ਦੂਜੇ ਦਿਨ ਸਾਨੂੰ ਕੌਂਸਲ ਦਾ ਫੋਨ ਆ ਗਿਆ ਵੀ ਉਹ ਸਮਾਨ ਜਿਹੜਾ ਸੈਟੇਲਾਈਟ ਦੇ ਜਿਸ ਵੀ ਕੋਈ ਵੀ ਚੀਜ਼ ਚੇਂਜ ਹੁੰਦੀ ਨਾ ਸਿਚੁਏਸ਼ਨ, ਉਹ ਸੈਟੇਲਾਈਟ ਆਪਣੇ ਆਪ ਦੱਸ ਦਿੰਦਾ ਵੀ ਇੱਥੋਂ ਚੀਜ਼ ਉੱਠ ਕੇ ਦੂਜੇ ਥਾਂ ਤੇ ਚੱਲ ਗਈ ਆ। ਉਹ ਕਹਿੰਦਾ ਵੀ ਤੁਹਾਡੇ ਘਰੋਂ ਸਮਾਨ ਜਿਹੜਾ ਲੈਟਰਨ ਬਾਥਰੂਮ ਦਾ ਤੁਸੀਂ ਉੱਥੇ ਸਿੱਟ ਕੇ ਆਏ ਆ, ਵੀ ਡੰਪਿੰਗ ਜਿਹੜੀ ਕਰਾਈਮ ਆ, ਵੀ ਸਾਨੂੰ 3 ਵਜੇ ਆ ਕੇ ਸੋਮਵਾਰ ਨੂੰ ਮਿਲੋ। ਤੇ ਅਸੀਂ ਫਿਰ 3 ਵਜੇ ਗਏ ਕੌਂਸਲ ਚ, ਤੇ ਉਹਨੂੰ ਅਸੀਂ ਅਪੋਲੋਜੀ ਫੀਲ ਕੀਤੀ ਵੀ ਸਾਨੂੰ ਪਤਾ ਨੀ ਸੀ ਵੀ ਅਸੀਂ ਤਾਂ ਖਾਲੀ ਜਿਹਾ ਥਾਂ ਦੇਖ ਕੇ ਛੱਡ ਆਏ ਆ। ਉਹ ਕਹਿੰਦੇ ਹੁਣ ਤੁਸੀਂ ਇੱਦਾਂ ਕਰੋ, ਤੁਹਾਡੀ ਰਿਕਾਰਡ ਦੇ ਵਿਚ ਤੁਹਾਨੂੰ ਦਿੱਤੀ ਵਾਰਨਿੰਗ ਵੀ ਉਹ ਸਮਾਨ ਤੁਸੀਂ ਸੰਡੇ ਤੱਕ ਚੱਕ ਕੇ ਉਹਨੂੰ ਕਰੋ ਪੱਧਰਾ, ਸਮਾਨ ਲਿਜਾ ਕੇ ਆਪਣੇ ਘਰ ਰੱਖੋ ਤੇ ਉਹ ਫਿਰ ਤੁਸੀਂ ਪੈਸੇ ਦੇ ਕੇ ਚੁਕਾਓ।
ਅੱਛਾ,
ਹੁਣ ਇੰਡੀਆ ਚ ਜਿੱਥੇ ਮਰਜ਼ੀ ਛੱਡਦੇ ਹੋ ਤੁਸੀਂ, ਉੱਥੇ ਕੋਈ ਦਿੰਦਾ ਵਾਰਨਿੰਗ? ਉੱਥੇ ਪਰਵਾਹ ਕਰਦਾ ਆ, ਸਾਡੇ ਵਰਗੇ ਚੱਕ ਕੇ ਸਮਾਨ ਆਪਣਾ ਘਰ ਦਾ ਬਾਹਰ ਚੱਕ ਕੇ ਸਿੱਟ ਦਿੰਦੇ ਆ, ਤੇ ਆਜ਼ਾਦੀ ਇੱਥੇ ਆ ਕੇ ਉੱਥੇ ਆ?
ਮੈਂ
ਸਾਡੀ ਤਾਂ ਸਾਨੂੰ ਹੁਣ ਪਹਿਲਾਂ ਸਿੱਟਣ ਗਏ ਫਿਰ ਹੁਣ ਚੱਕਣ ਗਏ,
ਇਹੀ ਹੁਣ ਆਜ਼ਾਦੀ ਦੀ ਸਾਨੂੰ ਗੱਲ ਦੱਸਦੇ ਆ ਕਿ ਅਸੀਂ ਜਿੱਥੇ ਮਰਜ਼ੀ ਇੰਡੀਆ ਬੋਰ ਇੱਥੇ ਕਰਾ ਲਓ, ਈਵਨ ਕਿ
ਇਹ ਪਿਛਲੇ ਹਫ਼ਤੇ ਦੀ ਗੱਲ ਆ,
ਸੈਪਟਿਕ ਪਵਾ ਲਓ ਉੱਥੇ ਹੀ, ਮਤਲਬ ਪਾਣੀ ਧਰਤੀ ਜੇ ਆਪਣੇ ਟੋਇਲਟਾਂ ਦਾ ਵਿੱਚ ਪਾਣੀ ਵਾਲੇ ਪੀਣ ਦੇ ਮਿਕਸ ਕਰੀ ਜਾਓ, ਬੋਰ ਕਰਾਈ ਜਾਓ। ਹੁਣ ਤੁਹਾਨੂੰ ਮੈਂ ਦੱਸਦਾ ਇੱਥੇ ਦੀ ਗੱਲ, ਪਿਛਲੇ ਸਾਲ ਅਸੀਂ ਡੈਮ ਸਾਫ਼ ਕਰਾਇਆ, 3-4 ਮਹੀਨੇ ਲੱਗੇ ਹਨਾ, ਸਾਡੇ ਕੋਲ ਆਲਰੇਡੀ ਡੈਮ ਸੀਗਾ ਤੇ ਉਹਦੇ ਵਿੱਚ ਨਾ ਗਰਦ ਭਰ ਗਈ ਸੀ ਪਿਛਲੇ 20-25 ਸਾਲ ਤੋਂ, ਪਿੱਛੋਂ ਪਹਾੜੀ ਦਵਾਂ ਆ ਕੇ ਕਿਸੇ ਦਿਓ, ਅਸੀਂ ਉਹ ਸਾਫ਼ ਕਰਾਇਆ ਤੇ ਸਾਫ਼ ਕਰਾ ਕੇ ਜਦ ਐਨ ਕੰਪਲੀਟ ਕਰ ਦਿੱਤਾ, ਤੇ ਅਸੀਂ ਮੈਂ ਕੀਰਤਨ ਦੇ ਟੂਰ ਤੇ ਜਾਣਾ ਸੀ ਮਾਰਚ ਦੇ ਵਿੱਚ, ਤੇ ਡਿਪਾਰਟਮੈਂਟ ਦੀ ਇੱਕ ਗੱਡੀ ਆਈ ਤੇ ਕਹਿੰਦੇ ਵੀ ਹੱਥ ਮਿਲਾ ਕੇ ਇੰਟਰੋਡਕਸ਼ਨ ਹੋਈ, ਕਹਿੰਦੇ ਵੀ ਸਾਨੂੰ ਨਾ ਕੰਪਲੇਂਟ ਵੀ ਗਈ ਆ ਤੇ ਅਸੀਂ ਮੋਨੀਟਰ ਵੀ ਕੀਤਾ ਕਿ ਤੁਸੀਂ ਡੈਮ ਸਾਫ਼ ਕਰਾਇਆ ਤੇ ਕੰਪਲੇਂਟ ਇਹ ਹੈ ਕਿ ਤੁਸੀਂ ਨਾ ਲੋੜ ਨਾਲੋਂ ਵੱਡਾ ਬਣਾ ਦਿੱਤਾ ਉਹ। ਮੈਂ ਕਿਹਾ ਦੇਖੋ ਅੱਜ ਤੁਹਾਨੂੰ ਦਿਖਾਲਾਂ, ਉਹ ਮੈਂ ਲੈ ਗਿਆ ਉੱਥੇ ਗੱਡੀ ਦੇ, ਮੈਂ ਕਿਹਾ ਦੇਖੋ ਆਹ ਹੈਗਾ ਡੈਮ, ਇਹ ਪਹਿਲਾਂ ਹੀ ਇੱਥੇ ਸੀ ਸਾਡੇ ਕੋਲ, ਪਿਛਲੇ 20-25 ਸਾਲ ਦੀਆਂ ਤਸਵੀਰਾਂ ਵੀ ਪਈਆਂ, ਪਹਿਲਾਂ ਕਿੱਦਾਂ ਹੁੰਦਾ ਸੀ ਗਰਦ ਭਰਨ ਤੋਂ ਬਾਅਦ, ਸਿਲਟ ਤੋਂ ਬਾਅਦ ਕਿੱਦਾਂ ਦਾ ਹੋ ਗਿਆ, ਅਸੀਂ ਡੈਮ ਉਹੀ ਆ, ਅਸੀਂ ਇਹਨੂੰ ਸਾਫ਼ ਹੀ ਕਰਾਇਆ ਹੋਰ ਕੁਛ ਨੀ ਕੀਤਾ। ਪਰ ਮੈਂ ਉਹਨੂੰ ਕਿਹਾ ਵੀ ਆਫੀਸਰ, ਉਹ ਕਹਿੰਦਾ ਜੇ ਤੇਰੀ ਇਜਾਜ਼ਤ ਹੋਵੇ ਤਾਂ ਅਸੀਂ ਆਪਣਾ ਮਿੰਨਤੀਆਂ ਗਿਣਤੀਆਂ ਕਰ ਲਈਏ। ਮੈਂ ਕਿਹਾ ਯੂ ਡੂ ਵਟ ਐਵਰ ਯੂ ਲਾਈਕ, ਜੋ ਤੇਰਾ ਦਿਲ ਕਰਦਾ ਤੂੰ ਉਹ ਕਰ। ਉਹਨੇ ਆਪਣੀ ਉਹ ਸਰਵੇ ਵਾਲੀਆਂ ਕੱਢੀਆਂ ਔਜ਼ਾਰ ਆਪਣੇ ਇੰਸਟਰੂਮੈਂਟਸ, ਤੇ ਮੈਂ ਉਹਨਾਂ ਨੂੰ ਇਹੀ ਕਹਿਤਾ ਵੀ ਦੇਖ ਤੂੰ ਜੋ ਕਰਨਾ ਕਰੋ, ਮਿੰਨਤੀਆਂ ਗਿਣਤੀਆਂ ਕਰੋ, ਵੀ ਜੋ ਤੁਸੀਂ ਰੈਕਮੈਂਡ ਕਰੋਗੇ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ, ਵੀ ਜੇ ਤੁਹਾਨੂੰ ਲੱਗਦਾ ਨਾ ਕਿਤੇ ਊਣਤਾਈ ਆ ਗਲਤੀ ਆ ਤਾਂ ਅਸੀਂ ਉਹਨੂੰ ਦਰੁਸਤ ਕਰ ਦਾਂਗੇ, ਕੋਈ ਐਡੀ ਪ੍ਰੋਬਲਮ ਨਹੀਂ ਹੈਗੀ। ਉਹ ਬੜਾ ਹੈਰਾਨ ਹੋਇਆ ਮੇਰੇ ਐਟੀਚਿਊਡ ਤੋਂ, ਤੇ ਕਹਿੰਦਾ ਦੇਖੋ ਮਿਸਟਰ ਸਿੰਘ, ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ, ਸਾਡੇ ਕੋਲ ਹਰੇਕ ਤੀਜੇ ਦਿਨ ਦੀ ਸੈਟੇਲਾਈਟ ਇਮੇਜ ਹੈ ਤੁਹਾਡੇ ਫਾਰਮ ਦੇ ਉੱਤੇ,
ਇਮੇਜ ਆਉਂਦੀ ਆ।
ਹਾਂ,
ਇਹ ਕੋਈ ਦਰਖਤ ਵੀ ਜੰਗਲ ਚੋਂ ਵੱਢਿਆ ਜਾਂਦਾ ਨਾ, ਉਹ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਆਟੋਮੈਟਿਕ ਅਲਟਰੇਸ਼ਨ ਉਹਨੂੰ ਆ ਜਾਂਦੀ ਆ,
ਫਲੈਗ ਫਲੈਗ
ਇਸ ਇਲਾਕੇ ਦੇ ਵਿੱਚ ਆ ਚੇਂਜ ਆਈ ਆ,
ਆ ਚੇਂਜ ਆਈ ਆ,
ਤੀਜੇ ਦਿਨ ਦੂਜੇ ਦਿਨ ਉਹਨਾਂ ਨੂੰ ਪਤਾ ਲੱਗ ਜਾਂਦਾ।
ਉਹ ਕਹਿੰਦੇ ਹਰ ਤੀਜੇ ਦਿਨ ਦੀ ਸਾਡੇ ਕੋਲ ਤਸਵੀਰ ਆ, ਤੁਹਾਡੀ ਪੂਰੀ ਫਾਈਲ ਬਣੀ, ਉਹਨੇ ਮੈਨੂੰ ਦਿਖਾਲੀ ਵੀ ਕਿਹੜੀ ਮਸ਼ੀਨ ਕਿੱਥੇ ਕਿੱਦਾਂ ਖੜੀ ਸੀ ਔਰ ਪਹਿਲਾਂ ਕਿੱਦਾਂ ਸੀ ਤੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਵਰਤੀਆਂ ਤੇ ਕਿਹੜੇ ਕਿਹੜੇ ਬੰਦੇ ਸੀ, ਮਤਲਬ ਕਹਿੰਦੇ ਸਾਡੇ ਕੋਲ ਸਾਰੀ ਫਾਈਲ ਬਣੀ ਪਈ ਆ। ਪਰ ਅਸੀਂ ਕਹਿੰਦੇ ਸਰਵੇ ਕਰਾਂਗੇ, ਸਰਵੇ ਕਰਕੇ ਦੇਖਾਂਗੇ ਵੀ ਤੁਸੀਂ ਆਪਣੀਆਂ ਲੀਗਲ ਲਿਮਿਟਸ ਦੇ ਵਿੱਚ ਹੋ ਜਾਂ ਨਹੀਂ। ਚਲੋ 2 ਮਹੀਨੇ ਬਾਅਦ ਉਹਨੇ ਚਿੱਠੀ ਆ ਗਈ ਵੀ ਸਾਰਾ ਕੁਛ ਠੀਕ ਸੀਗਾ। ਹੁਣ ਸਾਡੇ ਕੋਲ ਪਾਣੀ ਦਾ ਲਾਇਸੈਂਸ ਹੈ ਇਸ ਇਲਾਕੇ ਚ 60-70 ਮੈਗਾ ਲੀਟਰ ਦਾ ਹਨਾ। ਹੁਣ ਦੂਜੇ ਫਾਰਮ ਦੇ ਵਿੱਚ ਜਿਹੜਾ ਕਿ ਅਸੀਂ ਬਾਅਦ ਚੋਂ ਖਰੀਦਿਆ ਸੀ, ਉੱਥੇ ਅਸੀਂ ਬੋਰ ਕਰਨਾ ਆ। ਤੁਸੀਂ ਦੇਖੋ ਵੀ ਆਜ਼ਾਦੀ, ਜੇ ਇੰਡੀਆ ਹੁੰਦਾ ਨਾ ਮੈਂ ਤੇ ਮੇਰੇ ਕੋਲ ਇੰਨੇ ਇੰਨੇ ਕਿੱਲੇ ਇੰਡੀਆ ਚ ਹੁੰਦੇ ਤਾਂ ਮੈਂ ਕਹਿ ਸਕਦਾ ਸੀ ਦਾਅਵੇ ਨਾਲ ਵੀ ਮੈਂ ਜਿਵੇਂ ਸਿੱਧੂ ਨੂੰ ਵੀ ਫੋਨ ਕਰ ਦਿੰਦਾ ਤਾਂ ਵੀ ਉਹ ਆਪ ਆ ਕੇ ਬੋਰ ਕਰਾ ਕੇ ਜਾਂਦਾ ਮੇਰੇ ਫਾਰਮ ਤੇ, ਮੇਰੀ ਇੰਨੀ ਕੁ ਚੜਾਈ ਹੋਣੀ ਸੀ ਇੰਡੀਆ।
ਹਾਂਜੀ ਹਾਂਜੀ,
ਇੱਥੇ ਮੈਨੂੰ ਪੁੱਛਦਾ ਕੋਈ ਪਹਿਲੀ ਗੱਲ ਤਾਂ ਇਹ ਹੈ।
ਹਾਂਜੀ ਅਮਦੀਪ, ਮੈਂ ਜਿਹੜੀ ਸਟੋਰੀ ਸਾਡੇ ਨਾਲ ਹੋਈ ਨਾ ਪਿਛਲੇ ਹਫ਼ਤੇ, ਜਿਸ ਵੇਲੇ ਮੈਨੂੰ ਉਹਨੇ ਫੋਨ ਕੀਤਾ ਨਾ ਪਿਛਲੇ ਹਫ਼ਤੇ, ਫੋਨ ਮੈਨੂੰ ਹੀ ਕੀਤਾ ਤੇ ਉਹਨੇ ਮੈਸੇਜ ਛੱਡਿਆ ਸੀ, ਮੈਂ ਉਹਨੂੰ ਫਿਰ ਵਾਪਸ ਫੋਨ ਕੀਤਾ ਬੰਦੇ ਨੂੰ, ਮਾਈਕਲ ਉਹਦਾ ਨਾਂ ਸੀ, ਤੇ ਮੈਂ ਉਹਨੂੰ ਫੋਨ ਕੀਤਾ, ਕਹਿੰਦਾ ਤੁਹਾਡੇ ਘਰ ਜਿਹੜਾ ਸਮਾਨ ਪਿਆ ਜਿੱਦਾਂ ਤੁਸੀਂ ਲੈਟਰਨ ਬਾਥਰੂਮ ਚੇਂਜ ਕੀਤਾ ਆ ਉਹਦਾ ਸਮਾਨ ਤੁਸੀਂ ਬਾਹਰ ਸਿੱਟ ਕੇ ਆ, ਬਾਹਰ ਉਹ ਗਲੀ ਚ ਪਿਆ ਸਕਿਪ ਨੂੰ ਲੈਣ ਤੇ ਛੱਡ ਕੇ ਆਏ ਤੁਸੀਂ, ਮੈਂ ਕਿਹਾ ਸਮਾਨ ਮੇਰੇ ਘਰ ਪਿਆ ਅਸੀਂ ਤਾਂ ਛੱਡਿਆ ਨੀ ਹੈ, ਉਹ ਮੈਨੂੰ ਨੀ ਦੱਸਿਆ ਸੀ ਨੀ, ਆਪ ਹੀ ਛੱਡਿਆ ਦਾ ਬਾਹਰ, ਉਹ ਮੈਨੂੰ ਪਤਾ ਨੀ ਸੀ, ਉਹ ਮੈਂ ਉਹਨਾਂ ਉਦੇ ਲੜੀ ਜਾਵਾਂ, ਮੈਂ ਕਿਹਾ ਸਮਾਨ ਤੁਹਾਡੇ ਬੇੜੇ ਪਿਆ, ਉਹ ਜਦੋਂ ਮੈਂ ਦੇਖਿਆ ਤਾਂ ਬੇੜਾ ਬਿਲਕੁਲ ਖਾਲੀ ਪਿਆ, ਬਿਲਕੁਲ ਬੇੜਾ ਬਿਲਕੁਲ ਖਾਲੀ ਸੀਗਾ,
ਉਹ
ਫੇਰ ਮੈਂ ਗੱਲ ਕੀਤੀ
ਇਹ ਗੱਲ। ਉਹ ਹੁਣ ਦੇਖੋ ਬੋਰ ਕਰਾਉਣ ਦੇ ਲਈ ਮੈਨੂੰ ਐਪਲੀਕੇਸ਼ਨ ਪਾਉਣੀ ਪੈਣੀ ਹੈ, ਲਾਇਸੈਂਸ ਦੇ ਨਾਲ ਉਹਨੂੰ ਜੋੜਨਾ ਪੈਣਾ, ਜੋੜ ਕੇ ਜਦੋਂ ਜੁੜ ਜਾਣਾ ਅਪਰੂਵ ਹੋਣਾ ਤੇ ਉਹਦਾ $2,500 ਉਹਦੀ ਫੀਸ ਹੈ, ਉਹਨੀ ਫਿਰ ਡਿਪਾਰਟਮੈਂਟ ਨੇ ਦੇਖਣ ਆਉਣਾ ਵੀ ਬੋਰ ਕਰਨਾ ਕਿਸ ਥਾਂ ਦੇ ਉੱਤੇ ਆ, ਔਰ ਉਹ ਅਪਰੂਵ ਹੋਣਾ ਆ ਤਾਂ ਫੇਰ ਬੋਰ ਹੋਣਾ, ਤੇ ਉਹ ਜਿਹੜਾ ਬੋਰ ਆ ਧਰਤੀ ਦੇ ਵਿੱਚ ਨਾ ਮੋਰੀ ਕੱਢਣੀ ਇੱਥੇ ਇਲੀਗਲ ਹੈ ਆਸਟ੍ਰੇਲੀਆ ਦੇ ਵਿੱਚ, ਇੰਡੀਆ ਚ ਵੀ ਆ।
ਹਾਂਜੀ ਹਾਂਜੀ ਹਾਂਜੀ,
ਤੁਸੀਂ ਧਰਤੀ ਦੇ ਵਿੱਚ
ਹਾਂ,
ਤੁਸੀਂ ਧਰਤੀ ਦੇ ਵਿੱਚ ਮੋਰੀ ਕੱਢਣੀ ਆ ਨਾ, ਤੁਹਾਨੂੰ ਅਪਰੂਵਲ ਲੈਣਾ ਪੈਣਾ ਆ, ਉਹਦਾ ਮਕਸਦ ਕੀ ਆ, ਅਪਰੂਵਲ ਲੈਣ ਦਾ ਮਤਲਬ ਕੀ ਆ, ਪਬਲਿਕ ਸੇਫਟੀ ਆ ਕਿ ਉਹ ਨਕਸ਼ੇ ਤੇ ਚੜ ਜਾਂਦੀ ਆ, ਉਹਨੂੰ ਤੁਸੀਂ ਨਾ ਆਨਲਾਈਨ ਸਰਚ ਕਰ ਲਓ, ਨਿਊ ਸਾਊਥ ਵੇਲਸ ਦਾ ਇੱਕ ਟੂਲ ਆਉਂਦਾ ਆ, ਆਨਲਾਈਨ ਟੂਲ ਆਉਂਦਾ ਆ, ਉਹਨੂੰ ਡਾਊਨਲੋਡ ਕਰ ਲਓ ਤੇ ਗੂਗਲ ਅਰਥ ਨਾਲ ਜੋੜ ਲਓ, ਤੁਸੀਂ ਆਸਟ੍ਰੇਲੀਆ ਦੇ ਜਿਹੜੇ ਕਿ ਨਾਟ ਆਸਟ੍ਰੇਲੀਆ, ਨਿਊ ਸਾਊਥ ਵੇਲਸ ਦੇ ਵਿੱਚ ਜਿੰਨੀਆਂ ਵੀ ਧਰਤੀ ਚ ਮੋਰੀਆਂ ਕੱਢੀਆਂ ਹੋਈਆਂ, ਚਾਹੇ ਉਹ ਬੋਰ ਹੈ ਚਾਹੇ ਉਹ ਖੂਹ ਹੈ, ਉਹ ਸਾਰਿਆਂ ਦਾ ਨਕਸ਼ਾ ਉੱਥੇ ਆ ਜਾਏਗਾ ਕਿ ਇੱਥੇ ਇੱਥੇ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਆ, ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਮੋਰੀਆਂ ਕਿੱਥੇ ਕਿੱਥੇ ਨੇ ਕੱਢੀਆਂ ਹੋਈਆਂ, ਹਨਾ, ਚਾਹੇ ਉਹ ਬੋਰ ਬੰਦ ਹੋ ਗਿਆ ਆ ਚਾਹੇ ਚੱਲ ਰਿਹਾ ਆ, ਸੋ ਇਸ ਕਰਕੇ ਉਹ ਇੱਕ ਪ੍ਰੋਸੀਜਰ ਫੋਲੋ, ਇਹ ਪ੍ਰੋਸੀਜਰ ਇੰਡੀਆ ਚ ਵੀ ਆ ਪਰ ਅਸੀਂ ਉਹਨੂੰ ਫੋਲੋ ਨਹੀਂ ਕਰਦੇ। ਜੇ ਹੁਣ ਆਪਾਂ ਕਹੀਏ ਨਾ ਸਰਕਾਰ ਕੁਛ ਨਹੀਂ ਕਰਦੀ, ਜੇ ਮੰਨ ਲਓ ਅੱਜ ਦੀ ਤਰੀਕ ਚ ਉਹ ਕਰਨ ਲੱਗ ਪਵੇ ਨਾ ਜੋ ਕਰ ਜੋ ਉਹਨਾਂ ਨੂੰ ਅਖਤਿਆਰ ਦਿੱਤੇ ਹੋਏ ਆ, ਸੀ ਮੇਰਾ ਖਿਆਲ ਸਾਡੇ 90% ਪਿੰਡ ਖਾਲੀ ਹੋ ਜਾਣਗੇ, ਸਾਰੇ ਇਲੀਗਲ ਹੈ ਸਾਰਾ ਕੁਛ, ਸਾਰੀ ਸਾਰੇ ਸ਼ਹਿਰ ਜਿਹੜੇ ਨੇ ਸ਼ਹਿਰ ਤਾਂ ਤਕਰੀਬਨ 100% ਹੀ ਖਾਲੀ ਹੋ ਜਾਣਗੇ, ਸਾਰੀ ਅਵੈਧ। ਹੁਣ ਪਿੱਛੇ ਜੇ ਸੁਖਬੀਰ ਬਾਦਲ ਨੇ ਹੁਣ ਕੀਤਾ ਹੀ ਸੀਗਾ ਵੀ ਤੁਹਾਡੀਆਂ ਸਾਰੀਆਂ ਕਲੋਨੀਆਂ ਇਲੀਗਲ ਆ, ਤੁਸੀਂ ਤਾਂ ਕਿਸੇ ਨੇ ਅਪਰੂਵਲ ਨਹੀਂ ਲਿਆ ਹੋਇਆ, ਠੀਕ ਹੈ ਨਾ, ਅਸੀਂ
ਉਹਨੇ ਲੀਗਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨੂੰ ਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ,
ਲੋਕ ਉਹਦੇ ਪਿੱਛੇ ਪੈ ਗਏ ਸੀ। ਇੱਦਾਂ ਹੀ ਡਾਕਟਰ ਮਨਮੋਹਨ ਸਿੰਘ ਨੇ ਦਿੱਲੀ ਦੇ ਵਿੱਚੋਂ ਇੰਡਸਟਰੀ ਕੱਢਣ ਦੀ ਕੋਸ਼ਿਸ਼ ਕੀਤੀ, ਜਿਹੜੇ ਪਾਣੀ ਦੀ ਸਪਲਾਈ ਘਰਾਂ ਨੂੰ ਜਾਂਦੀ ਆ, ਬਿਜਲੀ ਜਾਂਦੀ ਆ, ਉਹਨਾਂ ਉਹ ਘਰੇਲੂ ਕਨੈਕਸ਼ਨ ਹੈ, ਲੋਕਾਂ ਨੂੰ ਸਬਸਿਡਾਈਜ਼ ਕਨੈਕਸ਼ਨ ਹੈ, ਉਹਨਾਂ ਦੇ ਵਿੱਚ ਲੋਕਾਂ ਨੇ ਮਸ਼ੀਨਾਂ ਲਾ ਲਾ ਕੇ ਪਾਣੀ ਜਿਹੜਾ ਨਾਲੀਆਂ ਚ ਇੰਡਸਟਰੀਅਲ ਦਾ ਕਰ ਕਰਕੇ ਇੰਨਾ ਕੁ ਪੋਲਿਊਟ ਕਰਤਾ ਸੀ ਕਿ ਇੰਡਸਟਰੀ ਕੱਢਣੀ ਪੈਣੀ ਸੀ, ਉੱਤੋਂ ਕੈਮੀਕਲ ਚੱਲ ਰਹੇ ਸੀ, ਸਲਫਿਊਰਿਕ ਐਸਿਡ ਮਹੱਲਿਆਂ ਚ ਆ ਰਹੇ ਸੀਗੇ, ਮਤਲਬ ਖਤਰਨਾਕ ਤੋਂ ਖਤਰਨਾਕ ਜਿਹੜੇ ਆ ਮਟੀਰੀਅਲਸ ਮਹੱਲਿਆਂ ਚ ਲਿਆਂਦੇ ਜਾਂਦੇ ਸੀ ਫੈਕਟਰੀਆਂ ਚਲਾਉਣ ਨੂੰ ਘਰਾਂ ਦੇ ਵਿੱਚ, ਉਹ ਕੱਢਣਾ ਚਾਹੁੰਦੀ ਸੀ ਸਰਕਾਰ, ਲੋਕਾਂ ਨੇ ਸਾਥ ਨਹੀਂ ਦਿੱਤਾ, ਲੋਕ ਉਹ ਕਹਿੰਦੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਇੱਦਾਂ ਦੇ ਗੰਦੇ ਮਾਹੌਲ ਚ ਖਤਰਨਾਕ ਮਾਹੌਲ ਚ ਰਹਿਣ ਦੇ ਇੱਛੁਕ ਹੈ, ਕੋਈ ਪ੍ਰੋਬਲਮ।
ਬਿਲਕੁਲ ਅਮਨਦੀਪ, ਹੁਣ ਜਿਹੜੀ ਹੁਣ ਰੰਗਾਈ ਦੀ ਇੰਡਸਟਰੀ ਆ ਜਿੱਥੇ ਰੰਗ ਦਾ ਕੰਮ ਕਰਦੇ ਆ, ਜਿੱਦਾਂ ਦਿੱਲੀ ਦੇ ਸ਼ਹਿਰ ਦੇ ਗਲੀਆਂ ਦੇ ਵਿੱਚ ਰੰਗਾਈ ਦਾ ਕੰਮ ਕਰਦੇ ਆ,
ਲੁਧਿਆਣੇ
ਕਈ ਇੰਡਸਟਰੀਆਂ ਇੱਦਾਂ ਦੀ ਜਿੱਥੇ ਕੈਮੀਕਲ ਯੂਜ ਹੁੰਦਾ ਉਹ ਲੈ ਕੇ ਆਉਂਦੇ ਆ, ਉਹ ਨਾਲੀਆਂ ਵਿੱਚ ਛੱਡਦੇ ਆ, ਉਹਨਾਂ ਦੀ ਸਮੈਲ ਫੈਲਦੀ ਆ, ਉਹਨਾਂ ਬਿਮਾਰੀਆਂ ਫੈਲਦੀਆਂ ਆ, ਉਹ ਨਾਲੀਆਂ ਖਰਾਬ ਹੁੰਦੀਆਂ, ਤੁਹਾਡੇ ਸਿਹਤ ਖਰਾਬ ਹੁੰਦੀ ਆ। ਸਰਕਾਰ ਇਤੋਂ ਇੱਥੇ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਅਸੀਂ ਕਹਿੰਦੇ ਆ ਨਾ ਚੀਨ ਨੇ ਬੜੀ ਤਰੱਕੀ ਕੀਤੀ ਆ, ਚੀਨ ਚ ਚੀਜ਼ਾਂ ਸਸਤੀਆਂ ਬਣਦੀਆਂ, ਉੱਥੇ ਸਕੇਲਸ ਆਫ ਇਕਾਨਮੀ ਲਾਗੂ ਹੁੰਦੀ ਆ, ਸਕੇਲਸ ਆਫ ਇਕਾਨਮੀ ਉਦੋਂ ਹੁੰਦੀ ਜਦੋਂ ਤੁਸੀਂ ਵੱਧ ਤੋਂ ਵੱਧ ਚੀਜ਼ਾਂ ਪ੍ਰੋਡਿਊਸ ਕਰਦੇ ਆ ਔਰ ਸਪੈਸ਼ਲਾਈਜ਼ਡ ਇਲਾਕੇ ਵਿੱਚ ਪੈਦਾ ਕਰਦੇ ਆ, ਤੇ ਉੱਥੇ ਉਹਨਾਂ ਨੇ ਉਹ ਕਲਚਰ ਲਿਆਂਦਾ ਆ। ਲੇਕਿਨ ਭਾਰਤ ਦੀ ਜਿਹੜੀ ਇੰਡਸਟਰੀ ਆ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਹਾਲੇ, ਕਿਉਂਕਿ ਇੱਥੇ ਇੰਡਸਟਰੀ ਹਲੇ ਲੋਕਲਾਈਜ਼ਡ ਹੀ ਆ। ਜਿਲੇ ਵੀ ਕੋਈ ਵੀ ਤੁਸੀਂ ਰੈਵੋਲੂਸ਼ਨ ਲਿਆਉਣ ਦੀ ਕੋਸ਼ਿਸ਼ ਕਰਦੇ ਇੰਡਸਟਰੀ ਦੇ ਵਿੱਚ, ਤਾਂ ਤੁਹਾਡਾ ਜਿਹੜਾ ਡੈਮੋਕ੍ਰੈਟਿਕ ਸੈਟਅਪ ਆ, ਤੁਹਾਡੀ ਜਿਹੜੀ ਜ਼ਿਆਦਾ ਆਜ਼ਾਦੀ ਦਿੱਤੀ ਉਹ ਤੁਹਾਡੇ ਆੜੇ ਆਉਂਦੀ ਆ, ਉਸ ਕਰਕੇ ਸਰਕਾਰ ਨੂੰ ਬੜਾ ਨੁਕਸਾਨ ਹੁੰਦਾ ਤੇ ਉਹ ਆਪਣੀ ਪਾਲਿਸੀ ਨੂੰ ਇੰਪਲੀਮੈਂਟ ਨਹੀਂ ਕਰ ਸਕਦੀ ਇੰਡਸਟਰੀਅਲ ਪਾਲਿਸੀ ਨੂੰ ਜਿੰਨੀਆਂ ਵੀ। ਹੁਣ GST ਆ, GST ਦਾ ਮਤਲਬ ਕੀ ਹੈ, ਗਰੋਸ ਐਂਡ ਗੁਡਸ ਐਂਡ ਸਰਵਿਸ ਟੈਕਸ ਆ, ਜਿੰਨੀਆਂ ਵੀ ਤੁਸੀਂ ਸਰਵਿਸਿਜ਼ ਜਾਂ ਗੁਡਸ ਲੈਣੇ ਆ ਉਹਨਾਂ ਤੇ ਟੈਕਸ ਲੱਗਦਾ। ਇਹਦੇ ਨਾਲ ਹੁੰਦਾ ਇਹ ਆ, ਜਿਹੜੇ ਲੋਕ ਟੈਕਸ ਨਹੀਂ ਦਿੰਦੇ ਜਿਦਾਂ ਤੁਹਾਡੀ ਆਮਦਨ ਜ਼ਿਆਦਾ ਟੈਕਸ ਨੂੰ ਇਵੇਜਨ ਕਰਦੇ ਆ, ਟੈਕਸ ਨਹੀਂ ਦਿੰਦੇ, ਸਰਕਾਰ ਨੂੰ ਘਾਟਾ ਪੈਂਦਾ, ਉਹਦੇ ਤੋਂ ਛੁਟਕਾਰਾ ਪਾਉਣ ਦੇ ਲਈ ਉਹਨਾਂ ਚੀਜ਼ਾਂ ਤੇ ਟੈਕਸ ਲਾ ਦਿਓ ਜਿਹੜੇ ਲੋਕ ਲੈਂਦੇ ਆ। ਚੀਜ਼ ਤਾਂ ਲਓਗੇ ਨਾ, ਫਿਰ ਟੈਕਸ ਵੀ ਦਓਗੇ। ਤੇ ਹੁਣ ਜਿਹੜਾ GST ਆ, ਦਿਸ ਇਜ਼ ਵਨ ਆਫ ਦਾ ਬੈਸਟ ਮੋਨਿਟਰੀ ਪਾਲਿਸੀ ਆ ਜਾਂ ਫਿਸਕਲ ਪਾਲਿਸੀ ਆ ਜਿਹੜੀ ਕਿ ਸਰਕਾਰ ਨੇ ਲਾਗੂ ਕੀਤੀ ਆ। ਇਹਨੂੰ ਫਿਸਕਲ ਪਾਲਿਸੀ ਵੈਸੇ ਕਹਿੰਦੇ ਅਸੀਂ, ਜਿਹੜੀ ਸਰਕਾਰ ਨੇ ਲਾਗੂ ਕੀਤੀ ਆ। ਇਹਦੇ ਨਾਲ ਟੈਕਸ ਜ਼ਿਆਦਾ ਕ੍ਰੀਏਟ ਹੁੰਦਾ, ਇਕੱਠਾ ਹੁੰਦਾ, ਫਿਰ ਉਹਨਾਂ ਪ੍ਰਦੇਸ਼ਾਂ ਚ ਜ਼ਿਆਦਾ ਦਿੱਤਾ ਜਾਂਦਾ ਜਿਹੜੇ ਕਿ ਘੱਟ ਡਿਵੈਲਪ ਆ। ਉਹਦੇ ਨਾਲ ਹੁੰਦਾ ਕਿ ਬੈਲੈਂਸ ਕ੍ਰੀਏਟ ਹੁੰਦਾ ਕਿ ਜਿਹੜੇ ਘੱਟ ਡਿਵੈਲਪ ਸਟੇਟ ਆ, ਜਿੱਦਾਂ ਨਾਗਾਲੈਂਡ ਆ, ਮੇਘਾਲਿਆ ਆ ਜਾਂ ਹੋਰ ਆ, ਜਿਹਨਾਂ ਸਟੇਟਾਂ ਦੀ ਆਮਦਨ ਘੱਟ ਆ, ਉਹਨਾਂ ਨੂੰ ਉਹਨਾਂ ਸਹਾਰਾ ਮਿਲਦਾ, ਜ਼ਿਆਦਾ ਪੈਸੇ ਉਧਰ ਨੂੰ ਜਾਂਦੇ ਉਸ ਪੂਲ ਦੇ ਵਿੱਚੋਂ, ਤਾਂ ਫਿਰ ਈਵਨਲੀ ਡਿਵੈਲਪਮੈਂਟ ਹੁੰਦੀ ਸਾਰੇ ਦੇਸ਼ ਦੇ ਵਿੱਚ। ਤਾਂ ਉਹਦਾ ਮਤਲਬ ਤਾਂ ਇਹ ਹੁੰਦਾ। ਹੁਣ ਇਹਦਾ ਇੰਪੈਕਟ ਤੁਸੀਂ ਦੇਖੇ ਹੋਊਗੇ ਆਸਟ੍ਰੇਲੀਆ ਦੇ ਵਿੱਚ, ਕਿ ਜਿਹੜੇ ਪਹਿਲੇ ਘੱਟ ਡਿਵੈਲਪ ਸਟੇਟ ਸੀਗੇ ਜਿਨ੍ਹਾਂ ਵਿੱਚ ਨਾਰਦਰਨ ਟੈਰੀਟਰੀ ਆ, ਤਸਮਾਨੀਆ ਆ, ਉਹਨਾਂ ਨੂੰ ਹੁਣ ਜਿਹੜੇ ਸੈਂਟਰ ਪੂਲ ਚੋਂ ਜ਼ਿਆਦਾ ਮਨੀ ਮਿਲਦੀ ਤਾਂ ਉਹ ਵੀ ਡਿਵੈਲਪ ਹੋ ਰਹੇ ਆ। ਤੇ ਹੁਣ ਇਹ ਅਗਰ ਇਹ ਮਨਮੋਹਨ ਸਿੰਘ ਕਰਨਾ ਚਾਹੁੰਦੇ ਸੀਗੇ ਪਰ ਉਹ ਕਰ ਨਹੀਂ ਸਕੇ ਕਿਉਂਕਿ ਉਹਦੀ ਉਹਨਾਂ ਦੀ ਜਿਹੜੀ ਸਰਕਾਰ ਦੀ ਸੀ ਪਾਵਰ ਸੀ ਬਹੁਤ ਘੱਟ ਸੀ।
ਹਾਂਜੀ ਅਮਰੀਕ ਜੀ, ਇਸ ਆਪਣੇ ਟੋਪਿਕ ਦੇ ਨਾਲ ਰਲਦੇ ਮਿਲਦੇ ਦੋ ਮੈਸੇਜ ਆ, ਉਹ ਆਪਾਂ
ਅੱਛਾ
ਉਹਦੇ ਬਾਰੇ ਗੱਲ ਕਰਾਂ। ਸੁਖਨਿੰਦਰ ਸਿੰਘ ਮੇਰੇ ਪਿੰਡ ਬਾਈ ਹਨਾ, ਕਹਿੰਦੇ ਨੇ ਕਿ ਹਾਂਜੀ ਬਾਈ ਕੀ ਹਾਲ ਚਾਲ ਹੈ ਜੀ। ਕਹਿੰਦੇ ਜਿਹੜੇ ਰਾਹੋਂ ਦੀ ਤੁਸੀਂ ਗੱਲ ਕਰ ਰਹੇ ਹਾਂ ਤੇ ਉੱਥੋਂ ਤਾਂ ਰੇਤਾ ਚੱਕ ਕੇ ਆਪਾਂ ਗੁਰੂਨਾ ਸਾਹਿਬ ਸਾਡੇ ਨਾ ਸ਼ਹੀਦਾਂ ਦੀ ਜਗ੍ਹਾ ਉੱਥੇ ਪਾ ਲਿਆ। ਬਿਲਕੁਲ ਆਪਾਂ ਇਕੱਠੇ ਅਸੀਂ ਇਕੱਠੇ ਸੇਵਾ ਕਰਦੇ ਰਹੇ ਜੀ, ਸਾਲ ਚ ਦੋ ਤੋਂ ਤਿੰਨ ਤਿੰਨ ਵਾਰੀ ਸਾਡੇ ਲੱਗਦੇ ਹੁੰਦੇ ਸੀ ਤੇ ਅਸੀਂ ਉੱਥੋਂ ਰੇਤਾ ਚੱਕ ਚੱਕ ਕੇ, ਮੈਂ ਖੁਦ ਲਿਆਂਦਾ ਉੱਥੋਂ ਨਹਿਰਾਂ ਚੋਂ ਚੱਕ ਚੱਕ ਕੇ ਅਸੀਂ ਪਿੰਡ ਵਾਲਿਆਂ ਨੇ। ਸੋ ਉਹ ਜਿਹੜੀ ਅਵੈਧ ਮਾਈਨਿੰਗ ਹੈ ਉਹ ਅਸੀਂ ਆਪ ਕਰ ਚੁੱਕੇ ਹਾਂ ਸਾਰਾ ਕੁਛ ਹਨਾ। ਸੋ ਅਸੀਂ ਇੱਥੇ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਸੀ ਉਹਦੇ ਵਿੱਚ। ਦੂਜੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਨਾਲ ਜੁੜੇ ਸੀ ਮੈਸੇਜ ਰਾਹੀਂ ਪਾਲਾ ਬੈਂਸ ਕੋਬਰਮ ਤੋਂ, ਕਹਿੰਦੇ ਨੇ ਕਿ ਭਾਜੀ ਸਾਡੇ ਪਿੰਡ ਦੇ ਲੋਕਾਂ ਨੇ ਵੀ ਜਿਨ੍ਹਾਂ ਦੀ ਚੋ ਦੇ ਦੋਨੇ ਪਾਸੇ ਜ਼ਮੀਨ ਲੱਗਦੀ ਸੀ ਉਹਨਾਂ ਸਾਰਿਆਂ ਨੇ ਚੋ ਪੂਰ ਦਿੱਤੇ ਕਿ ਹੁਣ ਕਿਹੜਾ ਚੋ ਆਉਂਦੇ ਨੇ। ਭਾਜੀ ਪਿਛਲੇ ਸਾਲ ਹੀ ਇੱਕ ਮੀਂਹ ਪਿਆ, ਬਸ ਫਿਰ ਕੀ ਸੀ, ਚੋ ਨੇ ਆਪਣਾ ਰਾਹ ਲੱਭ ਲਿਆ ਜੀ ਤੇ ਸਭ ਕੁਛ ਤਹਿਸ ਨਹਿਸ ਕਰ ਦਿੱਤਾ ਤੇ ਬਾਕੀ ਕਿਸਾਨਾਂ ਦਾ ਵੀ ਬਹੁਤ ਨੁਕਸਾਨ ਕਰ ਦਿੱਤਾ। ਦੁਬਾਰਾ ਕਿਸੇ ਨੇ ਚੋ ਨਹੀਂ ਪੂਰਿਆ, ਹੁਣ ਬਹੁਤ ਵਧੀਆ ਪਾਣੀ ਲੰਘ ਗਿਆ ਤੇ ਕਿਸੇ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ। ਅਮਰੀਕ ਜੀ, ਇਹ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਆਈ ਹੈ ਕਿ ਹਰਿਤ ਕ੍ਰਾਂਤੀ ਜਾਂ ਕਹਿ ਲਓ ਕੋਈ ਖੇਤਾਂ ਦੇ ਵਿੱਚੋਂ ਆਮਦਨ ਕੱਢਣ ਦੇ ਨਜ਼ਰੀਏ ਨੂੰ ਲੈ ਕੇ ਅਸੀਂ ਇਹੋ ਜਿਹੇ ਥਾਂ ਵੀ ਪੂਰ ਲਏ, ਉੱਥੇ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੇ ਕੁਦਰਤੀ ਲਾਂਘੇ ਸੀ, ਜਿਹੜੇ ਕੁਦਰਤੀ ਲਾਂਘੇ ਪਾਣੀ ਦੇ ਸੀ, ਜਿਹੜੇ ਕੁਦਰਤੀ ਲਾਂਘੇ ਝਿੜੀਆਂ ਦੇ ਸੀ ਜਾਂ ਕੁਦਰਤੀ ਥਾਂ ਸੀਗੇ ਜਿੱਥੇ ਜੰਗਲ ਝਿੜੀਆਂ ਹੋਣੀ ਚਾਹੀਦੀ ਸੀ, ਅਸੀਂ ਉਹ ਸਾਰਾ ਹੀ ਤਹਿਸ ਨਹਿਸ ਕਰ ਦਿੱਤਾ, ਚੱਕ ਦਿੱਤਾ। ਹੁਣ ਜਦੋਂ ਇਸ ਇੱਕ ਚੋ ਦੇ ਵਿੱਚ ਮੰਨ ਲਓ 20 ਖੇਤ ਬਣੇ ਹੋਏ ਨੇ, ਉਹ ਹੁਣ ਹੜ ਗਏ ਆ, ਉਹ ਪਹਿਲੀ ਗੱਲ ਤਾਂ ਪਹਿਲਾ ਕਸੂਰ ਤਾਂ ਉਸ ਫਾਰਮਰ ਦਾ ਹੋਣਾ ਚਾਹੀਦਾ ਜਿਹਨੇ ਉਸ ਨੂੰ ਕੁਦਰਤ ਦੇ ਕਾਨੂੰਨ ਦੇ ਉਲਟ ਜਾ ਕੇ ਉੱਤੇ ਕਬਜ਼ਾ ਕਰਕੇ ਉਸ ਥਾਂ ਨੂੰ ਪੂਰ ਕੇ ਉੱਥੇ ਫਸਲ ਲਾਈ ਆ। ਉਹਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ, ਉਹਨੂੰ ਕੋਈ ਵੀ ਉਹਦੀ ਹੈਲਪ ਨਹੀਂ ਹੋਣੀ ਚਾਹੀਦੀ। ਠੀਕ ਹੈ,
ਦੇਖੋ ਇੱਕ ਤਾਂ ਮਨਦੀਪ ਉਹਨੇ ਆਮ ਪਾਣੀ ਦਾ ਮੈਸੇਜ ਨੂੰ ਬਲੌਕ ਕੀਤਾ, ਉਹ ਆਪ ਵੀ ਹੜਿਆ, ਉਹਦੀ ਫਸਲਾਂ ਵੀ ਹੜੀਆਂ, ਪਾਣੀ ਨੇ ਦਬਾਅ
ਨਾਲਦਿਆਂ ਨੂੰ ਵੀ ਖਰਾਬ
ਕੀਤਾ, ਉਸ ਕਰਕੇ ਆਮ ਆਬਾਦੀ ਨੂੰ ਵੀ ਉਹਦਾ ਇੰਪੈਕਟ ਪਿਆ ਬਾਅਦ ਚ।
ਹਾਂ, ਹੁਣ ਮੈਂ ਕਈ ਇਹੋ ਜਿਹੇ ਪਿੰਡ ਦੇਖੇ ਨੇ ਜੀ ਜਿੱਥੇ ਚੋ ਦੇ ਵਿੱਚ ਉੱਦੀ ਸੜਕ ਬਣਾਈ ਹੋਈ ਆ, ਉਹ ਬੰਨ ਮੰਗਰ ਕੰਮ ਕਰਦੀ ਆ, ਪੂਰ ਭਰਤੀ ਭਰਤੀ ਚੋ ਦੇ ਜਾਣੀ ਕਿ ਕਰਾਸ ਪੁਲ ਬਣਾਉਣ ਦੀ ਬਜਾਏ, ਹੇਠਾਂ ਪੁਲੀਆਂ ਪਾਉਣ ਦੀ ਬਜਾਏ ਨਾ ਉਹਦੇ ਉੱਪਰ ਸੜਕ ਬਣਾ ਦਿੱਤੀ। ਕੱਲੀ ਸਰਕਾਰ ਨੇ ਵੀ ਅਣਗਹਿਲੀਆਂ ਕੀਤੀਆਂ ਇਹਦੇ ਵਿੱਚ ਕਿ ਉਹਨਾਂ ਨੇ ਉਹ ਪੁਲੀਆਂ ਨਹੀਂ ਪਾਈਆਂ, ਪਰ ਉਹਦੇ ਵਿੱਚ ਪੁਲੀਆਂ ਪਾਉਣ ਦੀ ਤੁਹਾਨੂੰ ਮੈਂ ਇੱਕ ਸਟੋਰੀ ਸੁਣਾਉਣਾ। ਚੋ ਜਾ ਰਿਹਾ ਸੀ ਇੱਕ ਜਿੱਥੇ ਪਤਾ ਵੀ ਚੋ ਜਾ ਰਿਹਾ,
ਅੱਛਾ ਜੀ,
ਰੋਡ ਬਣ ਰਿਹਾ ਸੀ, ਪੁਲੀਆਂ ਸਟਾਈਆਂ ਹੋਈਆਂ ਸੀ, ਪੁਲੀਆਂ ਸਟਾਈਆਂ ਹੋਈਆਂ ਸੀਗੀਆਂ ਪਾਉਣ ਨੂੰ ਹੇਠਾਂ, ਦੂਸਰੇ ਪਾਸੇ ਵਾਲਿਆਂ ਨੇ ਉਹ ਪੈਣ ਨਹੀਂ ਦਿੱਤੀਆਂ ਉਹ ਪੁਲੀਆਂ, ਉਹਨਾਂ ਨੂੰ ਧਮਕਾਇਆ, ਡਰਾਇਆ, ਫੋਨ ਕਰਾਏ ਵੀ ਇਹ ਪੁਲੀ ਨਹੀਂ ਪਾਣੀ, ਕਿਉਂ ਨਹੀਂ ਪਾਉਣੀ, ਉਹ ਕਹਿੰਦੇ ਜੇ ਪੁਲੀ ਪਾਤੀ ਤਾਂ ਉਹਨਾਂ ਦਾ ਪਾਣੀ ਸਾਡੇ ਵੱਲ ਨੂੰ ਆ ਜਾਣਾ, ਸਾਡੇ ਖੇਤ ਹੜ ਜਾਣੇ ਆ। ਠੀਕ ਹੈ ਨਾ, ਜਿਹੜਾ ਕਿ ਪਾਣੀ ਪਹਿਲੇ ਉਹਨੀ ਆਪਣਾ ਇੱਕ ਸ਼ਾਰਟ ਟਰਮ ਬੈਨੀਫਿਟ ਦੇਖਦੇ ਹੋਏ ਉਹ ਪੁਲੀ ਨਹੀਂ ਪਵਾਈ, ਉਦੇ ਪਵਾਤਾ ਤੇ ਬੇਚਾਰੇ ਪਿਛਲੇ ਵਾਲਿਆਂ ਦੇ ਪਾਣੀ ਰੁਕ ਗਿਆ, ਉੱਥੇ ਉਹ ਪਾਣੀ ਖੜ ਜਾਂਦਾ, ਮੋਹਰੇ ਵਾਲੇ ਠੀਕ ਰਹਿ ਜਾਂਦੇ ਆ, ਸੜਕ ਦੇ ਉੱਤੋਂ ਦੀ ਪਾਣੀ ਜਾਣ ਲੱਗ ਜਾਂਦਾ ਹਨਾ, ਕਿਉਂਕਿ ਪਾਣੀ ਨੇ ਤਾਂ ਜਾਣਾ ਹੀ ਆ। ਸੋ ਇਹ ਜਿਹੜੀਆਂ ਬੇਵਕੂਫੀਆਂ ਨੇ ਇਹ ਪਹਿਲਾਂ ਅਸੀਂ ਕੀਤੀਆਂ, ਅਸੀਂ ਜਿਹੜੇ ਅਫੀਸ਼ੀਅਲ ਹੈ, ਇੰਜੀਨੀਅਰ ਹੈ, ਉਹਨਾਂ ਨੂੰ ਦਬਕਾ ਡਮਗਾ ਕੇ ਉਹਨਾਂ ਤੋਂ ਵੀ ਅਸੀਂ ਕਰਵਾਈਆਂ ਹੋਈਆਂ ਬੇਵਕੂਫੀਆਂ, ਉਹਨੇ ਵੀ ਇੰਪਲੀਮੈਂਟ ਨਹੀਂ ਕੀਤਾ। ਅਸੀਂ ਬਹੁਤ ਸਾਰੇ ਜਿਹੜੇ ਆਪਣੇ ਆਲੇ ਦੁਆਲੇ ਦੇ ਵਾਟਰਵੇਜ ਆ ਬੰਦ ਕੀਤੇ ਹੋਏ ਨੇ ਪਿੰਡਾਂ ਦੇ ਵਿਚ। ਇੱਕ ਬਹੁਤ ਵੱਡੀ ਸਮੱਸਿਆ, ਜਿੱਦਾਂ ਪਾਲੇ ਨੇ ਕਿਹਾ ਕਿ ਪਿਛਲੇ ਸਾਲ ਕੁਦਰਤ ਨੇ ਆਪੇ ਬਣਾ ਲਿਆ ਤੇ ਹੁਣ ਉਹਨੂੰ ਕਿਸੇ ਨੇ ਪੂਰਿਆ ਨਹੀਂ, ਐਤਕੀ ਕੋਈ ਪ੍ਰੋਬਲਮ ਨਹੀਂ ਆਈ ਪਿੰਡ ਦੇ ਵਿਚ। ਇਹ ਕਾਮਨ ਸੈਂਸ ਹੈ, ਪਿੰਡ ਦੇ ਤੁਸੀਂ ਪੁਰਾਣੇ ਪਿੰਡਾਂ ਦੇ ਸਟਰਕਚਰ ਦੇਖ ਲਓ, ਪਿੰਡ ਉੱਚੇ ਕਰਕੇ ਬਣਾਏ ਜਾਂਦੇ ਸੀਗੇ, ਤੱਗੀ ਜਿਹੜੀ ਪਿੰਡ ਦੇ ਨਾ ਉੱਪਰਲੀ ਜਿਹੜੀ ਟੀਸੀ ਉਹਨੂੰ ਕਹਿੰਦੇ, ਟੀਸੀ ਉੱਚੀ ਰੱਖੀ ਜਾਂਦੀ ਸੀ, ਲੋਕ ਸਦਾਈ ਨਹੀਂ ਸੀਗੇ, ਹੁਣ ਅਸੀਂ ਸਦਾਈ ਹਾਂ, ਵੀ ਆਰ ਇਡੀਅਟ
ਹੁਣ ਸਦਾਈ
ਹਾਂ, ਉਹ ਉਸ ਵੇਲੇ ਲੋਕ ਸਿਆਣੇ ਹੁੰਦੇ ਸੀ, ਹੁਣ ਵੀ ਆਰ ਇਡੀਅਟ। ਤੇ ਹੁਣ ਜਿਹੜੀ ਆ ਵੀ ਹੈ ਨਾ ਇਡੀਅਟ ਵਾਲੀ ਗੱਲ ਹੈ, ਜਿਹੜਾ ਅਸੀਂ ਹੜ ਆ ਗਿਆ, ਫਸਲ ਡੁੱਬ ਗਈ, ਇਹ ਤਾਂ ਹੋਣੀ ਹੋਣੀ ਆ, ਉਹ ਜਾਨਾਂ ਬਚ ਗਈਆਂ, ਅਸੀਂ ਕੰਮ ਕੀ ਕਰ ਰਹੇ ਹਾਂ, ਫਰਸਟ੍ਰੇਸ਼ਨ ਜਿਹੜੀ ਆ ਅਸੀਂ ਕੱਢ ਰਹੇ ਹਾਂ ਕਿਤੇ ਤੇ, ਹੋਰ ਤਾਂ ਅਸੀਂ ਕਿਤੇ ਕੱਢ ਨਹੀਂ ਸਕਦੇ, ਅਸੀਂ ਆਪਣੀਆਂ ਗਲਤੀਆਂ ਤਾਂ ਦੇਖ ਨਹੀਂ ਸਕਦੇ, ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਗਾਲਾਂ ਕੱਢਣ ਲੱਗ ਜਾਓ, ਬਸ ਇਹ ਇੱਕ ਅਸੀਂ ਈਜ਼ੀ ਵੇ ਆਊਟ ਜਿਹੜਾ ਹੈ ਭੜਾਸ ਕੱਢਣ ਦਾ ਰੱਖ ਲਿਆ ਹੈ। ਔਰ ਉਹੀ ਬੰਦੇ ਫਿਰ ਜਿਹੜੇ ਗਾਲਾਂ ਕੱਢਦੇ ਨੇ, ਅਗਲੀਆਂ ਇਲੈਕਸ਼ਨਾਂ ਦੇ ਵਿੱਚ ਸਾਰਿਆਂ ਨੂੰ ਵੱਧ ਪੋਸਟਰ ਉਹੀ ਲਾਉਂਦੇ ਦਿਖਾਈ ਦਿੱਤੇ ਜਾਣਗੇ ਤੁਹਾਨੂੰ,
ਬਿਲਕੁਲ
ਜਾਲੀ ਵੋਟਾਂ ਪਵਾਉਂਦੇ ਉਹੀ ਬੰਦੇ ਦਿਖਾਈ ਦਿੱਤੇ ਜਾਣਗੇ ਫਿਰ,
ਜਿਹੜੀ ਅਸੀਂ ਬਾਹਰੋਂ ਮੰਗਾਏ ਹੁੰਦੇ ਲੀਡਰ, ਮੰਗੋਲੀਆਂ ਤੋਂ ਲੀਡਰ ਮੰਗਾ ਕੇ ਲਾਏ ਹੁੰਦੇ, ਉਹਨਾਂ ਨੂੰ ਗਾਲੇ ਕੱਢਣ ਲੱਗ ਪੈਂਦੇ ਆ।
ਹਾਂ, ਸੋ ਪੁਸ਼ਪ ਡਟਵਾਲ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਇੱਕ ਕੁਐਸਚਨ ਪੁੱਛਿਆ, ਥੋੜੀ ਦੇਰ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਤੇ ਬਾਕੀ ਨਾ ਨਵਰਾਜ ਹੁਣਾਂ ਨੇ ਇੱਕ ਗੱਲ ਸ਼ੇਅਰ ਕੀਤੀ, ਅਮਰੀਕ ਜੀ ਏਦਾਂ ਕਰਦੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਤੇ ਬ੍ਰੇਕ ਤੋਂ ਬਾਅਦ ਆਪਾਂ ਟੋਪਿਕ ਜਾਰੀ ਰੱਖਾਂਗੇ, ਬੜੇ ਇੰਟਰਸਟਿੰਗ
ਵਿਸ਼ੇ ਨਾ ਬਦਲੀਏ ਹੁਣ, ਹੜਾਂ ਬਾਰੇ ਤਾਂ ਕਾਫੀ ਗੱਲ ਹੋ ਗਈ, ਹੋਰ ਵੀ ਛੁਕ ਛਕ ਵੀ ਕਰ ਲਈਏ ਥੋੜਾ ਬਹੁਤ।
ਹਾਂ ਹਾਂ, ਨਹੀਂ ਨਹੀਂ ਕਰਦੇ ਆ ਉਹ ਵੀ ਆਪਾਂ ਕਰਨਾ, ਪਰ ਆਪਾਂ ਥੋੜੀਆਂ ਗੱਲਾਂ ਬਾਤਾਂ ਹੋਰ ਵੀ ਕਰਨੀਆਂ ਇਹਦੇ ਬਾਰੇ।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਭਾਈ, ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ। ਭਾਈ, ਤਰੱਕੀ ਵੀ ਤਾਂ ਚਾਹੀਦੀ ਹੈ, ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਉਰਾਂ ਦਾ। ਭਾਈ, ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ, ਵੈਸਟ ਫੀਲਡ, ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ, 0470-250-203, 0470-250-203, ਜਾਂ ਈਮੇਲ ਕਰੋ dilpreet@accountexpert.com.au।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, 1&Only MD Spices, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD Spices।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕੰਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ No. 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ, AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮ ਨੇ, ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ No. 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ, ਜਾਂ ਕਾਲ ਕਰੋ 612-968-7323, 0288-859-0377 ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ। ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851414।
Creative Events at the Camp Studio presents Virsa Day 2019। Waris Brothers da hun tak da sab to vadda Punjabi Virsa, hun tak de sab to vadde ate shandar venue Sydney Meyer Music Ball Melbourne vich, jithe Kamal Heath, Manmohan Waris ate Sangtar jodange tohanu Punjabi Virse naal, ate tusi apni sari family naal mana sakde ho ek mazedar family day। Punjabi Virsa 2019 8 September 2019 nu dopahar 2 baje to। For tickets visit tickettech.com or call
0426-800-499।
रात नू नींद नी सी आउंदी, घराड़े वजदे रहंदे सी, कई बारी तां दिन च ही सो जांदा सां, पर हुण इस ऑपरेशन तों बाद सारा कुछ ठीक हो गया भाई। 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल है, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੱਲ ਰਿਹਾ, ਸ਼ੁਰੂ ਹੋ ਚੁੱਕਾ। ਆਸਟ੍ਰੇਲੀਆ ਦੇ ਵਿੱਚ ਦਿਨ ਸ਼ਨਿਚਰਵਾਰ ਹੈ ਤੇ ਮੈਂ ਤੇ ਅਮਰੀਕ ਭਾਜੀ ਪ੍ਰੋਗਰਾਮ ਕਰ ਰਹੇ ਹਾਂ। ਤੇ ਅਮਰੀਕ ਭਾਜੀ, ਪਹਿਲਾਂ ਆਪਾਂ ਸੁਨੇਹੇ ਲਈਏ, ਹਨਾ, ਸੱਜਣਾ ਮਿੱਤਰਾਂ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਜਿੰਦੂ ਮੰਡੇਰ ਹੁਣੀ ਫੋਟੋ ਭੇਜੀ ਆ, ਗ੍ਰੀਨ ਹਾਊਸਿਸ ਦੇ ਅੰਦਰ ਲਈ ਆ ਤੇ ਛੋਟਾ ਬੇਟਾ ਹਾਂਜੀ ਕੰਮ ਕਰ ਰਿਹਾ ਲੱਗਦਾ। ਮੈਂ ਸ਼ੇਅਰ ਕਰਤੀ ਆ, ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ। ਬਿਕਰਮਜੀਤ ਸਿੰਘ ਬਰਾੜ ਬੁਲਗੁਲਗੇ ਤੋਂ ਜੁੜੇ ਨੇ ਸਾਡੇ ਨਾਲ ਪ੍ਰੋਗਰਾਮ ਚ। ਕੀ ਹਾਲ ਚਾਲ ਹੈ ਬਿਕਰਮ, ਠੀਕ ਠਾਕ ਹੋ? ਤੇ ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ। ਰਵਿੰਦਰ ਸਿੰਘ ਧਨੀ, ਕੀ ਹਾਲ ਚਾਲ ਹੈ ਜੀ? ਕਹਿੰਦੇ ਵੀਡੀਓ ਦੇਖੀ ਸੀ, ਬੜੀ ਚੰਗੀ ਲੱਗੀ, ਸਤਿ ਸ੍ਰੀ ਅਕਾਲ। ਯੋਗੇਸ਼ ਠਾਕੁਰ ਜਪਾਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤਾਂ ਉਹ ਵੀ ਹਾਂਜੀ, ਉਹਨਾਂ ਦਾ ਮੈਸੇਜ ਹੈ ਕਿ ਭਾਜੀ ਕਹਿੰਦੇ ਇੱਕ ਰੇਡੀਓ ਤੇ ਨਿਊਜ਼ ਰਿਪੋਰਟਰ ਕਹਿ ਰਿਹਾ ਸੀਗਾ ਕਿ ਮੋਦੀ ਸਰਕਾਰ ਨੇ 370 ਤੋਂ ਧਿਆਨ ਹਟਾਉਣ ਲਈ ਪੰਜਾਬ ਵਾਲਿਆਂ ਜਾਂ ਪੰਜਾਬ ਵਾਲਿਆਂ ਨੇ ਵਿਰੋਧ ਕੀਤਾ ਸੀ 370 ਦਾ, ਤਾਂ ਮੋਦੀ ਨੇ ਸਾਰੇ ਡੈਮ ਚ ਪਾਣੀ ਛੱਡਿਆ ਹੈ ਜੀ। ਇਸ ਰਿਪੋਰਟ ਨੂੰ ਰਿਪੋਰਟਰ ਨੂੰ ਅਵਾਰਡ ਦੇਣਾ ਬਣਦਾ ਜੀ, ਉਹ ਆਪੇ ਲੈ ਲੈਣਾ ਜੀ, ਉਹਨੇ ਕੋਈ ਫਿਕਰ ਕਰਨ ਦੀ ਲੋੜ ਨੀ। ਤੇ ਦੱਸ ਦਈਏ ਜਿਹੜਾ ਭਾਕੜਾ ਬੋਰਡ ਹੈ ਪੰਜਾਬ ਸਰਕਾਰ ਦੇ, ਕਾਫੀ ਉਹਨਾਂ ਦੇ ਵੀ ਵਿੱਚ ਡਾਇਰੈਕਟਰ ਨੇ, ਨੈਸ਼ਨਲ ਵੀ ਨੇ, ਸੋ ਇੱਦਾਂ ਨੀ।
ਬਿਲਕੁਲ ਬਿਲਕੁਲ,
ਮਤਲਬ ਜਿਹੜੇ ਨਾ ਅਸਲ ਦੇ ਵਿੱਚ ਜੇ ਆਪਾਂ ਥੋੜਾ ਮੀਡੀਆ ਤੋਂ ਦੂਰ ਰਹੀਏ ਨਾ, ਇਹਦੇ ਬਾਰੇ ਨਾ ਆਪਾਂ ਗੱਲ ਕਰਨੀ ਹੈ ਜੋ ਮੀਡੀਆ ਦੇ ਵਿੱਚ ਹੋ ਰਿਹਾ। ਯੋਗੀ ਕੁਮਾਰ ਜੀ, ਕੀ ਹਾਲ ਚਾਲ ਹੋ? ਠੀਕ ਠਾਕ ਹੈ, ਉਹ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ। ਤਾਂ ਸਾਡੇ ਨਾਲ ਰਵਿੰਦਰ ਕਹਿੰਦੇ ਨੇ ਕਿੰਨੀ ਜ਼ਮੀਨ ਹੈ ਤੁਹਾਡੇ ਕੋਲ, ਕੋਈ ਫਿਕਰ ਨਾ ਕਰੋ ਜੀ, ਬਹੁਤੀ ਜ਼ਿਆਦਾ ਨਹੀਂ ਹੈਗੀ। ਸੱਤੀ ਸੱਲਣ ਕਹਿੰਦੇ ਜੀ, ਭਾਜੀ ਸਾਡੇ ਪਿੰਡ ਵੀ ਕਹਿੰਦੇ ਵਿਸ਼ਾਲ ਮੇਗਾ ਮਾਰਟ ਵਾਲਿਆਂ ਨੇ ਵੇਈ ਦੇ ਉੱਪਰ ਬਿਲਡਿੰਗ ਬਣਾ ਲਈ ਤੇ ਉਸ ਦੇ ਹੇਠਾਂ ਚਾਰ ਦੀਵਾਰੀ ਕਰ ਲਈ ਤੇ ਹੁਣ ਜਦ ਪਾਣੀ ਆਇਆ ਤਾਂ ਚਾਰ ਦੀਵਾਰੀ ਦੀ ਟੱਕਰ ਕਰਕੇ ਸਾਰਾ ਪਾਣੀ ਨਾਲ ਦੇ ਮੁਹੱਲੇ ਵਿਚ ਗਿਆ। ਬਾਅਦ ਵਿਚ MLA ਨੇ ਆ ਕੇ ਉਸ ਚਾਰ ਦੀਵਾਰੀ ਨੂੰ ਤੋੜਿਆ ਤਾਂ ਪਾਣੀ ਦਾ ਵਹਾਅ ਅੱਗੇ ਵਧਿਆ। ਇਟਸ ਅ ਵੈਰੀ ਸਵੀਅਰ ਪ੍ਰੋਬਲਮ। ਇਹ ਚਲੋ ਹੁਣ ਆਪਾਂ ਹਾਈਲਾਈਟ ਕਰ ਰਹੇ ਹਾਂ ਇਸ ਚੀਜ਼ ਨੂੰ, ਤੇ ਮੈਨੂੰ ਲੱਗਦਾ ਜਦੋਂ ਹੜ੍ਹ ਮੁੱਕ ਜਾਣਗੇ ਨਾ ਤਾਂ ਇਹ ਤੇ ਕੰਮ ਕਰਨਾ ਬਣਦਾ ਹੈ। ਸੋਨੀ ਢਿੱਲੋਂ ਕੈਨਬਰਾ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਪੁਸ਼ਪ ਡੋਰਵਾਲ ਜੀ, ਤੁਹਾਡਾ ਮੈਸੇਜ ਮੈਂ ਥੋੜੀ ਦੇਰ ਬਾਅਦ ਪੜ੍ਹਦਾ। ਇਹ ਜਿਹੜੀ ਕੁਦਰਤੀ ਆਫ਼ਤ ਦੀ ਗੱਲ ਕੀਤੀ ਸੀ ਨਵਰਾਜ ਬਾਲ ਨੇ, ਤੇ ਇਹ ਕੁਦਰਤੀ ਆਫ਼ਤ ਹੀ ਹੈ। ਤੇ ਅਮਰੀਕ ਜੀ, ਇੱਕ ਨਾ ਜਿਹੜਾ ਫੋਟੋਆਂ ਪਾਈਆਂ ਜਾ ਰਹੀਆਂ, ਉਹ ਜੀ ਬਠਿੰਡੇ ਵਾਲੀ ਨਹਿਰ ਸੁੱਕੀ ਹੈ ਜੀ, ਆ ਨਵੇਂ ਸ਼ਹਿਰ ਵਾਲੀ ਨਹਿਰ ਸੁੱਕੀ ਹੈ ਜਾਂ ਉਹ ਸੁੱਕੀ ਹੈ, ਉਹਦੇ ਬਾਰੇ ਨਾ ਮੈਂ ਥੋੜੀ ਜਿਹੀ ਟਿੱਪਣੀ ਕਰਨਾ ਚਾਹੁੰਦਾ ਹਾਂ ਕਿ ਹਾਂ, ਜਿਹੜਾ ਨੈਚੁਰਲ ਵਹਾਅ ਹੈ ਸਤਲੁਜ ਦਾ ਜਾਂ ਉਧਰ ਜਿਹੜੇ ਦੂਜੇ ਵਹਾਅ ਆ, ਹੁਣ ਇੱਕ ਜਿਹੜੀਆਂ ਕਨਾਲਸ ਕੱਢੀਆਂ ਹੋਈਆਂ ਨੇ ਬਠਿੰਡੇ ਨੂੰ, ਪਹਿਲੀ ਗੱਲ ਤਾਂ ਬਠਿੰਡੇ ਦਾ ਉਹ ਇਧਰੋਂ ਨੀ ਜਾਂਦੀ, ਉਹ ਦੂਜੇ ਪਾਸੇ ਹੋ ਜਾਂਦੀ ਹੈ ਹਨਾ। ਹੁਣ ਉਸ ਵੇਈ ਚ ਉਸ ਨਹਿਰਾਂ ਚ ਨਹੀਂ ਹੜ ਆਏ ਹੋਏ ਨੇ, ਇਹ ਇਹਨਾਂ ਇਲਾਕਿਆਂ ਚ ਹੜ ਆਏ ਨੇ। ਹੁਣ ਜਿਹੜੀ ਨਵੇਂ ਸ਼ਹਿਰ ਵਾਲੀ ਲੋਕ ਕਹਿੰਦੇ ਨੇ ਇਹ ਵੀ ਖਾਲੀ ਪਈ ਆ, ਉੱਥੇ ਥੋੜੇ ਸਾਨੂੰ ਸਮਝਣ ਦੀ ਇਹ ਲੋੜ ਹੈ ਕਿ ਪੰਜਾਬ ਦੇ ਵਿੱਚ ਬਰਸਾਤਾਂ ਦਾ ਮੌਸਮ ਹੈ, ਮੀਂਹ ਪੈ ਰਿਹਾ, ਖੇਤਾਂ ਨੂੰ ਇਰੀਗੇਸ਼ਨ ਦੀ ਲੋੜ ਨਹੀਂ ਹੈਗੀ। ਜਦੋਂ ਉਹਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਉਨਾ ਪਾਣੀ ਛੱਡਿਆ ਜਾਂਦਾ ਜਿੰਨਾ ਮੂਹਰੇ ਪਾਣੀ ਲੱਗਣਾ ਹੁੰਦਾ ਆ, ਜੇ ਉਹ ਵਾਧੂ ਛੱਡ ਦਿਓ ਤਾਂ ਪਾਣੀ ਉਹ ਇਲਾਕੇ ਵੀ ਹੜ ਜਾਣਗੇ। ਹੁਣ ਜੇ ਉਹਨਾਂ ਇਲਾਕਿਆਂ ਚ ਵੀ, ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕ ਖੁਸ਼ ਕਿਉਂ ਹੋ ਰਹੇ ਨੇ ਜਾਂ ਦੁਖੀ ਕਿਉਂ ਨੀ, ਵੀ ਇਹਨਾਂ ਨਹਿਰਾਂ ਚ ਨਹੀਂ ਪਾਣੀ ਛੱਡਿਆ, ਉਹ ਚਾਹੁੰਦੇ ਨੇ ਕਿ ਇਹ ਇਲਾਕੇ ਵੀ ਹੜ ਜਾਣ। ਮਤਲਬ ਜੇ ਮੈਂ ਆਫਿਸਰ ਹਾਂ,
ਉਹਨਾਂ ਨੂੰ ਅਮਨਦੀਪ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਨਹਿਰਾਂ ਹੁੰਦੀਆਂ ਇਹਦਾ ਨੈਚੁਰਲ ਕੈਚਮੈਂਟ ਏਰੀਆ ਨਹੀਂ ਹੁੰਦੇ, ਇਹ ਡੈਮਾਂ ਚੋਂ ਆਉਣੀਆਂ, ਇਹ ਕੈਚਮੈਂਟ ਏਰੀਆ ਚ ਨਹੀਂ ਆਉਂਦੇ। ਜਿਸ ਵੇਲੇ ਹੜ ਆਉਂਦੇ ਆ ਉਹ ਕੈਚਮੈਂਟ ਏਰੀਆ ਤੋਂ ਜਿਹੜਾ ਪਾਣੀ ਆਉਂਦਾ ਆ ਉਹਨਾਂ ਕਰਕੇ ਹੜ ਆਉਂਦੇ ਆ। ਜੇ ਤੁਹਾਡੀ ਗੱਲ ਬਿਲਕੁਲ ਅਮਨਦੀਪ, ਮੈਂ ਉਹਦੇ ਨਾਲ ਸਹਿਮਤ ਹਾਂ, ਅਗਰ ਇਹਨਾਂ ਨਹਿਰਾਂ ਵਿੱਚ ਪਾਣੀ ਨਹੀਂ ਛੱਡਿਆ ਤਾਂ ਇਹ ਤਾਂ ਸਰਕਾਰ ਨੇ ਵਧੀਆ ਕੀਤਾ। ਜੇ ਇਹਨਾਂ ਇਹਨਾਂ ਨਹਿਰਾਂ ਵਿੱਚ ਵੀ ਪਾਣੀ ਛੱਡਦੇ ਤਾਂ ਹੋਰ ਹੜਾਂ ਦੀ ਜਿਹੜੀ ਸਥਿਤੀ ਸੀ ਹੋਰ ਵੀ ਖਰਾਬ ਹੋਣੀ ਸੀ।
ਇਹ ਕਿੰਨੇ ਕੁ ਆਪਾਂ ਮਤਲਬ ਅਵੇਸਲੇ ਤੇ ਇਲਿਟਰੇਟ ਹੋ ਚੁੱਕੇ ਹਾਂ, ਖਾਸ ਕਰਕੇ ਸਾਡੇ ਮੀਡੀਆ ਵਾਲੇ, ਕਿ ਨਹਿਰ ਤੇ ਦਰਿਆ ਦੇ ਵਿੱਚ ਫਰਕ ਦਾ ਨਹੀਂ ਪਤਾ ਉਹਨਾਂ ਨੂੰ ਕੀ ਹੁੰਦਾ।
ਹਾਂਜੀ,
ਦਰਿਆ ਹੁੰਦਾ ਨੈਚੁਰਲ,
ਦਰਿਆ ਜਿਹੜਾ ਕੈਚਮੈਂਟ ਏਰੀਆ ਨਾਲ ਚੱਲਦਾ ਹੈ,
ਜਿਸ ਤਰ੍ਹਾਂ ਸਤਲੁਜ ਰਾਵੀ ਹੈ ਜਾਂ ਜਿਹੜੇ ਇਹ ਹੁੰਦੇ ਆ ਇਹਨਾਂ ਚ ਵਈਆਂ ਪੈਂਦੀਆਂ, ਨਾਲੇ ਪੈਂਦੇ ਆ, ਤਾਂ ਇਹ ਦਰਿਆ ਬਣਦਾ, ਇਹ ਕੈਚਮੈਂਟ ਏਰੀਆ ਬਣ ਕੇ ਇੱਕ ਦਰਿਆ ਬਣਦਾ ਆ, ਉਹਦੇ ਵਿੱਚ ਸਾਰੇ ਪੈ ਰਹੇ ਨੇ।
ਹਾਂਜੀ,
ਇੱਕ ਹੁੰਦੀ ਹੈ ਨਹਿਰ ਕੱਢਣੀ, ਜਿਸ ਤਰ੍ਹਾਂ ਡੈਮ ਬਣਾ ਕੇ ਉਹ ਚ ਨਹਿਰ ਕੱਢ ਕੇ ਉਸ ਇਲਾਕੇ ਚ ਲੈ ਗਏ, ਪਰ ਉੱਥੇ ਉਹ ਨਹਿਰ ਹੈ ਨਹੀਂ ਸੀਗੀ, ਆਰਟੀਫਿਸ਼ਲੀ ਬਣਾਈ ਹੋਈ ਆ, ਠੀਕ ਹੈ ਨਾ। ਦਿਮਾਗ ਹੋ ਗਏ ਨੇ ਵੀ ਲੋਕ ਇਹ ਚਾਹੁੰਦੇ ਨੇ ਕਿ ਇਹ ਨਹਿਰਾਂ ਚ ਪਾਣੀ ਛੱਡ ਕੇ ਬਾਕੀ ਸ਼ਹਿਰ ਵੀ ਸਾਰੇ ਹੜਾ ਦਿੱਤੇ ਜਾਣ। ਦਿਮਾਗ ਪਤਾ ਨੀ ਕਿੱਧਰ ਨੂੰ ਗਏ ਹੋਏ ਸਾਡੇ ਸਾਰਿਆਂ ਦੇ, ਹਨਾ। ਮਤਲਬ ਮੈਂ ਥੋੜਾ ਜਿਹਾ ਤੱਤਾ ਬੋਲ ਰਿਹਾ ਅੱਜ ਦਾਸ, ਪਰ ਗੁੱਸਾ ਨਾ ਕਰਿਓ, ਮੈਨੂੰ ਗੁੱਸਾ ਆਉਂਦਾ ਆਪਣੇ ਮਤਲਬ ਜਿਹੜਾ
ਤੱਤਾ ਨਾ ਤੁਸੀਂ ਮਨਦੀਪ ਬੋਲੋ, ਤੁਹਾਡੇ ਬਾਰੇ ਕਿਸੇ ਨੇ ਕਿਹਾ ਹੋਰ ਕੋਈ ਗੱਲ ਕਹੀ ਹੋ, ਮੈਂ ਬਾਅਦ ਚ ਦੱਸਦਾ, ਤੱਤਾ ਸਾਨੂੰ ਫਬਦਾ ਨਹੀਂ ਹੈ।
ਅੱਛਾ, ਮੈਂ ਤੱਤਾ ਅੱਜ ਬੋਲ ਰਿਹਾ ਕਿਉਂਕਿ ਮੈਨੂੰ ਨਾ ਹੜਾਂ ਤੋਂ ਵੀ, ਚਲੋ ਮੈਂ ਪਰੇਸ਼ਾਨ ਹੈ ਕਿ ਬਹੁਤ ਸਾਰੇ ਲੋਕ ਪ੍ਰਭਾਵਿਤ ਨੇ, ਮੈਂ ਪਰੇਸ਼ਾਨ ਜਿਹੜੇ ਸਾਡੇ ਬੁੱਧੀਜੀਵੀ ਰਿਪੋਰਟਰ ਆ ਮੀਡੀਆ ਵਾਲੇ ਆ, ਮੈਂ ਉਹਨਾਂ ਤੋਂ ਪਰੇਸ਼ਾਨ,
ਉਹਨਾਂ ਤੋਂ ਜ਼ਿਆਦਾ ਪਰੇਸ਼ਾਨ,
ਮੈਂ ਉਹਨਾਂ ਤੋਂ ਜ਼ਿਆਦਾ ਤੱਤਾ ਹੋਇਆ। ਅਕਲ ਦਾ ਘਾਟਾ ਤਾਂ ਬਿਲਕੁਲ ਹੈ ਹੀ, ਮਤਲਬ ਪੂਰਾ ਹੈ ਸਿਰੇ ਤੇ ਆ, ਮੰਦਾ ਪਿਆ ਹੋਇਆ ਅਕਲ ਦਾ, ਹਨਾ ਮੰਡੀ ਚ। ਤੇ ਮਤਲਬ ਇਹ ਹੈਗਾ। ਦੂਜੀ ਗੱਲ ਜਿਹੜੀ ਕੁਦਰਤੀ ਆਫ਼ਤ ਹੈ, ਇਹਦੇ ਨਾਲ ਡੀਲ ਕਰਨਾ, ਲੋਕਾਂ ਨੇ ਮਿਹਣੇ ਤਾਨੇ ਮਾਰਨੇ ਸ਼ੁਰੂ ਕਰਤੇ, ਜਿੱਦਾਂ ਹੁੰਦੇ ਵੀ ਬਸ ਮਾੜੇ ਹੋਇਓ, ਹਾਏ ਹੋਏ ਮਰ ਗਏ ਹੋਏ, ਉਹਨਾਂ ਨਾਲ ਜੂਝਣ ਦੀ ਬਜਾਏ, ਲੋਕਾਂ ਨੂੰ ਹੌਂਸਲਾ ਦੇਣ ਦੀ ਬਜਾਏ, ਹਨਾ ਵੀ ਕੋਈ ਗੱਲ ਨੀ, ਅਸੀਂ ਤੁਹਾਡੇ ਨਾਲ ਖੜੇ ਆ, ਆਓ ਬਈ ਏਦਾਂ ਕਰੋ, ਲੋਕ ਨਾ ਬਸ ਇੱਕ TRP ਵਧਾਉਣ ਦੇ ਚੱਕਰ ਦੇ ਵਿੱਚ, ਆਪਣੇ ਆਪ ਨੂੰ ਹੀਰੋ ਬਣਾਉਣ ਦੇ ਚੱਕਰ ਦੇ ਵਿੱਚ, ਲਓ ਜੀ ਮੈਂ ਤਾਂ ਲੈ ਲਿਆ ਸਰਕਾਰ ਨਾਲ ਪੰਗਾ, ਹਾਲਾਂਕਿ ਸਰਕਾਰ ਦਾ ਕੋਈ ਦੋਸ਼ ਵੀ ਨਹੀਂ, ਮੈਂ ਨਹੀਂ ਮੰਨਦਾ ਬਹੁਤਾ ਦੋਸ਼ ਹੈਗਾ, ਜੇ ਦੋਸ਼ ਹੈਗਾ ਤਾਂ ਉਹਦੇ ਨਾਲੋਂ ਜ਼ਿਆਦਾ ਦੋਸ਼ ਸਾਡਾ ਆਪਣਾ ਹੀ ਆ, ਜਿਹੜੇ ਅਸੀਂ ਅਵੈਧ ਕੰਮ ਕੀਤੇ ਹੋਏ ਨੇ। ਹੁਣ ਦੂਜੀ ਗੱਲ, ਚਲੋ ਰਵਿੰਦਰ ਸਿੰਘ ਧਨੀ ਦਾ ਮੈਸੇਜ ਪੜ੍ਹਦੇ, ਕਹਿੰਦੇ ਸਾਡੇ ਮਾਸੜ ਨੇ ਬਿਆਸ ਦਰਿਆ ਤੇ ਕ੍ਰੈਸ਼ਰ ਲਾਇਆ ਸੀ, ਜ਼ਮੀਨ ਚੰਗੀ ਸੀ, ਸੋ 200 ਕਿੱਲਾ ਪੈਲੀ ਹੋਣੀ ਹੈ, ਤੇ ਉਹਨੇ ਜੀ ਸਾਡੇ ਉਹਨਾਂ ਜੀ ਸਾਲ ਡੇਢ ਸਾਲ ਵਿਚ ਹੀ ਬਹੁਤ ਧੂੜ ਪੁੱਟ ਦਿੱਤੀ ਬਿਆਸ ਦਰਿਆ ਦੀ, ਤੇ ਬਾਅਦ ਵਿਚ ਫਿਰ ਇਲਾਕੇ ਦੇ ਬੰਦਿਆਂ ਨੇ ਇਕੱਠੇ ਹੋ ਕੇ ਕ੍ਰੈਸ਼ਰ ਬੰਦ ਕਰਾਇਆ, ਕਸੂਰ ਤਾਂ ਸਾਡਾ ਵੀ ਹੁੰਦਾ, ਬਿਲਕੁਲ ਹੁੰਦਾ ਜੀ। ਤੇ ਹੁਣ ਇਧਰ ਗੁਰਜਬਹਾਦਰ ਸਿੰਘ ਤਸਮੈਨੀਆਂ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਮੈਂ ਪੂਰਾ ਮੈਸੇਜ ਪੜ੍ਹ ਦਿੰਦਾ ਉਹਨਾਂ ਦਾ। ਕਹਿੰਦਾ ਤੁਹਾਡੇ ਦੋਨਾਂ ਨਾਲ ਟੋਟਲੀ ਡਿਸਅਗਰੀ ਆ ਭਾਜੀ, ਤੇ ਹੈਰਾਨੀ ਵੀ ਹੋ ਰਹੀ ਆ ਕਿ ਤੁਸੀਂ ਇੰਨੇ ਜ਼ਿਆਦਾ ਸਰਕਾਰ ਪੱਖੀ ਕਿਉਂ ਹੋ, ਜਿਹੜੇ ਘਰ ਅਮਰੀਕ ਭਾਜੀ ਤਾਂ ਹੈ ਹੀ ਮੋਦੀ ਸਾਹਿਬ ਦੇ ਬੰਦੇ,
ਸੁਣੋ ਧਿਆਨ ਨਾਲ,
ਅਮਰੀਕ ਭਾਜੀ ਤਾਂ ਹੈ ਹੀ ਮੋਦੀ ਸਾਹਿਬ ਦੇ ਬੰਦੇ, ਤਾਂ ਜਿਹੜੇ ਘਰ ਬਣੇ ਆ ਗੈਰ ਕਾਨੂੰਨੀ।
ਤੁਸੀਂ ਅਮਨਦੀਪ, ਅਸੀਂ ਦੋਨੇ ਮੋਦੀ ਦੇ, ਤੁਸੀਂ ਬਾਦਲ ਦੇ ਆ, ਮੈਂ ਮੋਦੀ ਦਾ ਆ, ਤੇ ਬਾਦਲ ਤੇ ਮੋਦੀ ਇਕੱਠੇ ਹੀ ਆ,
ਭਾਈ ਭਾਈ ਆ, ਸਾਡਾ ਕੋਅਲੀਸ਼ਨ ਹੈ, ਸਾਡਾ ਗੱਠਜੋੜ ਹੈ।
ਨਹੀਂ ਸਹੀ ਆ,
ਤੁਸੀਂ ਹੁਣ ਮੈਨੂੰ ਲੱਗਦਾ ਟੋਨੀ ਨੂੰ ਲਿਆਣਾ ਚਾਹੁੰਦੇ ਹੋ ਵਿੱਚ, ਤੇ ਖੈਰ
ਨਹੀਂ ਟੋਨੀ ਨੂੰ ਫੇਕ ਤੇ ਲਿਆ, ਗੱਲ ਤਾਂ ਮੇਰੀ ਹੋਈ ਆ, ਪਰ ਅੱਜ ਨੀ ਕਰਨੀ, ਥੋੜਾ ਮਾਮਲਾ ਜਿਹੜਾ ਇੰਨਾ ਸੀਰੀਅਸ ਹੋਇਆ, ਇਹਦੇ ਬਾਰੇ ਗੱਲਾਂ ਕਰਦੇ, ਟੋਨੀ ਬਾਰੇ ਵੀ ਗੱਲਾਂ ਕਰਾਂਗੇ, ਉਹਨੇ ਤੁਹਾਡੇ ਬਾਰੇ ਵੀ ਦੋ ਤਿੰਨ ਖੁਲਾਸੇ ਕੀਤੇ, ਉਹ ਵੀ ਕਰਾਂਗੇ, ਤੇ ਹੋਰ ਵੀ ਦੋ ਚਾਰ ਗੱਲਾਂ ਉਹਨੇ ਕੀਤੀਆਂ, ਉਹ ਵੀ ਕਰਾਂਗੇ।
ਚਲੋ ਪਹਿਲਾਂ ਆਪਾਂ ਗੁਰਜਵਾਦ ਰਾਣਾ ਦਾ ਮੈਸੇਜ ਪੜ ਲਈਏ, ਕਹਿੰਦੇ ਕਿ ਜਿਹੜੇ ਘਰ ਬਣੇ ਆ ਗੈਰ ਕਾਨੂੰਨੀ ਦਰਿਆਵਾਂ ਕੰਢੇ, ਉਹਨਾਂ ਨੂੰ ਬਿਜਲੀ, ਪਾਣੀ ਤੇ ਹੋਰ ਜਿਹੜੇ ਕਨੈਕਸ਼ਨ ਹੈ ਸਰਕਾਰੀ ਮਹਿਕਮਿਆਂ ਨੇ ਹੀ ਦਿੱਤੇ ਹੋਊਗੇ, ਉਦੋਂ ਰੋਕਿਆ ਕਿਉਂ ਨਾ ਕਿ ਇਹ ਗਲਤ ਹੈ, ਜੇ ਆਸਟ੍ਰੇਲੀਆ ਨੂੰ ਆਸਟ੍ਰੇਲੀਅਨਸ ਦਾ ਪਤਾ ਲੱਗਣ ਤੇ ਸਰਕਾਰੀ ਡਿਪਾਰਟਮੈਂਟ ਵਾਲੇ ਅੰਕਲ ਉਹਨਾਂ ਨੂੰ ਫੋਨ ਕਰਦੇ ਨੇ, ਤੇ ਸਤਲੁਜ ਕੰਢੇ ਘਰ ਪਾਉਣ ਵਾਲਿਆਂ ਦੀ ਸ਼ੁਰੂਆਤ ਚ ਕਿਨ੍ਹਾਂ ਨੇ ਰੋਕਣਾ ਸੀ, ਜਿੰਨਾ ਕੁ ਪਾਣੀ ਦਾ
ਹੜ੍ਹ
ਜਿੰਨਾ ਕੁ ਪਾਣੀ ਦਾ ਹੜ੍ਹ ਆਇਆ, ਇੰਨਾ ਕੁ ਪਾਣੀ ਤਾਂ ਸਾਡੇ ਖੇਤਾਂ ਵਿਚ ਹੀ ਪੈ ਜਾਣਾ ਸੀ, ਜੇ ਸਰਕਾਰ, ਪੰਜਾਬ ਸਰਕਾਰ ਨੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਦਿੱਤਾ ਹੁੰਦਾ, ਪਾਣੀ ਜਾਂਦਾ ਹੁੰਦਾ। ਮੇਰਾ ਪਿੰਡ ਹਰੀਕੇ ਤੋਂ ਸੁਲਤਾਨਪੁਰ ਤੋਂ 12-15 ਕਿਲੋਮੀਟਰ ਦੂਰ ਹੈ, ਸਾਡੀ ਪੈਲੀ ਚ ਨਹਿਰੀ ਪਾਣੀ ਆਏ ਨੂੰ ਘੱਟੋ ਘੱਟ 22-23 ਸਾਲ ਹੋ ਗਏ ਨੇ, ਰੇਤਾ ਚੱਕਣ ਤੋਂ ਰੋਕਣਾ ਕਿਸ ਨੇ? ਹਾਂਜੀ, ਪਹਿਲਾਂ ਤੁਸੀਂ ਦੱਸੋ, ਫਿਰ ਮੈਂ ਇਹਦੇ ਬਾਰੇ ਅੱਗੇ ਵੀ ਗੱਲ ਕੀਤੀ, ਮੈਂ ਇਹਦੇ ਬਾਰੇ ਹੋਰ ਐਕਸਪਲੇਨ ਕਰਦਾ।
ਅੱਛਾ ਅਮਨਦੀਪ, ਜਿੱਦਾਂ ਗੁਰਜਬਾਜ ਸਿੰਘ ਉਹਨੇ ਨੇ ਕਿਹਾ, ਬੜੇ ਚੰਗੇ ਨੌਜਵਾਨ ਆ, ਤਸਮਾਨੀਆ ਚ ਰਹਿੰਦੇ, ਇਹਨਾਂ ਦੇ ਘਰ ਵੀ ਜਾ ਕੇ ਆਏ ਆ, ਬੜੇ ਵਧੀਆ ਨੌਜਵਾਨ ਆ, ਤੇ ਜਸ਼ੀਲੇ ਵੀ ਆ ਥੋੜੇ ਜਿਹੇ, ਤੇ ਇਹਨਾਂ ਨੇ ਜਿਹੜੀ ਗੱਲ ਕਹੀ ਆ ਨਾ, ਤੇ ਜਿੱਦਾਂ ਕਾਤੇ ਨੀ ਰੋਕਿਆ ਉਹਨਾਂ ਨੂੰ, ਉਹਨਾਂ ਸਰਕਾਰ ਰੋਕਦੀ ਆ, ਅਮਨਦੀਪ ਸਰਕਾਰ ਜਿਸ ਵੇਲੇ ਕੋਈ ਇਲੀਗਲ ਗੱਲ ਹੁੰਦੀ ਆ ਉਹ ਰੋਕਣ ਦੀ ਕੋਸ਼ਿਸ਼ ਕਰਦੀ ਆ, ਫੇਰ ਉੱਥੇ ਇੱਕ ਨਵਾਂ ਮਾਹੌਲ ਕਾਇਮ ਹੋਇਆ ਅਮਨਦੀਪ, ਸ਼ਾਇਦ ਤੁਸੀਂ ਕਦੇ ਨਹੀਂ ਸੁਣਿਆ ਹੋਊਗਾ, ਪਹਿਲਾਂ ਉਹ ਮਾਫੀਆ ਇੱਕ ਹੋਰ ਤਰ੍ਹਾਂ ਦਾ ਹੈ, ਉਹਨੂੰ ਕਹਿੰਦੇ ਪ੍ਰਦਰਸ਼ਨਕਾਰੀ ਮਾਫੀਆ, ਜਿਹੜੇ ਕਿ ਪ੍ਰਦਰਸ਼ਨ ਕਰਨ ਦੇ ਵਿੱਚ ਮਾਹਿਰ ਆ, ਜਿਸ ਵੇਲੇ ਕਿਤੇ ਸਰਕਾਰ ਰੋਕਣ ਦੀ ਕੋਸ਼ਿਸ਼ ਕਰਦੀ ਜਿਹੀਆਂ ਚੀਜ਼ਾਂ ਨੂੰ, ਉਹ ਪ੍ਰਦਰਸ਼ਨਕਾਰੀ ਮਾਫੀਆ ਇਕੱਠਾ ਹੋ ਕੇ ਫਿਰ ਪ੍ਰਦਰਸ਼ਨ ਕਰਦੇ ਆ, ਪ੍ਰਦਰਸ਼ਨ ਕਰਕੇ ਫਿਰ ਸੜਕਾਂ ਰੋਕਦੇ ਆ, ਫਿਰ ਉਹ ਜਿਹੜੀਆਂ ਸਰਕਾਰੀ ਇਮਾਰਤਾਂ ਹੁੰਦੀਆਂ ਆ, ਸਰਕਾਰੀ ਗੱਡੀਆਂ, ਉਹਨਾਂ ਨੂੰ ਸਪੁਰਦੇ ਆਸ਼ਤ ਕਰਦੇ ਆ, ਆਤਿਸ਼ ਕਰਦੇ ਆ, ਤੇ ਉਹਦੇ ਨਾਲ ਫਿਰ ਨੁਕਸਾਨ ਬਹੁਤ ਹੁੰਦਾ, ਉਹਨੂੰ ਬਚਾਉਣ ਦੇ ਲਈ ਜਿਹੜੀਆਂ ਸਰਕਾਰਾਂ ਆ ਕਈ ਵਾਰੀ ਉਹ ਢਿੱਲ ਵੀ ਵਰਤਦੀਆਂ, ਰਿਲੈਕਸੇਸ਼ਨ ਵੀ ਦਿੰਦੀਆਂ ਕਿ ਚਲੋ ਜੇ ਇਹ ਇੱਦਾਂ ਕਰਦੇ ਆ ਤਾਂ ਇਹਨਾਂ ਦੇ ਥੋੜਾ ਮੋਢੇ ਝੁਕ ਜਾਓ, ਨਹੀਂ ਤਾਂ ਇਹਨੇ ਸਾਰਾ ਜਿਹੜੀ ਆ ਤੈਸ਼ ਨੈਸ਼ ਚੀਜ਼ਾਂ ਕਰ ਦੇਣੀਆਂ। ਕਈ ਵਾਰੀ ਵੱਡੇ ਇੰਪੈਕਟ ਨੂੰ ਰੋਕਣ ਦੇ ਲਈ ਉਹ ਇੱਦਾਂ ਦੀਆਂ ਇਜਾਜ਼ਤਾਂ ਦਿੰਦੇ ਆ, ਲੇਕਿਨ ਉੱਥੇ ਵੀ ਕਸੂਰ ਸਾਡਾ ਹੀ ਆ।
ਅਮਰੀਕ ਜੀ, ਹੁਣ ਗੱਲ ਕਰਦੇ ਆ ਕਿ ਖੇਤਾਂ ਦਾ ਪਾਣੀ ਜਿਹੜਾ ਕਹਿੰਦੇ ਨਹਿਰਾਂ ਚ 20-22 ਸਾਲ ਹੋ ਗਏ ਪਾਣੀ ਨਹੀਂ ਆਇਆ, ਇਹਦੇ ਬਾਰੇ ਮੈਂ ਕਾਫੀ ਗੱਲ ਕਰ ਚੁੱਕਾ ਕਿ 1960ਵਿਆਂ ਦੇ ਵਿਚ, ਆਜ਼ਾਦੀ ਤੋਂ ਬਾਅਦ 50-60ਵਿਆਂ ਦੇ ਵਿਚ ਵਰਲਡ ਬੈਂਕ ਤੋਂ ਕਰਜ਼ਾ ਲੈ ਕੇ ਪੰਜਾਬ ਦੇ ਵਿਚ ਜਿਹੜੀ ਹਾਈਡਰੋ ਸਕੀਮ ਚਲਾਈ ਗਈ, ਜਿਹੜਾ ਭਾਖੜਾ ਸੀ ਉਹ ਸਕੀਮ ਚਲਾਈ ਗਈ, ਉਸ ਤੋਂ ਬਾਅਦ ਉਹਦਾ ਮਕਸਦ ਇਹ ਸੀ ਇਰੀਗੇਟ ਕਰਨਾ, ਨਹਿਰਾਂ ਕੱਢੀਆਂ ਗਈਆਂ, ਨਹਿਰਾਂ ਕੱਢਣ ਤੋਂ ਬਾਅਦ ਖੇਤਾਂ ਨੂੰ ਹਰਿਆ ਭਰਿਆ ਬਣਾਇਆ ਗਿਆ, ਤੇ ਉਹ ਪਾਣੀ ਉਹਨਾਂ ਨੂੰ ਦਿੱਤੇ ਗਏ, ਅਲਾਟ ਕੀਤੇ ਗਏ, ਤੇਰੇ ਕੋਲ ਇੰਨਾ ਪਾਣੀ ਆ, ਤੇਰੇ ਕੋਲ ਇੰਨਾ ਪਾਣੀ ਆ, ਤੇ ਇਹ ਫਸਲ ਲੱਗਣੀ ਆ, ਪਤਾ ਹੁੰਦਾ ਸੀ ਵੀ ਇੰਨੀ ਤਰੀਕ ਨੂੰ ਇੰਨਾ ਪਾਣੀ ਇਸ ਖੇਤ ਚ ਲੱਗਣਾ ਤੇ ਇੰਨਾ ਛੱਡਣਾ ਆ ਸੀ, ਉਹਦਾ ਮਾਮਲਾ ਲਿਆ ਜਾਂਦਾ ਸੀ, ਮਾਮਲਾ ਜਿਹੜਾ ਇਕੱਠਾ ਕਰਕੇ ਉਹਦੀ ਮੇਨਟੇਨੈਂਸ ਤੇ ਉਹਦੀ ਕਿਸ਼ਤ ਦਿੱਤੀ ਜਾਂਦੀ ਸੀ, ਮੋੜੀ ਜਾਂਦੀ ਸੀ, ਔਰ ਉਹ ਕਿਸ਼ਤ ਲਾ ਦਿੱਤੀ, ਜਦੋਂ ਲਾ ਦਿੱਤੀ ਮੁੜ ਕੇ ਉਹ ਦੇਸ਼ ਦਾ ਹੋ ਗਿਆ, ਮੁੜ ਕੇ ਕੀ ਹੋਇਆ ਕਿ ਲੋਕਾਂ ਨੇ ਉਹ ਪਾਣੀ ਬੰਦ ਕਰਨ, ਪਾਣੀ ਵਰਤਣਾ ਬੰਦ ਕਰ ਦਿੱਤਾ, ਬੋਰ ਕਢਾਉਣੇ ਸ਼ੁਰੂ ਕਰ ਦਿੱਤੇ, ਤੇ ਜਦੋਂ ਤੁਸੀਂ ਜਿਹੜੇ ਖੇਤਾਂ ਨੂੰ ਭਾਖੜੇ ਤੋਂ ਪਾਣੀ ਆਉਂਦਾ ਸੀ ਤੁਹਾਡੇ, ਤੁਸੀਂ ਘਰੋਂ ਹੀ ਕੱਢਣ ਲੱਗ ਗਏ ਆਪਣੇ, ਤੁਹਾਨੂੰ ਲੋੜ ਨਹੀਂ ਰਹੀ, ਜਦੋਂ ਲੋੜ ਨਹੀਂ ਰਹੀ ਪਿੱਛੋਂ ਪਾਣੀ ਬੰਦ ਹੋ ਗਏ, ਹੋਇਆ ਕੀ ਕਿ 20-25 ਸਾਲ ਦੇ ਹਰ ਬੰਦੇ ਨੇ ਬੋਰ ਕਰਾ ਲਿਆ ਤੇ ਨਹਿਰੀ ਪਾਣੀ ਬਿਲਕੁਲ ਹੀ ਬੰਦ ਕਰ ਦਿੱਤਾ, ਜਦੋਂ ਮੋਹਰੇ ਪਾਣੀ ਦੀ ਡਿਮਾਂਡ ਹੀ ਹੈ ਨਹੀਂ, ਕਿਸੇ ਨੇ ਨਹਿਰੀ ਪਾਣੀ ਲਾਉਣਾ ਹੀ ਨਹੀਂ ਹੈਗਾ, ਤੁਸੀਂ ਮੈਨੂੰ ਇਹ ਦੱਸੋ ਕਿ ਉਸ ਨਹਿਰ ਦੇ ਵਿੱਚ ਪਾਣੀ ਕਿਉਂ ਛੱਡਣਾ ਹੈ, ਕਿਉਂ ਛੱਡਿਆ ਜਾਏਗਾ ਉਸ ਪਾਣੀ ਦੇ ਜੇ ਉਹ ਮੋਹਰੇ ਵਰਤ ਨਹੀਂ ਹੋਣਾ, ਇਲਾਕਾ ਥੋੜਾ ਹੜਾਉਣਾ ਹੈ, ਸੋ ਉਹਦੇ ਕਸੂਰਵਾਰ ਵੀ ਅਸੀਂ ਖੁਦ ਹਾਂ ਕਿ ਅਸੀਂ ਬੋਰ ਕਰਾ ਕਰਾ ਕੇ ਮੋਟਰਾਂ ਲਾ ਲਾ ਕੇ ਅਸੀਂ ਉਹ ਸਿਸਟਮ ਨੂੰ ਬੰਦ ਕੀਤਾ ਹੈ। ਸੋ ਇਹ ਜਿਹੜੀਆਂ ਲੌਂਗ ਟਰਮ ਜਿਹੜੀਆਂ ਚੀਜ਼ਾਂ ਨੇ ਡੂੰਘੀਆਂ ਸੋਚਣੀਆਂ, ਜਾਂ ਤਾਂ ਅਸੀਂ ਕਹਿੰਦੇ ਵੀ ਇਸ ਇਲਾਕੇ 'ਚ ਬੋਰੇ ਨਹੀਂ ਹੋਣ ਦੇਣਾ, ਕੋਈ ਸਾਰਾ ਨਹਿਰੀ ਪਾਣੀ ਚੱਲੂਗਾ ਤੇ ਫਿਰ ਟਾਈਮ ਟਾਈਮ ਸਿਰ ਆਊਗਾ, ਉਹਦੇ ਨਾਲ ਕੀ ਹੁੰਦਾ ਅਮਰੀਕ ਭਾਜੀ ਕਿ ਜਿਹੜੀਆਂ ਨਾ ਜੇ ਨਹਿਰੀ ਪਾਣੀ ਨਾਲ ਤੁਸੀਂ ਡਿਪੈਂਡੈਂਟ ਹੈ ਤਾਂ ਜਿਹੜੀਆਂ ਫਲੈਕਸੀਬਿਲਟੀ ਘੱਟ ਜਾਂਦੀ ਹੈ ਕਿਸਾਨ ਕੋਲ, ਤੁਸੀਂ ਸਿਰਫ ਕਣਕ ਦੇ ਵੇਲੇ 4 ਪਾਣੀ ਲਾਣੇ ਆ ਉਦੋਂ ਹੀ ਤੁਹਾਡੇ ਕੋਲ ਉਹ ਪਾਣੀ ਆਏਗਾ, ਜੇ ਹੁਣ ਤੁਸੀਂ ਉੱਥੇ ਕੋਈ ਹਾਰਟੀਕਲਚਰ ਲਾਉਣਾ, ਤੁਸੀਂ ਰਾਤ ਨੂੰ ਲਾਉਣਾ, ਸਵੇਰ ਨੂੰ ਲਾਉਣਾ, ਤੁਹਾਡੇ ਕੋਈ ਆਪਸ਼ਨ ਨਹੀਂ ਰਹਿ ਜਾਂਦੀ, ਤੁਹਾਡਾ ਕੀ ਖਿਆਲ ਹੈ?
ਹਾਂਜੀ ਬਿਲਕੁਲ ਬਿਲਕੁਲ ਅਮਨਦੀਪ, ਜਿਹੜੀ ਤੁਸੀਂ ਗੱਲ ਕਹੀ ਆ ਮੈਂ ਇਹਦੇ ਨਾਲ 100% ਸਹਿਮਤ ਹਾਂ ਤੁਹਾਡੇ ਵਿਚਾਰਾਂ ਦੇ ਨਾਲ। ਤੁਹਾਡੇ ਵਿਊਜ਼ ਜਿਹੜੇ ਬੜੇ ਚੰਗੇ ਆ ਤੇ ਇੱਦਾਂ ਹੀ ਹੁੰਦੀ ਆ। ਮੈਂ ਹੁਣ ਇੱਥੇ ਜ਼ਿਆਦਾ ਤਫਸਾ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗਾ, ਜੋ ਤੁਸੀਂ ਕਿਹਾ ਮੈਂ ਉਹਦੇ ਨਾਲ ਸਹਿਮਤ ਹਾਂ।
ਹਾਂਜੀ ਚਲੋ, ਤੇ ਬਾਕੀ ਉਹ ਕਹਿੰਦੇ ਨੇ ਗੁਰਜ ਬਹਾਦਰ ਕਹਿੰਦੇ ਕਿ ਵੀ ਜਿਵੇਂ ਕਿਸੇ ਨੇ ਦਰਿਆ ਕੰਢੇ ਘਰ ਪਾ ਕੇ ਕੀਤੀ ਆ, ਉਂਝ ਹੀ ਅਮਰੀਕ ਅੰਕਲ ਨੇ ਟੋਇਲਟ ਦਾ ਸਮਾਨ ਬਾਹਰ ਰੱਖ ਕੇ ਕੀਤੀ, ਉੱਤੇ ਕਿਸੇ ਨੇ ਰੋਕਿਆ
ਨਹੀਂ। ਬਿਲਕੁਲ ਬਿਲਕੁਲ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਉਹ ਤਾਂ ਜਿਸ ਵੇਲੇ ਮੈਨੂੰ ਫੋਨ ਆਇਆ ਨਾ, ਮੈਂ ਕਿਹਾ ਮੇਰਾ ਸਮਾਨ ਘਰ ਪਿਆ, ਤੂੰ ਮੈਨੂੰ ਉਦਾਂ ਹੀ ਕਹੀ ਜਾਂਦਾ। ਅਸਲ ਚ ਮੈਂ ਨੀ ਸਿੱਟਿਆ ਸੀ, ਸਾਡੇ ਘਰੋਂ ਬਾਹਰ ਸਿੱਟ ਕੇ ਆਏ ਸੀ। ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹਨੇ ਸਿੱਟਿਆ ਹੈ ਬਾਹਰ, ਫਿਰ ਕਸੂਰ ਸਾਡਾ ਹੀ ਆ। ਉਹ ਮੈਂ ਉਹਨਾਂ ਉਦੇ ਲੜੀ ਜਾਂਦਾ, ਬੈਸੀ ਜਾਂਦਾ। ਉਹ ਨਹੀਂ ਕਹਿੰਦਾ ਤੁਹਾਡਾ ਸਮਾਨ ਬਾਹਰ ਪਿਆ, ਸਕਿਪਟਨ ਲੇਨ ਤੇ ਜਾ ਕੇ ਦੇਖ ਲਾ। ਫਿਰ ਮੈਂ ਉਤੋਂ ਅਪੋਲੋਜੀ ਮੰਗੀ ਉਹਦੇ ਆਫਿਸ ਜਾ ਕੇ, ਫਿਰ ਗੱਲ ਕਲੀਅਰ ਹੋਈ ਤਾਂ ਫਿਰ ਅਸੀਂ ਉਹਨਾਂ ਸੰਡੇ ਤੱਕ ਉਹ ਸਾਰਾ ਕਲੀਅਰ ਕਰਕੇ ਦੇਣਾ ਉਹਨਾਂ ਨੂੰ, ਨਾਲੇ ਰਿਪੋਰਟ ਕਰਨਾ ਜਾ ਕੇ।
ਤੇ ਪਾਲਾ ਬੈਂਸ ਵੀ ਕੋਵਰ ਵਾਲੇ ਕਹਿ ਰਹੇ ਨੇ ਕਿ ਭਾਜੀ ਕਹਿੰਦੇ ਟੂਟੋ ਮਜਾਰੇ ਪਿੰਡ ਚ ਵੀ ਇੱਕ ਵੱਡੇ ਚੋ ਚ ਸਕੂਲ ਬਣਾ ਲਿਆ ਸੀ ਤੇ ਹੁਣ ਵੀ ਹੈਗਾ ਆ, ਇੱਕ ਵਾਰੀ ਉਹ ਵੀ ਸਾਰਾ ਸਕੂਲ ਪਾਣੀ ਦੇ ਵਿਚ ਡੁੱਬ ਗਿਆ ਸੀ। ਸੋ ਆਪਾਂ ਦੇਖੋ ਜੀ ਬੜੀਆਂ ਅਣਗਹਿਲੀਆਂ ਕਰਦੇ ਨੇ। ਤੇ ਗੌਰਵ ਸ਼ਰਮਾ ਕਹਿ ਰਹੇ ਨੇ ਕਿ ਭਾਜੀ ਕਹਿੰਦੇ ਭਾਜੀ ਅਮਰੀਕ ਭਾਜੀ ਨੇ ਤਾਂ ਉਰਦੂ ਦੇ ਵੱਟ ਕੱਢੇ ਪਏ ਨੇ, ਤੇ ਚਲੋ ਉਹ ਹੁਣ ਉਰਦੂ ਦੇ ਕਹਿੰਦੇ ਵੱਟ ਕੱਢੇ ਪਏ ਨੇ ਤੁਸੀਂ ਤਾਂ
ਉਰਦੂ ਸਿੱਖਣ ਦੀ ਕੋਸ਼ਿਸ਼ ਕਰਦੇ ਆ। ਕਈ ਵਾਰੀ ਇੱਦਾਂ ਹੁੰਦੀ ਆ, ਇਹ ਪਤਾ ਕੀ, ਕਈ ਵਾਰੀ ਇੱਦਾਂ ਹੁੰਦੀ ਆ, ਹੋਸ਼ੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫ ਰਿਹਾ ਨਾ। ਜਿਹੜੇ ਤੁਸੀਂ ਨਵੀਂ ਨਵੀਂ ਚੀਜ਼ ਸਿੱਖਦੇ ਆ ਨਾ, ਫਿਰ ਉਹ ਸਾਡੇ ਬਾਹਰ ਆਉਂਦੀ ਆ। ਜਿਹੜਾ ਛੋਟਾ ਜਿਹਾ ਨੌਲੇਜ ਹੁੰਦਾ ਕਈ ਵਾਰ ਉਭਰ ਉਭਰ ਕੇ ਸਾਹਮਣੇ ਆਉਂਦਾ,
ਫਿਰ ਉਹ ਸਪੁਰਦ ਦੇ ਆਤਿਸ਼ ਹੋ ਜਾਂਦੀ ਆ
ਗੱਲ ਆ। ਸਪੁਰਦ ਦੇ ਆਤਿਸ਼,
ਉਹ ਸਪੁਰਦ ਦੇ ਆਤਿਸ਼ ਵੀ ਮੇਰੇ ਸੱਜਣਾ ਮਿੱਤਰਾਂ ਦੱਸਦਾ ਕਿ ਜਿਹਨੂੰ ਕਹਿੰਦੇ ਨੇ ਸਵਾਹ ਹੋ ਜਾਣੀ ਉਹਨੂੰ ਕਹਿੰਦੇ ਸਪੁਰ ਦੇ ਆਤਿਸ਼, ਮਤਲਬ ਅੱਗ ਨੂੰ ਭੇਂਟ ਕਰ
ਦੇਣੀ। ਅੱਗ ਹੁੰਦੀ ਹੈ ਨਾ,
ਅੱਗ ਨੂੰ ਭੇਂਟ ਕਰ ਦੇਣੀ।
ਅੱਗ ਆਤਿਸ਼ਬਾਜ਼ੀ ਨਹੀਂ ਹੁੰਦੀ, ਅੱਗ ਸਪੁਰ ਦੇ ਅੱਗ, ਨਜ਼ਰ ਦੇ ਆਤਿਸ਼।
ਸਪੁਰ ਦਾ ਮਤਲਬ ਹੁੰਦਾ ਸੌਂਪ ਦੇਣੀ, ਇਹ ਦਾ ਮਤਲਬ ਹੁੰਦਾ ਇਹ, ਆਤਿਸ਼ ਦਾ ਮਤਲਬ ਹੁੰਦਾ ਅੱਗ, ਮਤਲਬ ਅੱਗ ਨੂੰ ਭੇਂਟ ਕਰ ਦੇਣੀ, ਜਾਣੀ ਕਿ ਫੂਕ ਦੇਣੀ, ਸਵਾਹ ਕਰ ਦੇਣੀ, ਹਨਾ। ਤੇ ਉਹਨੂੰ ਕਹਿੰਦੇ ਆ ਸਪੁਰ ਦੇ ਆਤਿਸ਼। ਤੇ
ਇੱਕ ਨਜ਼ਰੇ ਆਤਿਸ਼ ਹੁੰਦਾ, ਜਿੱਦਾਂ ਤੁਸੀਂ ਕਰਦੇ ਆ, ਜਿੱਦਾਂ ਪਾਠ ਪੂਜਾ ਨੀ ਕਰਦੇ, ਹੌਲੀ ਹੌਲੀ ਸਿੱਟਦੇ ਚੀਜ਼ਾਂ, ਉਹਨੂੰ ਨਜ਼ਰੇ ਆਤਿਸ਼ ਕਹਿੰਦੇ।
ਕਿਆ ਬਾਤ ਹੈ। ਤੇ ਜੀ ਐਸ ਚਾਲ ਹੁਣੀ ਕਹਿੰਦੇ ਨੇ ਕਿ ਕਹਿੰਦੇ ਇੱਥੇ ਵੀ ਕੁਛ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, ਕੌਂਸਲ ਵੀ ਕਹਿੰਦੇ ਘਰ ਬਣਾਉਣ ਦੀ ਇਜਾਜ਼ਤ ਦੇ ਰਹੀ ਹੈ ਫਲੱਡ ਪ੍ਰੋਨ ਤੇ ਫਾਇਰ ਪ੍ਰੋਨ ਏਰੀਏ ਸਿਡਨੀ ਦੇ ਵਿੱਚ, ਗੌਰਮੈਂਟ ਗਰੀਡੀ ਹੋ ਰਹੀ ਹੈ। ਦੇਖੋ ਕੁਈਨਜ਼ਲੈਂਡ ਦੇ ਵਿੱਚ ਇਹੀ ਕੁਛ ਹੋਇਆ ਸੀਗਾ, ਜਿਹੜੇ ਇਪਸ ਵਿੱਚ ਏਰੀਆ ਵਗੈਰਾ ਖੜੇ ਸੀਗੇ ਉੱਥੇ ਵੀ ਇੱਦਾਂ ਹੀ ਸਬ ਡਿਵੀਜ਼ਨ ਦੇ ਅਲਾਟਮੈਂਟ ਹੋਈ ਸੀਗੀ। ਤੇ ਉਹ ਕਹਿੰਦੇ ਨੇ ਕਿ ਪਿਛਲੇ ਪਹਿਲੇ ਰਿਪੋਰਟ ਸੀਗੀ ਕਿ ਵੈਰਾਗੰਬਾ ਡੈਮ ਫਲੱਡ ਗੇਟ ਵਿਲ ਓਪਨ ਇਨ ਫਿਊਚਰ, ਤੇ ਸਾਰਾ ਕਹਿੰਦੇ ਹੋਲ ਵੈਸਟ ਤੇ ਨੌਰਥ ਈਸਟ ਵੈਸਟ ਏਰੀਆ ਸਿਡਨੀ ਦਾ ਉਹ ਫਲੱਡ ਹੋ ਸਕਦਾ ਹੈ ਜੇ ਫਿਊਚਰ ਦੇ ਵਿੱਚ ਖੋਲਣੇ ਪੈਣ। ਸੋ ਇਹ ਸਮੱਸਿਆ ਪੰਜਾਬ ਦੇ ਨਾਲ ਹੀ ਇਕੱਲੀ ਨਹੀਂ ਹੈਗੀ, ਇਹ ਸਾਊਥ ਇੰਡੀਆ ਦੇ ਵਿੱਚ ਵੀ, ਸਾਊਥ ਇੰਡੀਆ ਚ ਵੀ ਇੱਦਾਂ ਹੋਇਆ ਆ, ਕੁਈਨਜ਼ਲੈਂਡ ਦੇ ਵਿੱਚ ਵੀ ਹੋ ਹਟਿਆ ਆ, ਔਰ ਇਹ ਅਮਰੀਕਾ ਦੇ ਵਿੱਚ ਵੀ ਕਈ ਥਾਵਾਂ ਤੇ ਇਹੋ ਜਿਹੇ ਹੁੰਦੇ। ਸੋ ਕੁਦਰਤੀ ਆਫ਼ਤ ਦੇ ਵਿੱਚ ਆਪਾਂ ਬਲੇਮ ਗੇਮ ਦੀ ਬਜਾਏ ਹੁਣ ਆਨੇ ਅਮਰੀਕ ਜੀ ਆਪਾਂ ਥੋੜਾ ਜਿਹਾ ਨਾ ਵੀ ਕੀ ਚੱਲ ਰਿਹਾ ਆ ਫੰਡ ਰੇਜਿੰਗ ਇਹਨਾਂ ਹੜਾਂ ਨੂੰ ਲੈ ਕੇ ਨਾ, ਮੈਂ ਕੱਲ ਨੂੰ ਗੱਲ ਕਰਾਂਗਾ ਔਲਖ ਸਾਹਿਬ ਤੁਹਾਡੇ ਨਾਲ, ਅੱਜ ਥੋੜੀ ਜਿਹੀ ਆਪਾਂ ਗੱਲ ਮੈਂ ਅਮਰੀਕ ਭਾਜੀ ਨਾਲ ਹੀ ਕਰਦਾ ਕਿ ਮੈਨੂੰ ਪਹਿਲਾਂ ਹੀ ਸੀਗਾ ਵੀ ਸ਼ਾਇਦ ਮੈਂ ਕਰਦਾ ਕੋਸ਼ਿਸ਼ ਮੈਂ ਉਹਨਾਂ ਨੂੰ ਨਾ ਲਾਉਣ ਦੀ ਕਰਾਂ ਕੋਸ਼ਿਸ਼ ਆਪਣੇ ਅਮਰੀਕ ਭਾਜੀ ਔਲਖ ਸਾਹਿਬ ਨੂੰ।
ਕੋਸ਼ਿਸ਼ ਤੁਸੀਂ ਕਰੋ, ਮੈਂ ਤੁਹਾਡੀ ਉਹ ਵੀਡੀਓ ਬਾਰੇ ਦੱਸਣਾ ਚਾਹੁੰਦਾ ਜਿਹੜੀ ਤੁਸੀਂ ਨਾ ਵੀਡੀਓ ਬਣਾਈ ਹੈ, ਜਿੱਦਾਂ ਪੇਂਡੂ ਆਸਟ੍ਰੇਲੀਆ ਆਇਆ, ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਹੈ, ਤੁਹਾਡੀ ਇੰਟਰਵਿਊ ਵੀ ਹੋਈ ਆ। ਹੁਣ ਮੈਂ ਅਮਨਦੀਪ ਬਾਰੇ ਗੱਲ ਕਰਨੀ ਚਾਹਨਾ ਕਿ ਅਮਨਦੀਪ ਜਿੱਦਾਂ ਐਗਰੀਕਲਚਰਿਸਟ ਆ, ਤੁਹਾਡੀ ਗੱਲ ਕਰਦਾ ਅਮਨਦੀਪ।
ਅੱਛਾ, ਕਿਆ ਬਾਤ ਹੈ।
ਹਾਂ, ਜਿੱਦਾਂ ਤੁਸੀਂ ਐਗਰੀਕਲਚਰਿਸਟ ਆ, ਹੁਣ ਤੁਸੀਂ ਜਿਹੜੀ ਆ ਤਾਲੀਮ ਜਿਹੜੀ ਆ ਇੰਜੀਨੀਅਰਿੰਗ ਦੇ ਵਿੱਚ ਪਾਈ ਹੋ ਆ, ਤੇ ਤੁਹਾਡਾ ਸੁਭਾਅ ਜਿਹੜਾ ਵਧੀਆ ਆ, ਤੁਸੀਂ ਰਾਈਟਰ ਵੀ ਆ ਤੇ ਤੁਸੀਂ ਇੱਕ ਤਰ੍ਹਾਂ ਦੇ ਨਾਲ ਬਰੋਡਕਾਸਟਰ ਵੀ ਆ, ਫਾਰਮਰ ਵੀ ਆ, ਤੇ ਸਭ ਤੋਂ ਵਧੀਆ ਤੁਹਾਡੇ ਬਾਰੇ ਗੱਲ ਆ ਕਿ ਤੁਸੀਂ ਜਵਾਨੇ ਸੀਰੀ ਆ।
ਇਹ ਕਿਹੜਾ ਕ੍ਰਿਕਟ ਮਾਰਿਆ ਤੁਸੀਂ? ਕੀ ਆ
ਜਵਾਨੇ ਸੀਰੀ? ਪਤਾ ਕੀ ਹੁੰਦਾ ਮੰਦੀ?
ਨਹੀਂ ਭਾਜੀ, ਮੈਂ ਸਾਨੂੰ ਉਰਦੂ ਦੀ ਕਲਾਸ
ਮਿੱਠ ਬੋਲਣੇ ਆ, ਜਿੱਦਾਂ ਸੀਰਾ ਨੀ ਮਿੱਠਾ ਹੁੰਦਾ, ਤੁਹਾਡੀ ਜਵਾਨ ਜਿਹੜੇ ਸੀਰੇ ਵਰਗੀ ਮਿੱਠੀ ਹੈ।
ਉਹ ਅੱਛਾ ਅੱਛਾ,
ਕਹਿੰਦੇ ਜਵਾਨੇ ਸੀਰੀ।
ਉਰਦੂ ਦਾ ਇਹੀ ਵੰਡਾ ਆ ਵੀ ਸੋਹਣੇ ਤਰੀਕੇ ਨਾਲ ਗੱਲ ਕਰਨੀ ਆਪਾਂ, ਹਨਾ।
ਹਾਂਜੀ ਹਾਂਜੀ, ਜਵਾਨੇ ਸੀਰੀ ਆ ਤੁਸੀਂ, ਤੇ ਸਾਨੂੰ ਮਾਣ ਆ ਵੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਚੰਗਾ ਲੱਗਾ, ਤੇ ਇੱਕ ਵਾਰੀ ਫੇਰ ਮੈਂ ਆਪਣੇ ਸਾਰੇ ਜਿੰਨੇ ਵੀ ਸਾਡੇ ਸਰੋਤੇ ਆ ਨਵੇਂ ਨਵੇਂ ਜਿਹੜੇ ਇਲਾਕਿਆਂ ਤੋਂ ਸੁਣ ਰਹੇ ਆ ਤੇ ਉਹਨਾਂ ਨੂੰ ਇਹ ਕਹਾਂਗਾ ਕਿ ਇਹ ਜਿਹੜੀ ਇਹਨਾਂ ਨੇ ਵੀਡੀਓ ਬਣਾਈ ਆ ਵਧੀਆ ਬਣਾਈ ਆ ਤੇ ਇਹ ਦੇਖੋ ਤੇ ਉਤਸ਼ਾਹਿਤ ਕਰੋ ਤੇ ਇਹਨੂੰ ਅੱਗੇ ਵੰਡਣ ਦੀ ਕੋਸ਼ਿਸ਼ ਵੀ ਕਰੋ।
ਅੱਛਾ ਕੀ ਬਾਤ ਹੈ ਜੀ। ਸੋ ਦਿਦਾਰ ਸਿੰਘ ਸਾਡੇ ਨਾਲ ਜੁੜੇ ਨੇ ਪੱਲੀਆਂ ਖੁਰਦ ਤੋਂ, ਕਹਿੰਦੇ ਕਿ ਤੁਸੀਂ ਗਲਤ ਗੱਲਾਂ ਕਰ ਰਹੇ ਹੋ ਅਮਨਦੀਪ ਸਿੰਘ ਤੇ ਅਮਰੀਕ ਸਿੰਘ ਜੀ ਫੋਰ ਪੰਜਾਬ। ਬਹੁਤ ਬਹੁਤ ਧੰਨਵਾਦ ਜੀ। ਡਿਸਐਗਰੀਮੈਂਟ ਹੋਣੇ ਬਹੁਤ ਜ਼ਰੂਰੀ ਨੇ, ਜ਼ਰੂਰੀ ਨਹੀਂ, ਮੈਂ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਕਿ ਜ਼ਰੂਰੀ ਨਹੀਂ ਤੁਸੀਂ ਸਾਡੇ ਨਾਲ ਸਹਿਮਤ ਹੁੰਦੇ ਹੋ, ਪਰ ਇੱਕ ਜਿਹੜੀ ਕੋਰ ਸਮੱਸਿਆ ਹੈ ਨਾ ਉਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਇਹਦੇ ਵਿੱਚ ਜੇ ਆਪਾਂ ਸਰਕਾਰ ਨੂੰ ਗਾਲਾਂ ਕੱਢ ਰਹੇ ਹਾਂ, ਸਰਕਾਰ ਦੀ ਵੇਸਲਾਪਣ ਹੈ ਪਰ ਉਹ ਤੋਂ ਕਿਤੇ ਜ਼ਿਆਦਾ ਸਾਡਾ ਆਪਣਾ। ਸੋ ਅਮਰੀਕ ਜੀ ਸਾਡੇ ਨਾਲ ਜੁੜ ਗਏ ਨੇ ਕੁਲਦੀਪ ਔਲਖ। ਕੁਲਦੀਪ ਜੀ ਸਤਿ ਸ੍ਰੀ ਅਕਾਲ।
ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਫਲੋਰਾ ਸਾਹਿਬ ਤੁਹਾਨੂੰ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
ਬਹੁਤ ਵਧੀਆ ਜੀ, ਕਿਰਪਾ ਵਾਹਿਗੁਰੂ ਜੀ।
ਹਾਂਜੀ ਤੁਸੀਂ ਇੱਕ ਵੀਡੀਓ ਪਾਇਆ ਸੀਗਾ, ਵੀਡੀਓ ਦੇ ਵਿੱਚ ਤੁਸੀਂ ਮੇਰੇ ਮਨ ਦੀ ਗੱਲ ਕਰ ਲਈ ਸੀ ਕਿ ਜਿੱਦਾਂ ਪੰਜਾਬ ਦੇ ਵਿੱਚ ਕੋਈ ਆਫ਼ਤ ਆਉਣੀ ਸ਼ੁਰੂ ਹੁੰਦੀ ਹੈ ਤੇ ਮਤਲਬ ਹੁਣ ਹੜ੍ਹ ਆਏ ਨੇ ਤੇ ਮੈਨੂੰ ਖਦਸ਼ਾ ਸੀਗਾ ਕਿ ਹੁਣ ਫੰਡ ਰੇਜ਼ਿੰਗ ਦੇ ਵੀ ਹੜ੍ਹ ਸ਼ੁਰੂ ਹੋ ਜਾਣਗੇ, ਤੁਸੀਂ ਇਹਦੇ ਬਾਰੇ ਖਦਸ਼ਾ ਆਪਣਾ ਜ਼ਾਹਰ ਕੀਤਾ ਸੀ, ਕੀ ਤੁਹਾਡੀ ਕੀ ਕਹਿਣਾ ਚਾਹੁੰਦੇ ਸੀ, ਕੀ ਮਨੋਵੇਦਨਾ ਹੈ ਇਹਦੇ ਬਾਰੇ ਤੁਹਾਡੀ ਫੰਡ ਰੇਜ਼ਿੰਗ ਦੇ ਬਾਰੇ?
ਭਾਜੀ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਹਿਦਾ ਕਿ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਕਹਿੰਦਾ, ਪਰ ਬਹੁਤ ਗਿਣਤੀ ਅੱਜ ਕੱਲ੍ਹ ਇਹੋ ਜਿਹੀ ਆ ਵੀ ਜਿਹੜੇ ਬੜੀ ਉਡੀਕ ਇਹਦੇ ਵਿੱਚ ਹੁੰਦੀ ਆ, ਜਾਂ ਜਿਹਨਾਂ ਨੂੰ ਚਾਅ ਚੜ ਜਾਂਦਾ ਕੋਈ ਵੀ ਇਹੋ ਜਿਹੀ ਆਫ਼ਤ ਆਉਂਦੀ ਆ ਨਾ, ਕੋਈ ਵੀ ਭਾਵੇਂ ਭੂਚਾਲ ਆ ਜਾਂ ਫਲੱਡ ਆ, ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਇਹਨਾਂ ਨੂੰ ਚਾਹ ਚੜ ਜਾਂਦਾ ਕਿ ਚਲੋ ਹੁਣ ਮੌਕਾ ਆਇਆ ਤੇ ਦਵਾ ਦਵ ਜਿਹੜਾ ਵਾਗਦੀ ਆ ਗੰਗਾ ਦੇ ਵਿੱਚ ਹੱਥ ਧੋਈਏ।
ਜਿਹੜੇ
ਹੋ ਰਹੇ ਆ ਕਿਉਂਕਿ ਅੱਗੇ ਪਿਛਲੇ ਟਾਈਮ ਦੇ ਵਿੱਚ ਕਾਫੀ ਹੋ ਚੁੱਕਾ ਇਹੋ ਜਿਹਾ ਕਿ ਬਾਅਦ ਵਿੱਚ ਆਪਾਂ ਨਾ ਸਾਰੇ ਪਛਤਾਉਂਦੇ ਹਾਂ ਯਾਰ ਗਲਤ ਹੋ ਗਿਆ ਹਨਾ, ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਆ ਜਾਂ ਪੈਸੇ ਗਲਤ ਜਗ੍ਹਾ ਤੇ ਚੱਲ ਗਏ। ਉਹੀ ਗੱਲਾਂ ਕੀਤੀਆਂ ਸੀ ਕਿ ਕਿਸੇ ਵੇਲੇ ਹੁਣ ਆਪਣੇ ਜੇ ਮੈਂ ਫਰੈਂਡ ਸਰਕਲ ਜਿੱਥੇ ਗੱਲ ਕੀਤੀ ਇਹੋ ਜਿਹੀ ਯਾਰ ਆਪਾਂ ਨਾ ਸੋਚ ਸਮਝ ਕੇ ਥੋੜਾ ਜਿਹਾ ਚੱਲਣਾ ਚਾਹੀਦਾ ਤੇ ਉਹ ਅੱਗੋਂ ਕਹਿੰਦੇ ਆ ਕਿ ਯਾਰ ਕਿਹੜੀ ਗੱਲ ਹੈ, $10 or $20 ਪਾਉਣੇ ਹੋਣਗੇ ਜੇ ਸਹੀ ਥਾਂ ਤੇ ਚੱਲ ਜਾਣਗੇ ਤਾਂ ਵੀ ਕੋਈ ਨੀ ਗਾ, ਜੇ ਨਾ ਜਾਣਗੇ ਤਾਂ ਵੀ ਕੋਈ ਨੀ, ਉਹਨਾਂ ਦਾ ਇਹ ਕਹਿਣਾ ਹੁੰਦਾ ਤੇ ਮੈਂ ਉਹਨਾਂ ਉਹ ਸਾਰੇ ਵੀਰਾਂ ਨੂੰ ਇਹੀ ਗੱਲ ਕਹੀ ਸੀ ਕਿ ਯਾਰ $10-$20 ਬੜੀ ਤਕੜੀ ਅਹਿਮੀਅਤ ਰੱਖਦੇ ਆ, ਫਰਜ਼ ਕਰੋ ਮੈਂ $10 ਪਾ ਦਿੱਤੇ ਜਾਂ ਤੁਹਾਡੇ ਚੋ ਤੁਸੀਂ ਚਲੋ ਸਿੱਧੂ ਸਾਹਿਬ ਤੁਸੀਂ ਕਿਸੇ ਨੂੰ ਡੋਨੇਟ ਕੀਤਾ ਤੁਹਾਡੇ ਵੱਲ ਵੇਖ ਕੇ ਮੈਂ ਚਲ ਸਿੱਧੂ ਸਾਹਿਬ ਡੋਨੇਟ ਕੀਤਾ ਸਹੀ ਹੋਊਗਾ, ਚਲ ਮੈਂ ਵੀ ਕਰਦਾ। ਉਹ ਏਦਾਂ ਕਰਦਿਆਂ ਕਰਦਿਆਂ ਜਿਹੜੇ $10-$20-$30 ਇਕੱਠੇ ਹੋ ਗਏ ਤੇ ਉਹ ਜਿੰਨੇ ਫੰਡ ਰੇਜ਼ ਕੀਤਾ ਹੁੰਦਾ ਉਹ ਪਤਾ ਹੀ ਨੀ ਹੁੰਦਾ ਬੰਦਾ ਕੌਣ ਆ, ਉਹ ਕਿੱਥੇ ਜਾਣਾ ਆ, ਸਹੀ ਜਗ੍ਹਾ ਤੇ ਪਹੁੰਚਣਾ ਜਾਂ ਨਹੀਂ ਪਹੁੰਚਣਾ।
ਇਹ ਬਹੁਤ ਵੱਡੀ ਸਮੱਸਿਆ ਆ। ਪਰ ਦੂਜੀ ਗੱਲ ਇਹ ਆ ਕੁਲਦੀਪ ਵੀ ਜਿਦਾਂ ਹੁਣ ਹੜ੍ਹ ਆਏ ਹੋਏ ਨੇ, ਇਹ ਵੀ ਪਤਾ ਲੱਗ ਰਿਹਾ ਹੈ ਵੀ ਪੰਜਾਬ ਦੇ ਵਿੱਚ ਜਿਹੜੇ ਪਿੰਡ ਨਹੀਂ ਪ੍ਰਭਾਵਿਤ ਇਹਨਾਂ ਇਲਾਕਿਆਂ ਤੋਂ, ਪੰਜਾਬ ਦੇ ਵਿੱਚ ਹੀ ਬੜਾ ਰਸ਼ਤ ਪਾਣੀ ਆ, ਬੜਾ ਉਹ ਸੇਵਾ ਕਰ ਰਹੇ ਨੇ, ਸਾਰਾ ਕੁਛ ਕਰ ਰਹੇ ਨੇ, ਤੇ ਆਸਟ੍ਰੇਲੀਆ ਦੇ ਵਿੱਚੋਂ ਮਤਲਬ ਹੁਣ ਜਾਂ ਕਹਿ ਲਓ ਕੀ ਮਤਲਬ ਹੁਣ ਕੀ ਅਸੀਂ ਕਰ ਸਕਦੇ ਹਾਂ, ਉਹ ਸਾਰੇ ਵਸੀਲੇ ਤਾਂ ਉੱਥੇ ਹੁਣ ਜਹਾਜ਼ ਲੈ ਕੇ ਤਾਂ ਜਾ ਨਹੀਂ ਸਕਦੇ, ਇੱਥੋਂ ਖਾਣਾ ਪੀਣਾ ਉਹ ਤਾਂ ਇੰਡੀਆ ਚੋਂ ਹੀ ਪੈਦਾ ਕਰਨੇ ਪੈਣਗੇ ਨਾ ਪੰਜਾਬ ਚੋਂ, ਪੰਜਾਬ ਦੇ ਪਿੰਡਾਂ ਚ ਪਹਿਲਾਂ ਹੀ ਆ ਜਿਹੜੇ ਪ੍ਰਭਾਵਿਤ ਨਹੀਂ ਹੋਏ, ਉਹ ਪਹਿਲਾਂ ਹੀ ਸੇਵਾ ਲਈ ਪਹੁੰਚੇ ਹੋਏ ਨੇ, ਕੀ ਸਿਰਫ ਅਸੀਂ ਉਹਨਾਂ ਨੂੰ ਆਪਣੀਆਂ ਟੀ ਸ਼ਰਟਾਂ ਹੀ ਸਪਲਾਈ ਕਰ ਰਹੇ ਹਾਂ ਉਹਨਾਂ ਪੈਸਿਆਂ ਦੀਆਂ ਜਾਂ ਕੁਛ ਹੋਰ ਵੀ ਕੁਛ ਕਰ ਰਹੇ ਹਾਂ?
ਹਾਂਜੀ ਭਾਜੀ ਹੁਣ ਚਲੋ ਸਾਡੇ ਪਿੰਡ ਸਾਡੇ ਪਿੰਡ ਕਦੀ ਨੀ ਆਉਂਦਾ ਨਾ ਉਹ ਸਾਥੀ ਵੇਲੇ ਆਇਆ ਨਾ ਕਦੀ ਨੀ ਆਉਂਦਾ, ਸਾਡੇ ਇੰਨੇ ਬਾਹਰ ਆ ਸਾਡਾ ਬਾਹਰ ਤੋਂ ਤੇ ਜਿਹੜੇ ਪੱਟੀ ਏਰੀਏ ਤੋਂ ਜਾਂ ਹਰੀਕੇ ਹੈਡ ਤੋਂ ਅਗਲੇ ਮੰਨੇ ਪਿੰਡ ਆ ਨਾ ਜਦੋਂ ਹਰ ਪਾਕਿਸਤਾਨ ਨੂੰ ਪਾਣੀ ਛੱਡਦੇ ਆ ਉਹ ਪਿੰਡ ਕੁਝ ਮਾਰ ਹੇਠ ਆਏ ਤੇ ਜਾਂ ਚਲੋ ਸੁਲਤਾਨਪੁਰ ਵਾਲੀ ਸਾਡੇ ਪਿੰਡੋਂ ਮੇਰੇ ਬ੍ਰਦਰ ਕੋਲ ਸਾਰੇ ਨਾ ਇਕੱਠੇ ਹੋ ਕੇ ਗਏ ਦੁਰਵੇਸ਼ ਜੀ ਆਏ ਤੇ ਕੱਲ ਉਹਨਾਂ ਫੋਨ ਤੇ ਗੱਲ ਹੋਈ, ਉਹ ਕਹਿੰਦੇ ਕਿ ਮਤਲਬ ਹਜੇ ਕਿਸੇ ਨੂੰ ਕੋਈ ਪੈਸੇ ਦੀ ਕੋਈ ਲੋੜ ਨੀ, ਇੱਕ ਰੁਪਈਏ ਦੀ ਲੋੜ ਨੀ ਹੈਗੀ ਇੱਥੇ ਤੇ ਰਾਸ਼ਨ ਵੀ ਲੰਗਰ ਵੀ ਇੰਨਾ ਹੋ ਗਿਆ ਵਾ ਕਿ ਲੋਕੀ ਉਹ ਕਹਿ ਰਹੇ ਆ ਵੀ ਯਾਰ ਨਹੀਂ ਸਾਡੇ ਕੋਲ ਵਾਧੂ ਪਿਆ ਤੁਸੀਂ ਹੋਰ ਕੇ ਅਗਲੇ ਪਿੰਡ ਜਾ ਕੇ ਦੇਖੋ।
ਹਾਂ ਇਹ ਬੇਨਤੀਆਂ ਹੋ ਰਹੀਆਂ ਨੇ ਮੁੜ ਮੁੜ ਕੇ ਸਾਨੂੰ ਵੀ ਰਸ਼ਤ ਪਾਣੀ ਦੀ ਕੋਈ ਲੋੜ ਨਹੀਂ, ਬਹੁਤ ਜ਼ਿਆਦਾ ਆਲਰੇਡੀ ਹੈਗਾ ਆ ਹਨਾ, ਤੇ ਫਿਰ ਇਹ ਜਿਹੜੇ $1,00,000 $2,00,000 $10,000-$20,000 ਦੀ ਫੰਡ ਰੇਜ਼ਿੰਗ ਮੇਰੇ ਖਿਆਲ 25-30 ਜਣਿਆਂ ਨੇ ਤਾਂ ਸ਼ੁਰੂ ਹੀ ਕੀਤੀ ਉਹ ਆਸਟ੍ਰੇਲੀਆ ਦੇ ਵਿੱਚ, ਮਤਲਬ ਉਹਨਾਂ ਦਾ ਮਕਸਦ ਕੀ ਆ, ਉਹ ਪੈਸੇ ਕਦੋਂ ਦੇਣੇ, ਕਿੱਥੋਂ ਦੇਣੇ, ਕਿਉਂ ਦੇਣੇ ਆ?
ਹਾਂਜੀ ਹੁਣ ਉਹਨਾਂ ਨੂੰ ਨਾ ਮੈਂ ਵੀ ਵੈਸੇ ਚਲੋ ਪੁੱਛ ਲਿਆ ਆਪਣੇ ਪਿੰਡ ਦੇ ਜਾਣਕਾਰ ਜਾਂ ਰਿਸ਼ਤੇਦਾਰੀ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਕੋਈ ਲੋੜ ਹੈ ਤੇ ਕਿੱਦਾਂ ਅਸੀਂ ਇਕੱਠੇ ਪਿੱਛੇ ਕਰਕੇ ਤੇ ਭੇਜੀਏ ਉਹ ਕਹਿੰਦਾ ਵੀ ਹਜੇ ਆਰਾਮ ਨਾਲ ਬਹਿ ਜਾਓ ਕੋਈ ਹਜੇ ਗੱਲ ਨੀ ਆਂਦਾ ਵੀ ਪਾਣੀ ਦੀ ਲੋੜ ਆ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਧ ਉਹ ਆਂਦਾ ਵੀ ਅਸੀਂ ਪਿੰਡੋ ਸਾਰਿਆਂ ਕੈਨੀਆਂ ਤੇ ਖਾਲੀ ਬੋਤਲਾਂ ਕੋਲਡ ਡਰਿੰਕ ਇਕੱਠੀਆਂ ਕਰਕੇ ਤੇ ਘਰੋਂ ਆਪਣੇ ਸਾਫ਼ ਪਾਣੀ ਦੀਆਂ ਜਿਹੜਾ ਭਰ ਭਰ ਕੇ ਨਾ ਉਹ ਲੈ ਕੇ ਜਾ ਰਹੇ ਤੇ ਸਿਰਫ ਬਾਕੀ ਲੰਗਰ ਵਾਧੂ ਆ ਤੇ ਪੀਣ ਵਾਲਾ ਪਾਣੀ ਤੇ ਚਲੋ ਜੇ ਹੁਣ ਦਵਾਈਆਂ ਵਾਲਾ ਕੋਈ ਉੱਥੇ ਜਿਹੜੇ ਸੰਸਥਾ ਦਾ ਆਮ ਵਾਧੂ ਇਕੱਠੀਆਂ ਹੋ ਗਈਆਂ ਹੁਣ ਜਿੱਦਾਂ ਇੱਕ ਦੂਜੇ ਤੋਂ ਅੱਗੇ ਲਗ ਲਾ ਕੇ ਕਰ ਰਿਹਾ ਐਨ ਫਿਆ ਤੇ ਲੋੜ ਅਸਲ ਵਿੱਚ ਭਾਈ ਉਹ ਕਹਿੰਦੇ ਉਦਣ ਪੈਣੀ ਆ ਜਿੱਦਣ ਠੰਡ ਠੰਡੌਲਾ ਹੋ ਗਿਆ ਪਾਣੀ ਲੈ ਗਿਆ ਸਾਰਾ ਤੇ ਬਾਅਦ ਵਿੱਚ ਲੋੜ ਪੈਣੀ ਆ ਵੀ ਜਿਹੜੇ ਲੋੜਵੰਦ ਜਿਨ੍ਹਾਂ ਦਾ ਵਿਚਾਰਾ ਵੀ ਇੱਕ ਅੱਧਾ ਕੋਠਾ ਬਠਲਾ ਸੀ ਉਹ ਵੀ ਰੁੜ ਗਿਆ ਤੇ ਨਾ ਕੋਈ ਕੋਈ ਬੱਕਰੀਆਂ ਚਾਰ ਹੈਗੀਆਂ ਉਹ ਵੀ ਰੁੜ ਗਈਆਂ ਜਾਂ ਕੋਈ ਮੱਝਾਂ ਹਨਾ ਗਰੀਬ ਜਨਤਾ ਉਦੋਂ ਲੋੜ ਪੈਣੀ ਆ ਹਜਿਆਂ ਦਾ ਚੁੱਪ ਕਰਕੇ ਬਹਿ ਜਾਓ ਕਈ ਵੀ ਕਿਸੇ ਨੂੰ ਕੋਈ ਨਾ ਰੁਪਇਆ ਇੱਥੇ ਦਾ ਉਹਨਾਂ ਇਕੱਠਾ ਕਰੋ ਜੇ ਲੋੜ ਹੋਊਗੀ ਜਿੱਥੋਂ ਜਾ ਆਪਾਂ ਪਹੁੰਚ ਚੁੱਕੇ ਹੋਏ ਕੋਈ ਇੱਕ ਘਰ ਸਾਂਭਲਾਂਗੇ ਜਾਂ ਕੋਈ ਪਿੰਡ ਚ ਵੇਖ ਲਾਂਗੇ ਉਦੋਂ ਤੁਹਾਨੂੰ ਕਹਿੰਦੇ ਦੱਸ ਦਾਂਗੇ
ਇਹੀ ਅਮਰੀਕ ਭਾਜੀ ਤੇ ਔਲਖ ਸਾਹਿਬ ਮੈਂ ਇਹੀ ਗੱਲ ਕਰਨਾ ਚਾਹਨਾ ਕਿ ਜਦੋਂ ਸੁੱਕਣਾ ਆ ਇਹ ਗਾਰ ਜਿਹੜੀ ਕੱਢਣੀ ਪੈਣੀ ਆ ਪਿੰਡਾਂ ਚ ਵੜ ਗਈ ਆ ਸਾਫ਼ ਸਫਾਈ ਕਰਨੀ ਪੈਣੀ ਆ ਉਦੋਂ ਲੋੜ ਪੈਣੀ ਆ ਵਲੰਟੀਅਰਾਂ ਦੀ ਜ਼ਿਆਦਾ ਉਦੋਂ ਪੈਸੇ ਦੀ ਵੀ ਲੋੜ ਪੈਣੀ ਆ ਜਿੱਦਾਂ ਤੁਸੀਂ ਦੱਸਿਆ ਵੀ ਮਾਲ ਡੰਗਰ ਦੇ ਇਹਨਾਂ ਦਾ ਮਰ ਗਿਆ ਉਹਨਾਂ ਨੂੰ ਚਾਰਾ ਪਹੁੰਚਾਉਣਾ ਚਾਰਾ ਵੀ ਹਜੇ ਵਾਧੂ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇੱਕ ਮੈਂ ਦੌੜ ਦੇਖ ਰਿਹਾ ਆ ਵਿਦੇਸ਼ਾਂ ਦੇ ਵਿੱਚ ਫੰਡ ਰੇਜ਼ਿੰਗ ਵਾਲੇ ਵੀ ਹਰ ਬੰਦਾ ਆਪਣੀ ਆਪਣੀ ਤੂਤੀ ਬਜਾ ਰਿਹਾ ਹੁਣ ਖਾਲਸਾ ਏਡ ਵਾਲੇ ਕੰਮ ਕਰ ਰਹੇ ਨੇ ਬੜਾ ਵਧੀਆ ਕੰਮ ਕਰ ਰਹੇ ਨੇ ਆਪਾਂ ਕਿਉਂ ਨੀ ਇੱਕ ਜਗ੍ਹਾ ਹੀ ਸਾਰੇ ਦੇਈ ਜਾਂਦੇ ਮੈਨੂੰ ਕੀ ਲੋੜ ਪਈ ਆ ਕਰਨ ਨੂੰ ਦੇਖੋ ਕਾਲਜ ਸਾਹਿਬ ਮੇਰੇ ਚ ਜਾਂ ਮਿੰਟੂ ਭਾਜੀ ਜਾਂ ਤੁਹਾਡੇ ਸਾਰੇ ਸਾਡੀ ਜੇ ਪੋਜੀਸ਼ਨ ਹੈ ਜੇ ਮੈਂ ਫੰਡ ਰੇਜ਼ਿੰਗ ਸ਼ੁਰੂ ਕਰਾਂ ਆਪਾਂ ਸਾਰਿਆਂ ਨੂੰ ਪਤਾ ਵਾ ਮਿਲੀਅਨ ਮਿਲੀਅਨ ਡਾਲਰ ਵੀ ਇਕੱਠੇ ਕੀਤੇ ਨੇ ਕਮਿਊਨਿਟੀ ਲਈ ਸਾਲ ਦੇ ਹਨਾ ਵੱਖ ਵੱਖ ਪ੍ਰੋਜੈਕਟਾਂ ਚ ਮੈਂ ਵੀ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ ਪਰ ਜਦੋਂ ਪਹਿਲੇ ਹੀ ਕੰਮ ਚੱਲ ਰਿਹਾ ਆ ਖਾਲਸਾ ਏਡ ਇੱਕ ਤਰਜਮਾਨੀ ਕਰ ਰਹੀ ਹੈ ਤੇ ਫਿਰ ਅਮਨਦੀਪ ਸਿੰਘ ਸਿੱਧੂ ਜਾਂ ਅਮਰੀਕ ਸਿੰਘ ਫਲੋਰਾ ਦੀ ਕੀ ਲੋੜ ਪਈ ਆ ਉੱਥੇ ਕਿਉਂ ਆਪਣਾ ਵੱਖਰਾ ਝੰਡਾ ਗੱਡਣਾ ਚਾਹੁੰਦੇ ਆਪਾਂ
ਹਾਂਜੀ ਭਾਜੀ ਇਹ ਬੜੀ ਵਧੀਆ ਤੁਸੀਂ ਗੱਲ ਮੇਰੇ ਦਿਲ ਦੀ ਕਹਿਤੀ ਇਹ ਇਹ ਭਾਜੀ ਸਿਰਫ ਸਾਰੀ ਚੌਧਰ ਪਤਾ ਨੀ ਉਹ ਕਿੱਥੋਂ ਸਾਡੀ ਕਮਿਊਨਿਟੀ ਸੇਵਾ ਭਾਵਨਾ ਚਲੋ ਹੈਗੀ ਆ ਹਨਾ ਹੁਣ ਖਾਲਸਾ ਏਡ ਵਾਲੇ ਨੇ ਕੱਲ ਨਾ ਮੈਂ ਰਵੀ ਸਿੰਘ ਹੋਣਾ ਦੀ ਗੱਲਬਾਤ ਸੁਣੀ ਬੜੀ ਵਧੀਆ ਗੱਲ ਉਹਨਾਂ ਕੀਤੀ ਉਹ ਕਹਿੰਦਾ ਵੀ ਸਾਡਾ ਬਹੁਤ ਵੱਡਾ ਐਕਸਪੀਰੀਅੰਸ ਆ ਪੂਰੇ ਵਰਲਡ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਕਿ ਪਹਿਲਾਂ ਜਦੋਂ ਜਿਹੜੇ ਪਹਿਲੇ ਚਾਰ ਪੰਜ ਦਿਨ ਹੁੰਦੇ ਆ ਨਾ ਸੰਸਥਾਵਾਂ ਦਾ ਉੱਥੇ ਢੇਰ ਲੱਗ ਜਾਂਦਾ ਵਾਧੂ ਆ ਜਾਂਦੀ ਹਨਾ ਸੇਵਾ ਕਰਨ ਲਈ ਆਂਦਾ ਉਦੋਂ ਤੇ ਵਾਧੂ ਐਂਬੂਲੈਂਟੀਆਂ ਆ ਜਾਂਦੀਆਂ ਪਰ ਉਸ ਤੋਂ ਹਫ਼ਤੇ ਬਾਅਦ ਕੋਈ ਸੰਸਥਾ ਉੱਥੇ ਲੱਭਦੀ ਨਾ ਕੋਈ ਬੰਦਾ ਲੱਭਦਾ ਜਦੋਂ ਵਾਕਿਆ ਹੀ ਲੋੜ ਹੁੰਦੀ ਆ ਉਹਨਾਂ ਦੱਸਿਆ ਵੀ ਬੰਗਲਾਦੇਸ਼ ਚ ਹਜੇ ਉੱਥੇ ਬੈਠੇ ਆ ਹਨਾ ਹੈਤੀ ਦੇ ਵਿੱਚ ਬੈਠੇ ਆ ਜਾਂ ਕੇਰਲਾ ਉੜੀਸਾ ਵਾਲਾ ਕਹਿੰਦਾ ਹੈ ਵੀ ਸਾਡੀ ਟੀਮ ਉੱਥੇ ਬੈਠੀ ਆ ਬਾਅਦ ਵਿੱਚ ਲੋੜ ਪੈਂਦੀ ਆ ਤੇ ਹੁਣ ਤੁਸੀਂ ਆਸਟ੍ਰੇਲੀਆ ਨੂੰ ਆਪਾਂ ਚਲੋ ਆਪਾਂ ਸਾਰੇ ਮੁਲਕ ਬਾਕੀ ਛੱਡੀ ਆਪਾਂ ਆਸਟ੍ਰੇਲੀਆ ਲੈ ਗਏ ਆਪਾਂ ਨੂੰ ਪਤਾ ਕਿ ਜੇ ਖਾਲਸਾ ਏਡ ਵਾਲੇ ਦੀ ਇੱਥੇ ਵੀ ਚਲੋ ਵਲੰਟੀਅਰ ਹੈਗੇ ਉਹਨਾਂ ਸੈਟਅਪ ਕੀਤਾ ਵਾ ਤੇ ਜੇ ਸਾਡੇ ਚ ਵਾਕਿਆ ਹੀ ਸੱਚੀ ਸੇਵਾ ਭਾਵਨਾ ਦਾ ਕਿਉਂ ਨੀ ਅਸੀਂ ਉਹਨਾਂ ਦੇ ਨਾਲ ਹੀ ਆਪਣਾ ਯੋਗਦਾਨ ਪਾ ਦੇਈਏ ਜਿੰਨਾ ਕੁ ਪਾਉਣਾ ਇਕੱਠੇ ਹੋ ਕੇ ਇੱਕ ਇੱਕ ਅਸੀਂ ਲੋਕਾਂ ਨੂੰ ਦੂਜਿਆਂ ਨੂੰ ਸਲਾਹਾਂ ਦੇ ਦਿੰਦੇ ਪੰਜਾਬ ਵਾਲਿਆਂ ਨੂੰ ਇੱਕ ਝੰਡੇ ਥੱਲੇ ਆਓ ਗੁਰਦੁਆਰਾ ਇੱਕ ਬਣਾਓ ਬਾਹਰ ਵਾਲੇ ਆਪਾਂ ਚਾਰੇ ਸਲਾਹਾਂ ਦਿੰਦੇ ਪਰ ਖੁਦ ਸਾਡੇ ਸਾਡੇ ਵਿੱਚ ਹੀ ਤੁਸੀਂ ਆਸਟ੍ਰੇਲੀਆ ਜੀ ਗਿਣਤੀ ਤੇ ਮੇਰੇ ਸਾਨੂੰ ਭਾਜੀ ਆਪਾਂ ਗਿਣ ਨੀ ਸਕਦੇ ਕਿੰਨੀਆਂ ਸੰਸਥਾਵਾਂ ਦੇ
ਮੈਨੂੰ ਨਾ ਇੱਕ ਹੋਰ ਹਾਸਾ ਆਉਂਦਾ ਹੈ ਕਿ ਉਹ ਲੋਕਾਂ ਨੇ ਫੰਡ ਰੇਜ਼ਿੰਗ ਸ਼ੁਰੂ ਕੀਤੇ ਹੋਏ ਜਿਨ੍ਹਾਂ ਨੇ ਕਦੇ ਆਪ ਕਿਤੇ ਯੋਗਦਾਨ ਪਾਇਆ ਹੀ ਨਹੀਂ ਅੱਜ ਤੱਕ ਅਸੀਂ ਬਥੇਰੇ ਪ੍ਰੋਜੈਕਟ ਚਲਾਏ ਆ ਚਲਾਉਂਦੇ ਵੀ ਆ ਔਰ ਉਹ ਲੋਕਾਂ ਨੇ ਇੱਕ ਵੀ ਸੈਂਟ ਦਾ ਕੀ ਉਹ ਖੜੇ ਵੀ ਨਹੀਂ ਕਿਤੇ ਮਤਲਬ ਯੋਗਦਾਨ ਪਾਉਣ ਨੂੰ ਤੇ ਉਹ ਬੰਦੇ ਆਪ ਮਤਲਬ ਫੰਡ ਰੇਜ਼ਿੰਗ ਸ਼ੁਰੂ ਕਰ ਰਹੇ ਨੇ ਮਤਲਬ ਦੈਟਸ ਰੀਅਲੀ ਸੈਡ ਤੇ ਆਪਾਂ ਨੂੰ ਮੇਰਾ ਖਿਆਲ ਕਿ ਯੂਨਾਈਟਿਡ ਜਿਹੜਾ ਇੱਕ ਥਾਂ ਹੀ ਰਹਿਣਾ ਚਾਹੀਦਾ ਜਿਨ੍ਹਾਂ ਨੂੰ ਐਕਸਪੀਰੀਅੰਸ ਹੈ ਦੂਜੀ ਗੱਲ ਔਲਖ ਸਾਹਿਬ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਜਦੋਂ 1988 ਦੇ ਵਿੱਚ ਵੀ ਹੜ੍ਹ ਆਏ ਸੀ ਬਹੁਤ ਆਏ ਸੀਗੇ ਹੋਰ ਵੀ ਆਉਂਦੇ ਆ ਤੇ ਅਸੀਂ ਸਾਰੇ ਹੀ ਆਲੇ ਦੁਆਲੇ ਸੇਵਾ ਕਰ ਰਹੇ ਸੀ ਇੱਕ ਦੂਜੇ ਨੂੰ ਦੇਖ ਰਹੇ ਸੀ ਕਿਸੇ ਦਾ ਕੋਠਾ ਢਹਿ ਗਿਆ ਉਹਨੂੰ ਚੱਕ ਲਿਆਂਦਾ ਹਨਾ ਉਹਦੇ ਆਪਣੇ ਘਰੇ ਰੱਖਿਆ ਆਪਣੇ ਆਪਣੇ ਪਿੰਡਾਂ ਪਿੰਡਾਂ ਦੇ ਵਿੱਚ ਅਸੀਂ ਆਪਣੀ ਹੈਲਪ ਆਪ ਕੀਤੀ ਹੈ ਦੋ ਚੋਂ ਪਿੰਡਾਂ ਨੇ ਆਪਸ ਚ ਵੀ ਇੱਦਾਂ ਇੱਦਾਂ ਹੁੰਦੀ ਰਹੀ ਹੈ ਹੈਲਪ ਹੁਣ ਦੇਖਣ ਨੂੰ ਆਇਆ ਕਿ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਕ ਹੜ੍ਹ ਜਿਹਾ ਆਇਆ ਹੋਇਆ ਕਿ ਹਰ ਜਿਹੜੀ ਜਥੇਬੰਦੀ ਆ ਉਹ ਟੀ ਸ਼ਰਟਾਂ ਪਤਾ ਨੀ ਕਿੰਨੀ ਛੇਤੀ ਛਪਾ ਲੈਂਦੇ ਆ ਬੜੀ ਬਹੁਤ ਛੇਤੀ ਛਪਾਉਂਦੇ ਆ ਛਪਾ ਕੇ ਉਹ ਏਦਾਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਹੋਰ ਕੋਈ ਸੇਵਾ ਹੀ ਨਹੀਂ ਕਰ ਰਿਹਾ ਸਿਰਫ ਇਹੀ ਦੋ ਚਾਰ ਬੰਦੇ ਸੇਵਾ ਕਰ ਰਹੇ ਉਹਨਾਂ ਉਹ ਮਤਲਬ ਫੋਟੋ ਸ਼ੂਟ ਹੀ ਚੱਲ ਰਿਹਾ ਉੱਥੇ ਮੈਨੂੰ ਇਉਂ ਲੱਗ ਰਿਹਾ ਤੁਹਾਡਾ ਕੀ ਖਿਆਲ ਹੈ
ਉਹ ਵੀ ਭਾਜੀ ਇੱਕ ਗੱਲ ਤਾਂ ਗੱਲ ਟੀ ਸ਼ਰਟਾਂ ਵਾਲੀ ਵੀ ਸਾਹਮਣੇ ਆਈ ਆ ਮੁੜ ਕੇ ਭਾਜੀ ਕਈਆਂ ਨੂੰ ਉਹ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਉਹ ਟੀ ਸ਼ਰਟਾਂ ਦੀ ਵਜ੍ਹਾ ਨਾਲ
ਅੱਛਾ
ਉੱਥੇ ਕੁਝ ਜਿਹੜੇ ਆਮ ਵਲੰਟੀਅਰ ਪਿੰਡਾਂ ਚ ਉੱਠ ਕੇ ਆਏ ਆ ਕੋਈ ਮੁੰਡੇ ਕੁੜੀਆਂ ਜਾਂ ਆਪਾਂ ਕੁੜੀ ਓਹਨਾ ਜਿਹਨੂੰ ਮਿਲ ਗਈ ਉਹਨਾਂ ਨੇ ਪਾਲੀ, ਪਰ ਉਹਨਾਂ ਨੂੰ ਪਤਾ ਨੀ ਹੈਨਾ ਕੋਈ ਬੈਕਗ੍ਰਾਉਂਡ ਦਾ ਉਹ ਸੰਸਥਾ ਬਾਰੇ, ਤੇ ਆਪਣੇ ਆਸਟ੍ਰੇਲੀਆ ਨਾਲ ਰਿਲੇਟਡ ਆ, ਤੇ ਓਹਨਾ ਕੀ ਕੀਤਾ ਵੀ ਉਹ ਟੀ ਸ਼ਰਟਾਂ ਨੀ ਜਿਹੜੀਆਂ ਪਾਈਆਂ ਸੀ ਤੇ ਇਥੋਂ ਵਾਲਿਆਂ ਨੇ ਉਹ ਫੋਟੋਆਂ ਚੱਕੀਆਂ ਆਪਣੇ ਨਾਲ ਸ਼ੇਅਰ ਕਰ ਦਿੱਤੀਆਂ ਫੇਸਬੁੱਕ ਪੇਜ ਤੇ, ਜਾਂ ਜਿਹੜਾ ਵੀ ਫੰਡ ਰੇਜ਼ ਕਿਸੇ ਨੇ ਕੀਤਾ ਹਨ ਉੱਥੇ ਸ਼ੇਅਰ ਕਰਤੀਆਂ ਵੀ ਆਹ ਵੇਖੋ ਸਾਡੀ ਟੀਮ ਬੜੇ ਜ਼ੋਰਾਂ ਸ਼ੋਰਾਂ ਤੇ ਲੱਗੀ ਹੋਈ ਹੈ।
ਅੱਛਾ,
ਜਦੋਂ ਉਹ ਪੋਸਟ ਉਹਨਾਂ ਕੋਲ ਪਹੁੰਚੀ,
ਅੱਛਾ,
ਅਸਲੀ ਬੰਦਿਆਂ ਕੋਲ, ਤੇ ਉਹਨਾਂ ਨੇ ਹੁਣ ਆਪਣੀ ਫੇਸਬੁੱਕ ਤੇ ਪੋਸਟ ਕਰਤਾ ਵੀ ਆਹ ਟੀ ਸ਼ਰਟ ਅਸੀਂ ਪਾਈ, ਅਸੀਂ ਵੈਸੇ ਸੇਵਾ ਕਰ ਰਹੇ, ਸਾਡਾ ਕੋਈ ਫੰਡ ਰੇਜ਼ ਨਾ ਜਾਂ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ।
ਅੱਛਾ, ਠੀਕ ਹੈ, ਬਸ ਉਹ ਗਿਆ ਫਿਰ ਜਿਹੜੀ ਉਹ ਫੰਡ ਰੇਜ਼ਿੰਗ ਕੀਤੀ, ਜਿਹੜੀ ਉਹ ਫੰਡ ਰੇਜ਼ਿੰਗ ਕੀਤੀ ਸੀ ਉਹ ਗਈ। ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀ ਜਿਹੜੇ ਬਾਕੀ ਇੰਨੇ ਸੰਗਤ ਇੰਨੇ ਲੋਕ ਪੰਜਾਬ ਦੇ ਹਰ ਧਰਮਾਂ ਦੇ ਸੇਵਾ ਕਰ ਰਹੇ ਨੇ, ਕੀ ਟੀ ਸ਼ਰਟ ਪਾ ਕੇ ਹੀ ਸੇਵਾ ਜ਼ਿਆਦਾ ਮਕਬੂਲ ਹੁੰਦੀ ਹੈ, ਮਨਜ਼ੂਰ ਹੁੰਦੀ ਹੈ?
ਇਹੀ ਗੱਲ ਨਾ ਭਾਈ, ਚਲੋ ਮੈਂ ਅਜੇ ਤੱਕ ਪੋਸਟ ਆਪਣੇ ਉੱਧਰ ਦੀ ਸ਼ੇਅਰ ਨਹੀਂ ਕੀਤਾ।
ਤੁਸੀਂ ਔਲਖ ਸਾਹਿਬ ਥੋੜਾ ਲੱਗ ਗਿਆ, ਤੁਹਾਡੀ ਰਿਸੈਪਸ਼ਨ ਥੋੜੀ ਘੱਟ ਲੱਗਦੀ ਹੈ ਮੈਨੂੰ। ਹਾਂਜੀ ਹਾਂਜੀ, ਹੁਣ ਠੀਕ ਹੈ।
ਹਾਂਜੀ, ਉਹ ਮੈਂ ਆਪਣੇ ਜਿਹਨੂੰ ਪਿੰਡ ਜਿੰਨੇ ਵੀ ਹਨਾ ਟੀਮ ਇੱਕ ਬਣਾਈ ਆ, ਤੇ ਉਹ ਪਹਿਲਾਂ ਤੁਸੀਂ ਆਪਦਾ ਪਿੰਡ ਲੈਵਲ ਤੇ ਹੀ ਕਰੀਦਾ ਵੀ ਜਿੰਨਾ ਕੁਝ ਹੋ ਗਿਆ ਹੋਏ ਪਿੰਡ ਲੈਵਲ ਤੋਂ ਸ਼ੁਰੂ ਕਰੀਏ, ਚਲੋ ਜੇ ਅੱਗੇ ਕੋਈ ਹੋਊਗੀ ਉਦੋਂ ਵੱਧ ਕਰ ਲਾਂਗੇ। ਉਹਨਾਂ ਹੀ ਆਪਣੇ ਮੁੰਡੇ ਨੂੰ ਸਾਰਿਆਂ ਨੂੰ ਮੈਂ ਕਿਹਾ ਵੀ ਚਲੋ ਜਦ ਤੁਸੀਂ ਵੇਖੋ ਆਪਣੇ ਲਾਗੇ ਬੰਦੇ ਹਨਾ ਜਾ ਕੇ ਘੱਟਦਾ ਪਿਆ, ਤੇ ਉਹ ਗਏ ਉਹਨਾਂ ਨਾਲ ਗੱਲਬਾਤ ਹੋਈ, ਉਹ ਆਦੇ ਵੀ ਯਾਰ ਹੁਣ ਬਸਤਾਰ ਤਾਂ ਅਸੀਂ ਵੀ ਲੈ ਲਓ ਇਕੱਠਾ ਕਰਕੇ ਇੱਥੇ ਲਿਆ ਕੇ ਸੁੱਟ ਦਾਂਗੇ, ਜੇ ਅੱਗੇ ਹੀ ਵਾਧੂ ਪਿਆ ਵਾ ਤੇ ਕੀ ਫਾਇਦਾ ਉਸ ਚੀਜ਼ ਦਾ। ਤੇ ਪਰ ਉਹਨਾਂ ਨੇ ਕਹਿੰਦਾ ਵੀ ਅਸੀਂ ਵੀ ਜੇ ਫੋਟੋ ਪਾਉਣੀ ਆ ਫੇਸਬੁੱਕ ਤੇ ਲਾ ਕੇ, ਤੈਨੂੰ ਕਹਿੰਦਾ ਤੈਨੂੰ ਅਸੀਂ ਪਾ ਲਾ ਕੇ ਫੋਟੋ ਭੇਜਦੇ ਤੂੰ ਪਾ ਦੇ। ਤੇ ਪਰ ਮੈਂ ਉਹੀ ਨਾ ਕਿ ਸਿਰਫ ਇੱਕ ਦੂਜੇ ਤੋਂ ਵੱਧ ਵਿਖਾ ਵਿਖਾ ਕੇ ਫੋਟੋਆਂ
ਨਹੀਂ, ਇਹ ਫਿਰ ਇਹ ਆਪਾਂ ਕਰ ਰਹੇ ਹਾਂ ਔਲਖ ਸਾਹਿਬ ਤੇ ਅਮਰੀਕ ਭਾਜੀ, ਫਿਰ ਆਪਾਂ ਹੋਮੇ ਨੂੰ ਹੀ ਪੱਠੇ ਪਾ ਰਹੇ ਹਾਂ, ਸੇਵਾ ਦੇ ਨਾਂ ਤੇ ਸੇਵਾ ਤਾਂ ਨਹੀਂ ਚੱਲ ਰਹੀ ਫਿਰ ਸਾਡੀ।
ਬਿਲਕੁਲ ਬਿਲਕੁਲ
ਹਨਾ, ਸੋ ਇਹ ਇੱਕ ਕੋਰ ਸਮੱਸਿਆ। ਔਲਖ ਸਾਹਿਬ ਤੁਸੀਂ ਨਿਗਾਹ ਰੱਖਿਓ ਜੀ ਇਹ ਸਾਰਾ ਕੁਝ ਜੋ ਘਟਨਾਕ੍ਰਮ ਚੱਲ ਰਿਹਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਤੁਹਾਨੂੰ ਆਪਾਂ ਯਾਦ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।
ਹਾਂਜੀ, ਬਹੁਤ ਬਹੁਤ ਧੰਨਵਾਦ ਭਾਜੀ। ਬਾਕੀ ਚਲੋ ਇੱਕ ਜੀ ਗੱਲ ਕਿ ਆਪਣੇ ਨਾ ਇੱਥੇ ਕਾਫੀ ਬੱਚਾ ਵਾਹ ਪਿਆ ਕਈਆਂ ਨਾਲ, ਉਹਨਾਂ ਦਾ ਮਕਸਦ ਇਹ ਹੈ ਵੀ ਅਸੀਂ ਸੱਚੇ ਸੁੱਚੇ ਹਾਂ, ਜੇ ਅਸੀਂ ਫਰੰਟ ਤੇ ਆ ਨਾ ਤੇ ਬਾਕੀ ਸਾਰੇ ਲੋਕ ਤੁਸੀਂ ਸਾਡੇ ਪਿੱਛੇ ਤੁਰ ਪੋ, ਸਾਨੂੰ ਪੈਸੇ ਇਕੱਠੇ ਕਰਕੇ ਦੇ ਦੋ, ਅਸੀਂ ਸਹੀ ਆ। ਤੇ ਜੇ ਪਿਛਲੇ ਬੰਦਿਆਂ ਦੇ ਵੀ ਤੁਹਾਡੇ ਪਿੱਛੇ ਲੱਗੇ, ਉਹਨਾਂ ਚੋਂ ਕੋਈ ਅੱਗੇ ਲੱਗ ਕੇ ਤੁਰਦਾ ਵਾ, ਅਸੀਂ ਉਹਦੇ ਪਿੱਛੇ ਨੀ ਤੁਰ ਸਕਦੇ।
ਮਤਲਬ ਅਸੀਂ ਲੀਡਰ ਹਾਂ,
ਕਿਉਂਕਿ ਨਾ ਜੀ ਫਿਰ ਅਸੀਂ ਸਾਹਮਣੇ ਸਾਡੀ ਜਿਹੜੀ ਪ੍ਰਧਾਨਗੀ ਜਾਂ ਉਹਦਾ ਨਜ਼ਰ
ਨਹੀਂ ਤਾਂ ਕਰਕੇ ਇੱਕ ਈਗੋ ਗੇਮ ਚੱਲ ਰਹੀ ਹੈ ਜੀ, ਈਗੋ ਗੇਮ ਵੀ।
ਹਾਂਜੀ ਹਾਂਜੀ,
ਬਹੁਤ ਬਹੁਤ ਸ਼ੁਕਰੀਆ ਔਲਖ ਸਾਹਿਬ,
ਠੀਕ ਹੈ ਖਿਆਲ ਵਧੀਆ। ਉਹਨਾਂ ਦਾ ਇਹ ਗੱਲ ਕਹਿ ਕੇ ਗਏ, ਠੀਕ ਕਹਿ ਕੇ ਗਏ ਔਲਖ ਸਾਹਿਬ। ਸਾਨੂੰ ਵੈਸੇ ਹੁਣ ਇੱਕ ਗੱਲ ਮੈਨੂੰ ਇਹਨਾਂ ਦੀ ਗੱਲਾਂ ਤੋਂ ਉਭਰ ਕੇ ਸਾਹਮਣੇ ਆਈ ਆ ਕਿ ਜਿਸ ਕਈ ਲੋਕ ਆ ਜਿਨ੍ਹਾਂ ਨੂੰ ਆਫਤਾਂ ਦਾ ਚਾਅ ਚੜ ਜਾਂਦਾ ਤਾਂ ਕਿ ਉਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਫਲੋਰਿਸ਼ ਹੋ ਸਕੇ, ਉਹ ਉਹਨਾਂ ਦੀ ਸੁਣਵਾਈ ਹੋ ਸਕੇ ਜਾਂ ਉਹ ਕੁਛ ਕਰ ਸਕਣ। ਤੇ ਇਹਦੇ ਵਿੱਚ ਜਿਹੜਾ ਪੈਸੇ ਇਕੱਠੇ ਕਰਨ ਵਾਲਾ ਮਾਫੀਆ ਹੈ ਉਹ ਸਭ ਤੋਂ ਜ਼ਿਆਦਾ ਪਹਿਲਾਂ ਸਾਹਮਣੇ ਆਉਂਦਾ, ਇੱਕ ਪ੍ਰਦਰਸ਼ਨਕਾਰੀ ਮਾਫੀਆ ਤੇ ਇੱਕ ਪੈਸੇ ਇਕੱਠੇ ਕਰਨ ਵਾਲਾ ਮਾਫੀਆ। ਅੱਜ ਕੱਲ੍ਹ ਤੁਸੀਂ ਮਾਫੀਆ ਦੀ ਪੂਰੀ ਲਿਸਟ ਬਣਾ ਲਓ ਕਿਹੜੇ ਕਿਹੜੇ ਮਾਫੀਆ ਉਜਾਗਰ ਹੋ ਰਹੇ ਆ, ਤੇ ਉਹਨਾਂ ਦੀ ਜਿਹੜੀ ਲਿਸਟ ਬਣਾ ਕੇ ਉਹਨਾਂ ਨੂੰ ਸਰੇ ਫਹਿਰਿਸ਼ ਤੇ ਰੱਖੋ ਕਿਹੜਾ ਸਭ ਤੋਂ ਟੌਪ ਤੇ ਆ।
ਕੀ ਕਿਹਾ ਤੁਸੀਂ? ਸਰੇ ਫਹਿਰਿਸ਼,
ਸਰੇ ਫਹਿਰਿਸ਼ ਦਾ ਜਿਹੜੀ ਟੌਪ ਤੇ ਆਨ ਦਾ ਟੌਪ ਆਫ ਦਾ ਲਿਸਟ।
ਇਹ ਉਰਦੂ ਅੱਖਰ ਹੈ ਵੀ?
ਉਰਦੂ ਹੀ ਲੱਗਦਾ, ਮੈਂ ਸੁਣਿਆ ਰੇਡੀਓ ਦੇ ਤੋਂ।
ਕਿਆ ਬਾਤ, ਦੇਖੋ ਸਾਡੇ ਨਾਲ ਸ਼ਿਵਿੰਦਰ ਕਲੇਰ ਜੀ ਜੁੜੇ ਨੇ ਤੇ ਕਹਿੰਦੇ ਨੇ ਔਸਮ ਪ੍ਰੋਗਰਾਮ ਜੀ, ਥੈਂਕ ਯੂ ਫੋਰ ਐਂਟਰਟੇਨਿੰਗ ਐਂਡ ਇਨਫੋਰਮੇਟਿਵ ਟਾਕਸ। ਤੇ ਕਹਿੰਦੇ ਕਿ ਜਿਹੜੇ ਤੁਸੀਂ ਪੇਂਡੂ ਆਸਟ੍ਰੇਲੀਆ ਦੇ ਐਪੀਸੋਡ ਦੇਖੇ ਆ, ਬਹੁਤ ਵਧੀਆ ਟੱਚ ਕੀਤਾ ਤੁਸੀਂ। ਬਾਕੀ ਕਹਿੰਦੇ ਅਮਰੀਕ ਭਾਜੀ ਦੀ ਉਰਦੂ ਵੋਕੈਬਲਰੀ ਬਹੁਤ ਇੰਟਰਸਟਿੰਗ ਆ। ਥੈਂਕ ਯੂ ਸਰੇ ਫਹਿਰਿਸ਼
ਅਮਨਦੀਪ, ਮੈਨੂੰ ਤਾਂ ਨਾ ਅੱਜ ਜਿੱਦਾਂ ਤੁਸੀਂ ਗਰਮ ਹੋਏ ਆ, ਅੱਜ ਤੁਸੀਂ ਗਰਮ ਸੁਭਾਅ ਦਾ ਪ੍ਰਦਰਸ਼ਨ ਕੀਤਾ।
ਗਰਮ ਨਹੀਂ,
ਤੇ ਉਦਾਂ ਤੁਹਾਨੂੰ ਕਹਿੰਦੇ ਆ, ਅਸੀਂ ਤਾਂ ਇੱਦਾਂ ਹੀ ਕਹਿੰਦੇ ਜਿੱਦਾਂ ਮੈਂ ਪਹਿਲਾਂ ਵੀ ਵਰਡ ਯੂਜ਼ ਕੀਤਾ ਆ, ਤੁਸੀਂ ਜਵਾਨੇ ਸੀਰੀ ਆ, ਲੇਕਿਨ ਅੱਜ ਤੁਸੀਂ ਆਸ ਤੇ ਆਤਿਸ਼ ਵਰਗੀਆਂ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਗੁੱਸਾ ਆ ਗਿਆ ਤੁਹਾਨੂੰ ਉਹਦਾ ਜਿਹੜਾ ਪੰਜਾਬ ਚ ਘਟਨਾਵਾਂ ਹੋ ਰਹੀਆਂ ਨਾ ਉਹਦੇ ਉਹ ਤੋਂ ਗੁੱਸਾ ਆ ਕੇ ਤੁਸੀਂ ਅੱਜ ਆਪਣੀ ਲੀਹ ਤੋਂ ਥੋੜਾ ਜਿਹਾ ਹਟ ਗਏ ਸੀ।
ਮੈਂ ਆਪਣੀਆਂ ਭਾਵਨਾਵਾਂ ਨੂੰ ਸਪੁਰਦੇ ਆਤਿਸ਼ ਕਰ ਦਿੱਤਾ
ਮੈਂ
ਤੁਹਾਡੀ ਗੱਲ ਸਮਝਦਾ ਤੁਹਾਨੂੰ ਅੱਖਰ ਨੀ ਲੱਭ ਰਿਹਾ ਉਰਦੂ ਦਾ ਜਿਹੜਾ ਤੁਸੀਂ ਸਪੁਰਦੇ ਆਤਿਸ਼
ਮੈਨੂੰ ਅੱਖਰ ਨੀ ਉਹ ਮੈਨੂੰ ਇੰਨੀ ਉਰਦੂ ਆਉਂਦੀ ਨੀ ਨਾ
ਮੈਂ ਥੋੜਾ
ਲੱਭ ਲਊਗਾ ਪੁੱਛ ਲਊਗਾ
ਵਾਧਾ ਕਰ ਦਵਾਂ ਭਾਵਨਾਵਾਂ ਨੂੰ ਉੱਚਾ ਜਿੱਦਾਂ ਅੱਜ ਮੈਂ ਕੀਤਾ ਉਹਨੂੰ ਕੀ ਹੋ ਸਕਦਾ
ਹਾਂਜੀ ਹਾਂਜੀ
ਸਪੁਰਦੇ ਬੁਰਜ ਕਲੀਫਾ ਕਹਿ ਦਈਏ
ਬਿਲਕੁਲ ਬਿਲਕੁਲ ਠੀਕ ਫਰਮਾਇਆ ਤੁਸੀਂ ਅਮਨਦੀਪ ਜਿਹੜਾ ਉੱਥੇ ਦਾ
ਡਬਈ ਦਾ
ਆ ਨਾ
ਸਾਰਿਆਂ ਨੂੰ ਉੱਚਾ ਆ ਮੈਂ ਅੱਜ ਆਪਣੀਆਂ ਭਾਵਨਾਵਾਂ ਨੂੰ ਮੈਂ ਬੁਰਜ ਖਲੀਫਾ ਕਰ ਦਿੱਤਾ
ਬਿਲਕੁਲ ਬਿਲਕੁਲ ਦਰੁਸਤ ਫਰਮਾਇਆ
ਦਰੁਸਤ ਫਰਮਾਇਆ ਚਲੋ ਜੀ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਨੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਸ਼ੁਕਰੀਆ ਜੀ ਬਹੁਤ ਬਹੁਤ ਤੇ ਯੋਗੀ ਕੁਮਾਰ ਹੁਣ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਚੁਟਕਲੇ ਭੇਜ ਰਹੇ ਨੇ ਤੇ ਉਹ ਕਹਿੰਦੇ ਨੇ ਕਿ ਅਮਰੀਕ ਜੀ ਤੁਹਾਡੀ ਉਰਦੂ ਨੂੰ ਮੈਂ ਅੰਡਰਸਟੈਂਡ ਤਾਂ ਕਰ ਲੈਂਦਾ ਪਰ ਸਮਝ ਨੀ ਆਉਂਦੀ
ਰਿੱਕੀ ਵਾਲੀ ਗੱਲ ਕੀਤੀ ਏਦਾਂ ਰਿੱਕੀ ਨਾਲ ਵੀ ਮੇਰੀ ਗੱਲ ਹੋਈ ਆ ਪਿਛਲੇ ਹਫ਼ਤੇ ਅਮਨਦੀਪ ਰਿੱਕੀ ਨੇ ਵੀ ਆਪਣੀ
ਕਹਿੰਦੇ ਕੁਛ ਕਰੋ ਸੁਣਾਓ ਸਾਨੂੰ ਰਿੱਕੀ ਦੀ ਗੱਲਬਾਤ
ਹਾਂਜੀ ਰਿੱਕੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਰਿੱਕੀ ਕਿੱਦਾਂ ਹਾਲ ਚਾਲ ਹੈ ਤੇਰੀ ਦਾਦੀ ਤਾਂ ਉਹਦਾ ਫੌਤ ਹੋ ਗਈ ਆ ਤੇ ਮੈਨੂੰ ਬੜਾ ਅਫਸੋਸ ਹੋਇਆ ਕਹਿੰਦਾ ਜਿੱਦਾਂ ਨੀ ਅੰਕਲ ਜੀ ਗੱਲ ਏਦਾਂ ਆ ਵੀ ਮੇਰਾ ਜਿਹੜਾ ਬਾਬਾ ਹੈ ਨਾ ਉਹਨੂੰ ਮੈਂ ਪਿਆਰ ਦੇ ਨਾਲ ਟੋਨੀ ਮੈਨ ਕਹਿੰਦਾ ਆ
ਟੋਨੀ ਮੈਨ
ਪਿਆਰ ਨਾਲ ਕਹਿੰਦਾ ਉਹਦਾ ਚੰਗਾ ਬੜਾ ਹੀ ਆ ਉਦਾਂ ਜੇ ਨਾ ਮੈਂ ਜਿਹੜੀ ਗੱਲ ਕਰਦੇ ਹੁਣ ਤੁਹਾਡੇ ਨਾਲ ਮੈਂ ਗੱਲੇ ਕਰਨ ਲੱਗਾ ਉਹਦੀ ਟੋਨੀ ਮੈਨ ਦੀ ਗੱਲ ਕਰਦਾ ਆ ਉਹ ਕਹਿੰਦਾ ਜੀ ਮੇਰੀ ਦਾਦੀ ਹੁੰਦੀ ਸੀ ਨਾ ਮੇਰੀ ਦਾਦੀ ਬੜੀ ਚੰਗੀ ਸੀ ਉਹ ਨਾ ਮੇਰੀ ਮੰਮੀ ਨਾਲ ਲੜ ਕੇ ਮੇਰੇ ਡੈਡੀ ਨਾਲ ਲੜ ਕੇ ਮੇਰਾ ਪਿਆਰ ਮੇਰਾ ਨਾਂ ਉਹਨੇ ਆਪ ਰੱਖਿਆ ਆ ਉਦਾਂ ਮੇਰਾ ਨਾਂ ਪੰਜਾਬੀ ਚ ਹੋ ਰਿਹਾ ਕਹਿੰਦਾ ਜਿਹੜਾ ਮੇਰਾ ਨਾਂ ਆ ਮੈਂ ਤੁਹਾਨੂੰ ਦੱਸੂਗਾ ਬਾਅਦ ਚ ਕੀ ਆ ਕਹਿੰਦਾ ਉਹਨੇ ਪਿਆਰ ਦੇ ਨਾਲ ਮੇਰਾ ਨਾ ਮੈਂ ਰਿੱਕੀ ਨੀ ਰੱਖਣਾ ਚਾਹੁੰਦੀ ਸੀ ਤੇ ਇਹਨਾਂ ਨੇ ਫਿਰ ਰਿੱਕੀ ਦਾ ਗੋਡਿਆਂ ਵਾਲਾ ਨਾਂ ਰੱਖ ਲਿਆ ਤੇ ਮੇਰੀ ਦਾਦੀ ਨੂੰ ਨਾ ਜਿਹੜਾ ਟੋਨੀ ਮੈਨ ਤੰਗ ਬੜਾ ਕਰਦਾ ਸੀਗਾ ਉਹ ਜਿੱਦਾਂ ਮੈਂ ਹੁਣ ਦੱਸਣਾ ਤਾਂ ਚਾਹੁੰਦਾ ਨੀ ਫਿਰ ਮੈਂ ਦੱਸਿਆ ਹੀ ਦਿੰਦਾ ਤੁਹਾਨੂੰ ਕਿੱਦਾਂ ਅੰਕਲ ਜੀ ਗੱਲ ਵੀ ਕਿਤੇ ਨਾ ਕਿਤੇ ਗੱਲ ਦਿਲ ਤਾਂ ਫਰੋਲਣਾ ਹੀ ਪੈਂਦਾ ਕਹਿੰਦਾ ਹੁਣ ਮੈਂ ਫਰੋਲ ਹੀ ਲੈਣਾ ਹੁਣ ਤੁਹਾਡੇ ਨਾਲ ਗੱਲ ਕਰ ਹੀ ਲੈਣਾ ਕਹਿੰਦਾ ਮੇਰੀ ਦਾਦੀ ਦਾ ਨਾਂ ਸੀਗਾ ਪਰਸੀਨੀ
ਅੱਛਾ
ਪਰਸੀਨੀ ਸੀ ਕਹਿੰਦਾ ਮੇਰੇ ਦਾਦੀ ਮੈਨੂੰ ਪਰਸੀਨੀ ਕਹਿੰਦੇ ਸੀਗੇ ਇਹਨੂੰ ਤੇ ਜਿਹੜਾ ਟੋਨੀ ਮੈਨ ਹੈ ਨਾ ਇਹ ਕਹਿੰਦਾ ਇਹ ਨਾ ਗੋੜਿਆਂ ਵਾਲਾ ਮੈਂ ਤਾਂ ਨਾਂ ਰੱਖਣਾ ਧੇਲੇ ਦਾ ਨਾਂ ਬਣਾ ਕੇ ਰੱਖਤਾ ਧੇਲੇ ਦੀ ਕਰਤੀ ਮੇਰੀ ਦਾਦੀ ਕਹਿੰਦਾ ਇਹਨੇ ਉਹਦਾ ਨਾਂ ਬਦਲ ਕੇ
ਰਿੱਕੀ ਦਾ ਨਾਂ ਤਾਂ ਬਦਲ ਕੇ ਦਾਦੀ ਦਾ ਨਾਂ ਵੀ ਇੰਗਲਿਸ਼ ਚ ਰੱਖਿਆ ਫਿਰ ਉਹਨੇ
ਦਾਦੀ ਦਾ ਨਾਂ ਦਾ ਪਰਸੀਨੀ ਸੀਗਾ ਕਹਿੰਦਾ ਵੀਰੇ ਦਾਦੀ ਦਾ ਨਾਂ ਦਾ ਪਰਸੀਨੀ ਸੀਗਾ ਜਿੱਦਾਂ ਮੈਂ ਹੁਣ ਕਹਿਣਾ ਚਾਹੁੰਦਾ ਆ ਜਿੱਦਾਂ ਦੱਸਣਾ ਚਾਹੁੰਦਾ ਆ ਕਹਿੰਦਾ ਇਹ ਟੋਨੀ ਮੈਨ ਨੇ ਉਹਨੂੰ ਧੇਲੇ ਦਾ ਬਣਾ ਦਿੱਤਾ ਮੈਂ ਕਿਹਾ ਉਹ ਕਿੱਦਾਂ ਹੋਏ ਉਹਦਾ ਨਾਂ ਕਹਿੰਦਾ ਪੈਨੀ ਰੱਖਤਾ
ਪੈਨੀ ਠੀਕ ਹੈ ਭਾਜੀ
ਪੈਨੀ ਢੇਲੇ ਦੀ ਬਣਾ ਦਿੱਤਾ ਕਹਿੰਦਾ ਇੰਨੀ ਚੰਗੀ ਦਾਦੀ ਸੀ ਮੇਰੀ ਬੜੀ ਰਿਸਪੈਕਟ ਕਰਦੀ ਸੀ ਸਾਰਿਆਂ ਨੂੰ ਖਾਣਾ ਦਿੰਦੀ ਸੀ ਇਹਨੂੰ ਸ਼ਰਾਬ ਪੀਣ ਕਦੇ ਰੋਕਿਆ ਨੀ ਦੱਫਣੋਂ ਰੋਕਦੀ ਸੀ ਪਰ ਇਹਨੂੰ ਪੀਣ ਤੋਂ ਨੀ ਰੋਕਦੀ ਸੀ ਏਦਾਂ ਕਹਿੰਦਾ ਇਹ ਏਦਾਂ ਦਾ ਬੰਦਾ ਆ ਟੋਨੀ ਮੈਨ ਉਹਦਾ ਚੰਗਾ ਆ ਮੇਰਾ ਦਾਦਾ ਆ ਕਹਿੰਦਾ ਜਿਹੜਾ ਮੇਰਾ ਡੈਡੀ ਆ ਜਿਹੜਾ ਮੇਰਾ ਡੈਡੀ ਆ ਨਾ ਉਹ ਜਿੱਦਾਂ ਮੈਂ ਹੁਣ ਤੈਨੂੰ ਦੱਸਣਾ ਜਿੱਦਾਂ ਗੱਲ ਹੀ ਹੈ ਕਰਨੀ ਚਾਹੁੰਦਾ ਆ ਜਿੱਦਾਂ ਮੈਂ ਨਾ ਤਾਂ ਦੱਸਦਾ ਆ ਜਿਹੜਾ ਮੇਰਾ ਡੈਡੀ ਆ ਘਰ ਸੌਣ ਨੂੰ ਹੀ ਆਉਂਦਾ ਆ ਗੋੜੀ ਨਾਲ ਵਿਆਹ ਕਰਾ ਆ ਗੋੜੀ ਆ ਉਹਦਾ ਨਾਂ ਮੇਰੀ ਮੰਮੀ ਤਾਂ ਆਉਂਦਾ ਜੈਨੀ ਕਹਿੰਦਾ ਮੈਂ ਮੇਰਾ ਟੋਨੀ ਮੈਨ ਕਹਿੰਦਾ ਮੈਂ ਇੱਦਾਂ ਦਾ ਨਾਂ ਰੱਖਣਾ ਪਰਸੀਨੀ ਦਾ ਨਾਂ ਰੱਖਤਾ ਉਹਨੇ ਪਹਿਨੀ ਢੇਲੇ ਦੀ ਬਣਾ ਕੇ ਰੱਖਤਾ ਨਾਲੇ ਕਹਿੰਦਾ ਹੁਣ ਕਹਿੰਦਾ ਜੈਨੀ ਰੁਸ ਕੇ ਲੀਡ ਚਲੇ ਗਈ ਆ ਹੁਣ ਕਹਿੰਦਾ ਭੰਗੜੇ ਪਾਉਂਦੇ ਫਿਰਦਾ ਘਰ ਵਿਚ ਕਦੇ ਸ਼ਰਾਬਾਂ ਪੀਂਦਾ ਮੇਰਾ ਡੈਡੀ ਹੋਸ਼ ਬੜਾ ਆ ਕਹਿੰਦਾ ਜੈਨੀ ਰੁਸ ਕੇ ਚਲ ਗਈ ਨਾ ਹਫ਼ਤੇ ਲਈ ਬਰਮਿੰਘਮ ਦੇ ਕੋਲ ਲੀਡ ਜਾ ਉੱਠੇ ਨੂੰ ਗਿਜੋ ਆ
ਮੈਨੂੰ ਲੱਗਦਾ ਹੁਣ ਆਪਾਂ ਨੂੰ ਵੀ ਜਾਣਾ ਪੈਣਾ ਤੁਹਾਡਾ ਵੀ ਉਹ ਟੋਇਲਟ ਵਾਲਾ ਸਮਾਨ ਡੀਕਦਾ ਹੋਣਾ ਤੁਹਾਨੂੰ ਵੀ ਖਾਲੀ ਕਰਨਾ ਪੈਣਾ ਪਲਾਟ
ਮੈਨੂੰ ਵੀ ਅਮਦੀਪ ਸੰਡੇ ਤੱਕ ਦਿੱਤਾ ਹੈ, ਕੱਲ ਤੱਕ ਮੈਂ ਖਾਲੀ ਕਰਨਾ ਹੈ ਤੇ ਮੈਂ ਟੋਨੀ ਨਾਲ ਹਲੇ ਗੱਲ ਕੀਤੀ ਨੀ ਹੈ, ਟੋਨੀ ਨਾਲ ਗੱਲ ਕਰੂੰਗਾ, ਉਹਦੇ ਨਾਲ ਤੁਹਾਨੂੰ ਪਿੰਡ ਦੀਆਂ ਗੱਲਾਂ ਸੁਣਾਊਂਗਾ ਜਿੱਦਾਂ ਸਾਡੇ ਪਿੰਡ ਦਾ ਇੱਕ
ਉਹਦਾ ਵੀ ਪੱਖ ਸੁਣੇ ਆਪਣੀ ਮਾਂ ਦਾ, ਉਹਦਾ ਵੀ ਪੱਖ ਸੁਣੇ ਉਹਨੇ ਆਪਣੀ ਮਾਂ ਨੂੰ ਧੇਲੇ ਦੀ ਗੱਲ ਕਰ ਦਿੱਤਾ, ਉਹਦਾ ਨਾਂ ਪਰਸਿੰਨੀ ਤੋਂ ਪੈਨੀ ਗੱਲ ਰੱਖ ਲਿਆ।
ਹਾਂਜੀ ਉਹ ਵੀ ਸੁਣਾਗੇ, ਜਿੱਦਾਂ ਮੈਂ ਜਿੱਦਾਂ ਇੱਕ ਸਾਡੇ ਪਿੰਡ ਨਾ ਟੋਨੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ, ਟੋਨੀ ਮੈਂ ਪੜ੍ਹਦਾ ਹੁੰਦਾ ਸੀ, ਟੋਨੀ ਇਕੱਠੇ ਕੋਲੂ ਪੀਰਾ, ਟੋਨੀ ਲੰਬਿਆਂ ਦਾ ਛੋਟੂ, ਇਹ ਸਾਰੇ ਇਕੱਠੇ ਪੜ੍ਹਦੇ ਹੁੰਦੇ ਸੀ ਅਸੀਂ। ਹਾਂਜੀ ਗਬਲੇ ਵਿਹੜੇ ਵਾਲੇ ਦਾਖੂ ਉਹ ਵੀ ਸਾਡੇ ਨਾਲ ਹੀ ਸੀਗਾ ਤੇ ਇਕੱਠੇ ਪੜ੍ਹਦੇ ਹੁੰਦੇ ਸੀ ਅਸੀਂ। ਤੇ ਇੱਕ ਵਾਰੀ ਉਹ ਸਾਰੀ ਇੱਕ ਦਿੱਲੀ ਦਾ ਮੁੰਡਾ ਆ ਗਿਆ ਮਨਦੀਪ, ਦਿੱਲੀ ਦਾ, ਦਿੱਲੀ ਤੋਂ ਆ ਗਿਆ, ਉਹਦਾ ਨਾਂ ਹਰਮੇਸ਼, ਪਤਾ ਨੀ ਇਦਾਂ ਦਾ ਨਾਂ ਸੀਗਾ ਰਮੇਸ਼। ਤੇ ਉਹਦਾ ਟੋਨੀ ਬੜਾ ਸ਼ਰਾਰਤੀ ਸੀਗਾ, ਟੋਨੀ ਜਿਹੜਾ ਸੀ ਨਾ ਇੱਕ ਕੋਲੂ ਪੀਰਾ ਤੇ ਟੋਨੀ ਬਹੁਤ ਸ਼ਰਾਰਤੀ ਸੀ। ਇੱਕ ਹਿੰਦੀ ਵਾਲੀ ਭੈਣ ਜੀ ਹੁੰਦੀ ਸੀ ਸਾਡੀ, ਸਾਡੇ ਪੜ੍ਹਾਉਂਦੀ ਹੁੰਦੀ ਸੀ
ਜਾਰੀ ਰੱਖਦੇ, ਸਮਾਂ ਹੋ ਗਿਆ ਦੂਜੇ ਪ੍ਰੋਗਰਾਮ ਦਾ ਵੀ। ਤੇ ਚਲੋ ਠੀਕ ਹੈ ਭਾਜੀ, ਤੁਸੀਂ ਕਰੋ ਸਾਫ ਸਫਾਈਆਂ ਤੇ ਕੌਂਸਲ ਤੋਂ ਲਓ ਛੁੱਟੀਆਂ ਤੇ ਕਰਦੇ ਆ ਫਿਰ ਗੱਲ ਆਪਾਂ, ਹੈਨਾ।
ਚਲੋ ਵੀਰ ਜੀ ਫਿਰ ਗੱਲ ਕਰਦੇ ਆ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੇ ਸੁਖ ਸ਼ਾਂਤੀ ਸਾਰੇ ਰਹਿਣ, ਤੇ ਹੜਾਂ ਦੀ ਜਿਹੜੀ ਮਾਰ ਪੰਜਾਬ ਚ ਪਈ ਆ ਉਹਦੇ ਬਾਰੇ ਇੰਨੀ ਸੋਚਣ ਦੀ ਗੱਲ